ਚੜਨ ਵਾਲੇ ਹੋ ਹੱਕਾਂ ਦੀ
ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਮੈਂ ਯਾਨੀ ਅਨੂ ਇੱਕ ਵਾਰੀ ਫਿਰ ਹਾਜ਼ਰ ਹੋ ਗਈ ਹਾਂ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ। ਮੇਰੇ ਨਾਲ ਸਟੂਡੀਓ 'ਚ ਸਾਥੀ ਭਾਰਤੀ ਜੀ ਵੀ ਮੌਜੂਦ ਨੇ, ਉਹਨਾਂ ਦਾ ਵੀ ਤੁਹਾਡੇ ਨਾਲ ਸਵਾਗਤ ਕਰਦੇ ਹਾਂ।
ਸਾਥੀਓ, ਸਲਾਮ ਆਖਦਾ।
ਤੋ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੱਸਣ ਤੋਂ ਪਹਿਲਾਂ ਪਿਛਲੇ ਹਫ਼ਤੇ ਲਈ ਭਾਰਤੀ ਜੀ ਜ਼ਰੂਰ ਮਾਫ਼ੀ ਮੰਗ ਲਈ ਹੈ ਕਿ ਅਸੀਂ ਸਾਡੇ ਕੋਲ ਕਾਰ ਜਾਂ ਇੱਥੇ ਆਉਣ ਦਾ ਸਾਧਨ ਨਾ ਹੋਣ ਕਰਕੇ ਅਸੀਂ ਨਹੀਂ ਪਹੁੰਚ ਸਕੇ ਸਟੂਡੀਓ ਤੱਕ, ਇਸ ਲਈ ਪ੍ਰੋਗਰਾਮ ਨਹੀਂ ਪੇਸ਼ ਕਰ ਸਕੇ। ਸੋ ਆਪਣੇ ਸਰੋਤਿਆਂ ਤੋਂ ਮਾਫ਼ੀ ਚਾਹੁੰਦੇ ਹਾਂ। ਸਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਸ਼ਾਇਦ ਬਹੁਤ ਸਾਰੇ ਹਫ਼ਤਿਆਂ ਤੋਂ ਅਸੀਂ ਕਾਫ਼ੀ ਲੰਬੇ ਸਮੇਂ ਤੋਂ ਪ੍ਰੋਗਰਾਮ ਨਹੀਂ ਪੇਸ਼ ਕੀਤਾ। ਤੋ ਖੈਰ, ਅੱਜ ਤੁਹਾਡੇ ਨਾਲ ਇੱਕ ਵਾਰ ਫਿਰ ਮੁਖਾਤਬ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੜੇ ਉੱਘੇ ਕਾਰਕੁਨ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਸਾਥੀ ਚੰਡਾ ਸਿੰਘ ਜੇਠੂ ਕੇ, ਉਹਨਾਂ ਨਾਲ ਰਾਬਤਾ ਕਾਇਮ ਕਰਾਂਗੇ। ਔਰ ਗੱਲਬਾਤ ਦਾ ਵਿਸ਼ਾ ਰਹੇਗਾ ਜਿਹੜੇ ਕਿਰਨਜੀਤ ਕੌਰ ਮਹਿਲ ਕਲਾਂ ਦੇ ਕਤਲਕਾਂਡ ਵਿੱਚ ਜਿਹੜੀ ਐਕਸ਼ਨ ਕਮੇਟੀ ਦੇ ਵਿੱਚ ਤਿੰਨ ਸਾਥੀ ਦੀ ਜਿਹੜੀ ਲੀਡ ਸੀਗੀ, ਸਾਥੀ ਨਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ਔਰ ਮਨਜੀਤ ਸਿੰਘ ਧਨੇਰ, ਸਾਰਿਆਂ ਨੂੰ ਪਤਾ ਅਸੀਂ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਇਸ ਪਲੇਟਫਾਰਮ ਤੋਂ, ਉਹ ਕੀ ਕਿੱਸਾ ਸੀ ਔਰ ਕਿਸ ਤਰ੍ਹਾਂ ਉਹ ਸੰਘਰਸ਼ ਚੱਲਿਆ। ਤੋ ਉਲਟਾ ਇਹਨਾਂ ਤਿੰਨਾਂ ਸਾਥੀਆਂ 'ਤੇ ਉਸ ਵਕਤ ਕਤਲ ਦਾ ਝੂਠਾ ਕੇਸ ਪਾ ਦਿੱਤਾ ਗਿਆ ਸੀ। ਤੋ ਕੁਛ ਚਿਰ ਅੰਦਰ ਵੀ ਰਹਿ ਕੇ ਆਏ ਜੇਲ੍ਹ 'ਚ ਵੀ। ਤੋ ਸਾਥੀ ਨਾਰਾਇਣ ਦੱਤ ਔਰ ਮਾਸਟਰ ਪ੍ਰੇਮ ਕੁਮਾਰ ਹੋਰਾਂ ਦੀ ਤਾਂ ਸਜ਼ਾ ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ, ਪਰ ਸਾਥੀ ਮਨਜੀਤ ਸਿੰਘ ਧਨੇਰ ਹੋਰਾਂ ਦੀ ਸਜ਼ਾ ਹਾਲੇ ਵੀ ਉਹ ਜਿਹੜੀ ਉਮਰ ਕੈਦੀ ਹੈ ਰੱਦ ਨਹੀਂ ਕਰ ਰਹੇ। ਤੋ ਪਿਛਲੇ ਕੁਛ ਦਿਨਾਂ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਬਰਨਾਲੇ।
ਹਾਂਜੀ, ਨਹੀਂ ਹਾਂਜੀ, ਉਹ ਥੋੜੀ ਕਰੈਕਸ਼ਨ ਕਰਦੀ ਹੈ ਕਿ ਸਜ਼ਾ ਰੱਦ ਨਹੀਂ ਹੋਈ ਔਰ ਇਸ ਟਾਈਮ ਉਹ ਜੇਲ੍ਹ ਦੇ ਵਿੱਚ।
ਹਾਂਜੀ, ਉਹਨਾਂ ਨੇ ਹਾਂਜੀ ਸਮਰਪਣ
ਪਹਿਲਾਂ ਬਿਲਕੁਲ ਠੀਕ ਮੋਰਚਾ ਪਟਿਆਲੇ ਲੱਗਿਆ ਸੀ, ਫਿਰ ਮਹਿਤਪੁਰ ਦੇ ਵਿੱਚ, ਤੇ ਉਸ ਤੋਂ ਬਾਅਦ ਆਤਮ ਸਮਰਪਣ ਕੀਤਾ ਗਿਆ। ਤੇ ਹੁਣ ਬਰਨਾਲੇ ਦੇ ਵਿੱਚ ਜਿਹੜਾ ਜਿੱਥੇ ਜੇਲ੍ਹ ਦੇ ਵਿੱਚ ਨੇ ਉੱਥੇ ਪੱਕਾ ਮੋਰਚਾ ਲੱਗਿਆ ਹੋਇਆ
ਬਿਲਕੁਲ ਹਾਂਜੀ ਜੀ ਸ਼ੁਕਰੀਆ ਤੁਸੀਂ ਕਰੈਕਸ਼ਨ ਕੀਤੀ ਹੈ ਤੋ ਇਸ ਸਿਲਸਿਲੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜੁਝਾਰੂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਉਹ ਇਕੱਤਰ ਹੋ ਕੇ ਉੱਥੇ ਮੋਰਚੇ ਤੇ ਬੈਠੀਆਂ ਨੇ ਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਵੀ ਉਹਨਾਂ ਜਥੇਬੰਦੀਆਂ ਵਿੱਚ ਇੱਕ ਹੈ ਤੋ ਸਾਥੀ ਝੰਡਾ ਸਿੰਘ ਜੱਠੂ ਕੇ ਹੋਰਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਔਰ ਨਾਲ
ਹਾਂਜੀ ਦੋ ਉਹਦੇ ਵਿੱਚ ਦੂਸਰਾ ਖਾਸ ਕਰਕੇ ਇਸ ਟਾਈਮ ਜਿਹੜੀ ਕਣਕ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਪਈ ਰੁਲਣ ਡਈ ਆ ਉਹਦੇ ਵਿੱਚ ਸਰਕਾਰ ਤੇ ਆੜ੍ਹਤੀ ਕਿਵੇਂ ਕਿਸਾਨਾਂ ਦੀ ਲੁੱਟ ਕਰ ਰਹੇ ਨੇ ਤੇ ਤੀਸਰਾ ਵਿਸ਼ਾ ਉਹਨਾਂ ਨਾਲ ਹੋਰ ਡਿਸਕਸ ਕਰਾਂਗੇ ਅਸੀਂ ਵੈਸੇ ਇਸ ਵਿਸ਼ੇ ਨੂੰ ਡਿਸਕਸ ਕਰਕੇ ਬਿਲਕੁਲ ਅੱਕ ਗਏ ਹਾਂ ਪਰ ਫਿਰ ਵੀ ਇਹ ਵਾਰ ਵਾਰ ਇਹ ਕਿਸਾਨਾਂ ਦੇ ਉੱਪਰ ਇਹ ਜਿਹੜਾ ਪਰਾਲੀ ਸਾੜਨ ਦਾ ਜਿਹੜਾ ਪੋਲੂਸ਼ਨ ਦਾ
ਮਸਲਾ
ਜਿੰਨੀ ਵਾਰੀ ਵੀ ਇਹ ਪਰਾਲੀ ਦੀ ਗੱਲ ਹੁੰਦੀ ਹੈ ਮੁੜ ਕੇ ਉਹ ਸਾਹਮਣੇ ਆਉਂਦਾ ਸੋ ਉਹ ਜ਼ਰੂਰ ਗੱਲਬਾਤ
ਤੋ ਉਸ ਤੋਂ ਬਾਅਦ ਜਿਹੜਾ ਬਚਦਾ ਸਮਾਂ ਹੋਏਗਾ ਅੱਜ ਦੇ ਪ੍ਰੋਗਰਾਮ ਦਾ ਉਹਦੇ ਵਿੱਚ ਇੱਥੇ ਸਥਾਨਕ ਕਾਫੀ ਮਸਲੇ ਨੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਸਭ ਤੋਂ ਵੱਡਾ ਤੇ ਜਿਹੜਾ ਪਿਛਲੇ ਸੋਮਵਾਰ ਇੱਕ ਮੇਰਾ ਖਿਆਲ ਕਾਫੀ 4-5 ਸਾਲ ਤੋਂ ਹੀ ਉਹ ਜਿਹੜੀ ਇੱਕ ਕਲੈਕਸ਼ਨ ਹੋ ਰਹੀ ਹੈ ਕਿ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇੱਥੇ ਪੋਲਿਸੀਜ਼ ਔਰ ਨੀਤੀਆਂ ਨੇ ਉਹ ਕਿਸ ਤਰ੍ਹਾਂ ਸਖਤਾਈ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਜਾ ਰਹੀ ਹੈ ਤੋ ਪਿਛਲੇ ਸੋਮਵਾਰ ਜਿਹੜੀ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਪੇਰੈਂਟ ਵੀਜ਼ਾ ਕੈਟੇਗਰੀ ਨੂੰ ਲੈ ਕੇ ਉਹ ਤਾਂ ਮੇਰਾ ਖਿਆਲ ਹੈ ਕਿ ਬਿਲਕੁਲ ਇੱਕ ਸਾਰੇ ਹੱਦਾਂ ਬੰਨੇ ਟੱਪ ਗਈ ਸਰਕਾਰ ਤੋ ਅਸੀਂ ਜਿਹੜੇ ਸਾਡੀ ਗੱਲਬਾਤ ਹੈ ਉਹ ਸਿਰਫ ਉਸ ਵੀਜ਼ਾ ਕੈਟੇਗਰੀ ਨੂੰ ਲੈ ਕੇ ਨਹੀਂ ਆ ਸਾਰੇ ਹੋਰ ਵੀ ਜਿੰਨੇ ਅਸੀਂ ਮਾਈਗ੍ਰੈਂਟ ਚਾਹੇ ਉਹ ਵਿਦਿਆਰਥੀ ਨੇ ਚਾਹੇ ਟੈਂਪਰੇਰੀ ਵਰਕ ਵੀਜ਼ਾਸ ਵਾਲੇ ਨੇ ਚਾਹੇ ਉਹ ਸਕਿਲਡ ਮਾਈਗ੍ਰੈਂਟ ਨੇ ਸਾਰੇ ਜਿਸ ਤਰੀਕੇ ਨਾਲ ਪੀੜਤ ਨੇ ਅਸੀਂ ਉਹ ਇੱਕ ਓਵਰਆਲ ਉਹਦੇ ਤੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਜਿਸ ਤਰ੍ਹਾਂ ਤੁਸੀਂ ਪਰਾਲੀ ਸਾੜਨ ਦੇ ਵਿਸ਼ੇ ਦੀ ਗੱਲ ਕੀਤੀ ਹੈ ਕਿ ਅਸੀਂ ਅੱਕ ਗਏ ਹਾਂ ਇਹ ਗੱਲ ਕਰ ਕਰਕੇ ਔਰ ਜਿਹੜਾ ਵਿਰੋਧ ਹੁੰਦਾ ਕਿਸਾਨਾਂ ਦਾ ਤੋ ਸ਼ਾਇਦ ਸਾਡੀ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਕਿਸਾਨੀ ਜਥੇਬੰਦੀਆਂ ਦੇ ਮੁਕਾਬਲੇ ਬਿਲਕੁਲ ਕਮਤਰ ਜਿਹੀ ਹੈ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਸਾਡਾ ਕੰਮ ਆਟੇ 'ਚ ਲੂਣ ਬਰਾਬਰ ਹੈ ਤੋ ਇੱਥੇ ਵੀ ਇੱਕ ਜਿਹੜਾ ਵਿਸ਼ਾ ਵਾਰ ਵਾਰ ਅਸੀਂ ਉਹਦੀ ਗੱਲ ਕਰ ਕਰਕੇ ਅੱਕ ਜਾਂਦੇ ਹਾਂ ਪਰ ਜ਼ਰੂਰੀ ਹੈ ਉਹ ਕਰਨਾ ਔਰ ਉਹ ਪ੍ਰੋਗਰਾਮ ਦੇ ਅੰਤ ਵਿੱਚ ਉਹ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਸਾਡੇ ਜਿਹੜੇ ਸੰਘਰਸ਼ ਨੇ ਸਾਨੂੰ ਲੱਗਦਾ ਕਿ ਬਹੁਤ ਸਹੀ ਡਾਇਰੈਕਸ਼ਨ 'ਚ ਜਾ ਰਹੇ ਨੇ ਇਸ ਲਈ ਵਿਰੋਧ ਹੁੰਦਾ
ਬਿਲਕੁਲ ਜੀ ਬਿਲਕੁਲ ਤਕਲੀਫ ਜਿੱਥੇ ਗੱਲ ਲੱਗਣੀ ਚਾਹੀਦੀ ਆ
ਉੱਥੇ ਲੱਗ ਰਹੀ
ਮੇਰੇ 'ਚ ਲੱਗ ਰਹੀ ਹੈ
ਠੀਕ ਹੈ
ਉਹਨਾਂ ਨੂੰ ਚੁੱਭ ਰਹੀ ਹੈ ਉਹ ਮਸਲੇ ਤੇ ਗੱਲਬਾਤ ਕਰਾਂਗੇ
ਜੀ ਜ਼ਰੂਰ ਤੋ ਹੁਣ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਸਾਥੀ ਝੰਡਾ ਸਿੰਘ ਜੇਠੂ ਕੇ ਹੋਰਾਂ ਨਾਲ ਰਾਬਤਾ ਕਾਇਮ ਕਰਾਂਗੇ ਇਹ ਗੀਤ ਨਿੱਕੀ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ SFS ਦੇ ਵੀ ਮੈਂਬਰ ਨੇ ਉਹਨਾਂ ਦਾ ਗਾਇਆ ਹੋਇਆ ਇਹ ਲਿਖਿਆ ਕਿਹਦਾ ਹੈ ਇਹ ਸ਼ਾਇਦ ਮੈਨੂੰ ਨਹੀਂ ਪਤਾ ਮੈਂ ਜਾਣਕਾਰੀ ਜ਼ਰੂਰ ਵੀ ਹਾਸਲ ਕਰ ਲਵਾਂਗੀ ਤੋ ਇਸ ਗੀਤ ਦੇ ਦੌਰਾਨ ਅਸੀਂ ਸਾਥੀ ਹੋਰਾਂ ਨਾਲ ਰਾਬਤਾ ਕਰਾਂਗੇ
ਮੈਨੂੰ ਉਮੀਦ ਹੈ ਤੁਸੀਂ ਤਾੜੀਆਂ ਨਾਲ ਥੋੜਾ ਲੈ ਦਾ ਕੰਮ ਸੰਭਾਲੋਗੇ ਹੋ ਪਿੰਜਰੇ ਪੱਲੇ ਰਹਿ ਗਿਆ ਤੂੰ ਪੀ ਗਿਆ ਸਾਡਾ ਖੂਨ ਦੇ ਮੈਂ ਠੋਕਰ ਤੇ ਰੱਖਦਾ ਬੋਲਣ ਹੱਥ ਫੜੀਆਂ ਤਲਵਾਰਾਂ
ਦੋਸਤੋ ਇਸ ਵਕਤ ਸਾਡੇ ਨਾਲ ਫੋਨ ਤੇ ਪੰਜਾਬ ਤੋਂ ਸਾਥੀ ਝੰਡਾ ਸਿੰਘ ਜੇਠੂ ਕੇ ਹੋ ਗਏ ਨੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਔਰ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਵਿਸ਼ੇ ਪਹਿਲਾਂ ਤੁਹਾਡੇ ਨਾਲ ਅਸੀਂ ਸਾਂਝ ਪਾ ਚੁੱਕੇ ਹਾਂ ਉਹਨਾਂ ਤੇ ਗੱਲਬਾਤ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਗੱਲਬਾਤ ਸ਼ੁਰੂ ਕਰਦੇ ਹਾਂ ਅਸੀਂ ਕਈ ਹਫ਼ਤਿਆਂ ਤੋਂ ਜਿਹੜਾ ਮਨਜੀਤ ਸਿੰਘ ਸਾਥੀ ਮਨਜੀਤ ਸਿੰਘ ਧਰੇ ਨੂੰ ਲੈ ਕੇ ਜਿਹੜਾ ਸੰਘਰਸ਼ ਪੰਜਾਬ ਦੇ ਵਿੱਚ ਬੜੀਆਂ ਜ਼ੋਰਾਂ ਤੇ ਚੱਲ ਰਿਹਾ ਹੈ ਔਰ ਜਿਹੜਾ ਸਰਕਾਰੀ ਤੰਤਰ ਆ ਉਹ ਕਿਸ ਤਰੀਕੇ ਦੇ ਨਾਲ ਆਪਣੀ ਡਿਊਟੀ ਉਹ ਕਰ ਰਿਹਾ ਹੈ ਸੋ ਸਾਥੀ ਜੀ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜਾ ਸੰਘਰਸ਼ ਹੁਣ ਕਿਸ ਜਗ੍ਹਾ ਦੇ ਉੱਪਰ ਪਹੁੰਚ ਚੁੱਕਿਆ
ਦੇਖੋ ਜੀ ਜਿਹੜਾ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਖਤਮ ਕਰਾਉਣ ਦੇ ਲਈ ਜਿਹੜਾ ਸੰਘਰਸ਼ ਵਿੱਢਿਆ ਹੋਇਆ
ਜੀ
ਪਿਛਲੇ ਮਹੀਨੇ ਦੀ ਇਹ 3 ਤਰੀਕ ਨੂੰ ਫੈਸਲਾ ਕਰਿਆ ਸੁਪਰੀਮ ਕੋਰਟ ਨੇ ਉਸ ਤੋਂ ਬਾਅਦ 20 ਤਰੀਕ ਅਸੀਂ ਦਿੱਤਾ ਉਹਨਾਂ ਨੂੰ ਸੱਦਾ ਸਰਕਾਰ ਨੂੰ
ਜੀ
ਉਦੋਂ ਪਹਿਲਾਂ ਵੀ ਸਜ਼ਾ ਜਿਹੜੀ ਆ ਖਤਮ ਕਰੋ ਅਸੀਂ ਜਿਹੜਾ ਪੱਕਾ ਮੋਰਚਾ ਪਟਿਆਲੇ ਦੇ ਵਿੱਚ ਲਾਵਾਂਗੇ
ਜੀ
ਸਰਕਾਰ ਦਾ ਰਵੱਈਆ ਲੋਕਾਂ ਪ੍ਰਤੀ ਜਿਹੜਾ ਉਲਟ ਹੈ ਲੋਕਾਂ ਨੂੰ ਦੁਸ਼ਮਣੀ ਸਮਝਦੇ ਆ ਕਹਿਣ ਨੂੰ ਕੁਛ ਹੀ ਕਹੀ ਜਾਣ ਪਟਿਆਲੇ ਦੀ ਜਿਹੜੀ ਅਸੀਂ ਪ੍ਰੋਪਰ ਥਾਂ ਮੰਗ ਰਹੇ ਸੀਗੇ
ਹਾਂਜੀ
ਸਾਡਾ ਗਰਾਊਂਡ ਆ ਬਹੁਤ ਵੱਡਾ ਖੁੱਲਾ ਹੈਗਾ ਸਾਨੂੰ ਗਰਾਊਂਡ ਨੀ ਦਿੱਤਾ ਜਿੱਥੇ ਅਸੀਂ 20 ਨੂੰ ਜਾਣਾ ਸੀਗਾ ਉਹਦੇ ਚਾਲੇ ਦੁਰਲੇ ਪਾਸੇ ਜਿਹੜੀ ਮੰਡੀ ਹੈ
ਮਹਿਮਦਪੁਰ
ਸਾਡੇ ਜਾਣ ਤੋਂ ਪਹਿਲਾਂ ਲਗਭਗ ਘੰਟਾ ਇਹਨਾਂ ਨੇ ਲੋਕਾਂ ਨੂੰ ਖਰਾਬ ਕਰਿਆ ਜਾਮ ਕਰਤਾ ਸਾਰਾ ਦਿਨ ਟ੍ਰੈਫਿਕ ਜਾਮ ਰਿਹਾ ਸ਼ਾਮ ਨੂੰ ਅਸੀਂ ਉਹ ਦਾਣਾ ਮੰਡੀ ਚ ਬੈਠੇ ਹਾਂ ਉਸ ਤੋਂ ਬਾਅਦ ਜਦੋਂ ਅਸੀਂ 22 ਤਰੀਕ ਨੂੰ ਕਿਹਾ ਕਿ ਫਿਰ ਜਾਵਾਂਗੇ ਅਸੀਂ ਪਟਿਆਲੇ ਨੂੰ ਤੁਸੀਂ ਕਰੋ ਜਿਹੜਾ ਮਰਜ਼ੀ ਕਰਨਾ ਕੋਲ
ਜੀ
ਫਿਰ ਉਹ ਸਾਡੇ ਨਾਲ ਗੱਲਬਾਤ ਹੋਈ ਹੈ ਪ੍ਰਿੰਸੀਪਲ ਸੈਕਟਰੀ ਸੀਗੇ ਉਹਨਾਂ ਦੇ ਦੂਜੇ ਅਧਿਕਾਰੀ ਸੀਗੇ
ਜੀ
ਤੇ ਸਾਨੂੰ ਉਹਨਾਂ ਨੇ ਕਿਹਾ ਇਹ ਵੀ ਸਰਕਾਰ ਬਹੁਤ ਜੀ ਇਸ ਗੱਲ ਸੀਰੀਅਸ ਹੋ ਕੇ ਲੱਗੀ ਹੋਈ ਹੈ ਜਿਹੜੀ ਸਜ਼ਾ ਅਸੀਂ ਇਹ ਖਤਮ ਕਰਾਵਾਂਗੇ
ਜੀ
ਤੇ ਜਵਾਬ ਜਿਹੜਾ ਸੀ ਕਿਹਾ ਸਾਨੂੰ ਉਹਦੇ ਜਵਾਬ ਚ ਕਿਹਾ ਵੀ ਤੁਸੀਂ 4 ਮਹੀਨੇ ਤੁਸੀਂ ਟਿਕੋ ਹੋਰ 4 ਮਹੀਨੇ ਨੇ ਕਿੰਨੇ ਸਾਲ ਹੋ ਗਏ ਸਾਨੂੰ ਟਿਕਿਆਂ ਨੂੰ ਹਜੇ ਤੀਕਰ ਸਾਡੇ ਕੋਲ ਝੂਠ ਮਾਰਦੇ ਰਹੇ ਹੋ ਫਾਈਲ ਕਹਿੰਦੇ ਸੀ ਗਵਰਨਰ ਦੇ ਭੇਜਦੀ ਤੇ ਫਾਈਲ ਤੁਹਾਡੇ ਕੋਲ ਤੁਰੀ ਫਿਰਦੀ ਹੈ ਇਹਦਾ ਤੁਹਾਡੇ ਕੋਲ ਕੀ ਜਵਾਬ ਹੈ ਦੂਜਾ ਤੁਸੀਂ ਕਹਿੰਦੇ ਸਾਡੇ ਦੇਸ਼ ਦੀ ਸਾਰਾ ਮੁਲਕਾਂ ਨੂੰ ਵੱਧ ਜਮਹੂਰੀਅਤ ਹੈ ਤੁਸੀਂ ਸਾਨੂੰ ਜਿਹੜਾ ਮੰਗਿਆ ਥਾਂ ਨੀ ਦਿੱਤਾ ਹੈਗਾ ਸਾਨੂੰ ਤੁਸੀਂ ਉੱਥੇ ਘੇਰਿਆ ਜਿੱਥੇ ਅਸੀਂ 22 ਨੂੰ ਆਉਣਾ ਉੱਥੇ ਸਾਨੂੰ ਇੱਥੇ ਪਟਿਆਲੇ ਚ ਮਜ਼ਾਰਾ ਵੀ ਨੀ ਕਰ ਦਿੱਤਾ ਜੇ ਸਾਨੂੰ ਚੰਡੀਗੜ੍ਹ ਨੀ ਬਣ ਦੇਣਾ ਜਿੱਥੋਂ ਦਾ ਕੋਈ ਮੁੱਖ ਮੰਤਰੀ ਹੈ ਉੱਥੇ ਨੀ ਬਣਨ ਦਿੱਤਾ ਫਿਰ ਜਮਹੂਰੀਅਤ ਕਿੱਥੋਂ ਰਹੇਗੀ
ਬਿਲਕੁਲ
ਨੰਗਾ ਜਿੱਦਾਂ ਡਾਂਗਦਾ ਰਾਜਾ ਤੁਸੀਂ ਜੋ ਮਰਜ਼ੀ ਕਰੋ ਅਸੀਂ ਸਜ਼ਾ ਰੱਦ ਕਰਾਉਣੀ ਹੈ ਇਹ ਧਰਨਾ ਸਮਾਪਤ ਨੀ ਹੁੰਦਾ ਸਦਰ ਜਾਰੀ ਰਹੋ
ਜੀ
26 ਤਰੀਕ ਤੋਂ ਜਾਰੀ ਰਿਹਾ ਜੀ ਵੀ ਤੋਂ ਬਾਅਦ ਅਸੀਂ 30 ਤਰੀਕ ਨੂੰ ਫੈਸਲਾ ਕਰਿਆ ਕਿਉਂਕਿ ਕਾਨੂੰਨੀ ਕਰਾਉਣਾ ਪੈਣਾ ਸਾਨੂੰ ਕੇਸ ਧਨੇਰ ਨੂੰ ਤੇ ਨਹੀਂ ਇਹਨਾਂ ਨੇ ਕਹਿੰਦੇ ਭਗੌੜਾ ਫਿਰ ਹੁਣ ਇਹਦੇ ਚ ਸਜ਼ਾ ਵਾਲੀ ਗਾਹ ਵਾਲੀ ਗੱਲ ਤਾਂ ਚੱਲੀ ਨੀ ਸਕਦੀ ਖਤਮ ਕਰਨ ਵਾਲੀ
ਜੀ
ਇਹਨੂੰ ਹਜ਼ਾਰਾਂ ਦੀ ਗਿਣਤੀ ਚ ਅਸੀਂ ਇਹਨੂੰ ਧਨੇਰ ਨੂੰ ਪੇਸ਼ ਕਰਾਇਆ ਤੇ ਉਦੋਂ ਤੋਂ ਲੈ ਕੇ ਅਸੀਂ ਲਗਾਤਾਰ ਜਿਹੜੀ ਜੇਲ੍ਹ ਹੈ ਬਰਨਾਲੇ ਦੀ
ਜੀ
ਮਨਜੀਤ ਸਿੰਘ ਅੰਦਰ ਕੀਤਾ ਹੋਇਆ ਸੀ ਜੇਲ੍ਹ ਦੇ ਬਾਹਰ ਬੈਠੇ ਹਾਂ ਰੋਡ ਦੀ ਜਿਹੜੀ ਉਹ ਸੜਕ ਹੈ ਮੋਗੇ ਨੂੰ ਵੱਡੀ ਸੜਕ ਬਣੀ ਵੀ ਉਹਦਾ ਇੱਕ ਪਾਸਾ ਸਾਡਾ ਰੋਕਿਆ ਹੋਇਆ ਜੇਲ੍ਹ ਦੇ ਮੂਹਰੇ ਜਮਾ
ਠੀਕ
ਲਾਗੇ ਇਧਰੋਂ ਕੋਈ ਇਸ ਕਿਸਮ ਦੀ ਨੀ ਹੈਗੀ ਉੱਥੋਂ ਉਠਾਉਣ ਖਾਤਰ ਵੀ ਲਿਆਂਦਾ ਸੀ ਤੁਹਾਡਾ ਗੈਰ ਕਾਨੂੰਨੀ ਆ ਨੋਟਿਸ ਕੱਢ ਤੇ ਹੋਰ ਕੱਢ ਤੇ
ਜੀ
ਤੇ ਉਹਨਾਂ ਨੂੰ ਸਾਫ਼ ਕਿਹਾ ਵੀ ਜੋ ਮਰਜ਼ੀ ਨੋਟਿਸ ਕੱਢੋ ਜੋ ਮਰਜ਼ੀ ਕਰੋ ਸਖ਼ਤੀ ਕਰਕੇ ਦੇਣਾ ਸਖ਼ਤੀ ਕਰਕੇ ਦੇਖ ਲਓ ਜਿੰਨਾ ਚਿਰ ਧਨੇਰ ਬਾਹਰ ਨੀ ਆਉਂਦਾ ਉਹਨਾਂ ਚਿਰ ਇਹ ਘੋਲ ਦੀ ਸਮਾਪਤ ਨੀ ਹੋ ਸਕਦੀ ਘੋਲ ਦਿਨੋ ਦਿਨ ਤਿੱਖਾ ਹੋਊਗਾ 7 ਤਰੀਕ ਨੂੰ ਸੰਕੇਤਕ ਜੇਲ੍ਹ ਦਾ ਘਰਾਓ ਵੀ ਕੀਤਾ ਤੇ ਅੱਜ ਸਮਝ ਲਓ ਜੀ 14 ਤਰੀਕ ਹੋ ਗਈ ਹੈ
12 ਦਿਨ
1 ਤਰੀਕ ਤੋਂ ਜਿੱਥੇ 30 ਤੋਂ ਵੀ ਬੈਠਿਆ ਉੱਥੇ ਸ਼ਾਮ ਨੂੰ 30 ਤੋਂ ਲੈ ਕੇ ਅੱਜ 14 ਦਿਨ ਮਤਲਬ 15 ਦਿਨ ਬਣ ਕੇ ਜੇਲ੍ਹ ਮੁੜੇ ਬੈਠਣ ਤੇ ਕੋਈ ਸਰਕਾਰ ਦਾ ਸਾਨੂੰ ਸੁਨੇਹਾ ਨੀ ਵੀ ਉਸ ਫਾਈਲ ਦਾ ਕੀ ਬਣ ਗਿਆ ਕੀ ਕਰ ਰਿਹਾ ਕੁਛ ਕਰ ਰਿਹਾ ਕਿ ਨਹੀਂ ਕਰ ਰਹੇ ਡਿੰਗੇ ਟੇਡੇ ਢੰਗਾਂ ਨਾਲ ਡਰਾਉਣ ਤੋਂ ਬੜਾ ਹੋਰ ਕੁਛ ਨੀ ਕੀਤਾ ਉਹਨਾਂ ਨੇ ਫਿਰ ਪੂਰੇ ਪੰਜਾਬ ਦੀਆਂ ਔਰਤਾਂ ਦਾ ਤੇ ਮਰਦਾਂ ਦਾ ਵੱਡਾ ਇਕੱਠ ਹੋ ਰਿਹਾ ਅੱਜ ਵੀ ਅਸੀਂ ਉੱਥੇ ਸੋਚ ਕੇ ਕੋਈ ਨਾ ਕੋਈ ਸਰਕਾਰ ਤੇ ਦਬਾਅ ਪਾਉਣ ਵਾਲਾ ਐਕਸ਼ਨ ਕਰਾਂਗੇ
ਬਿਲਕੁਲ ਬਿਲਕੁਲ
ਜਾਂ ਸਾਡਾ ਤਾਂ ਇਹ ਹੈ ਜਿੰਨਾ ਚਿਰ ਉਹ ਮਨਜੀਤ ਧਨੇਰ ਦੀ ਸਜ਼ਾ ਰੱਦ ਨੀ ਹੁੰਦੀ ਉਹਨਾਂ ਚਿਰ ਇਹ ਮੋਰਚਾ ਜਾਰੀ ਰਹੂਗਾ ਦੂਜੇ ਪਾਸੇ ਜਿਹੜੀ ਸਰਕਾਰ ਹੈ ਇਹ ਗੱਲ ਮੰਨਦੀ ਹੈ ਇਸ ਦੀ ਪੁਲਿਸ ਬਣਦੀ ਹੈ ਸਾਰੇ ਸਰਕਾਰ ਦੇ ਜਿਹੜੇ ਮੰਤਰੀ ਹੈ ਅਸੀਂ ਪਹਿਲਾਂ ਮਿਲੇ ਆ ਵੀ ਸਾਰਿਆਂ ਨੂੰ ਗੱਲਾਂ ਗੱਲਾਂ ਸਾਰੇ ਮੰਨਦੇ ਵੀ ਠੀਕ ਹੈ ਸਜ਼ਾ ਝੂਠੀ ਹੈ ਤੇ ਪੁਲਿਸ ਦੀ ਮੌਕੇ ਤੇ ਪੜਤਾਲ ਵੀ ਇਹਨਾਂ ਨੂੰ ਖਾਨਾ ਨੰਬਰ 2 ਦੇ ਵਿੱਚ ਪਾਇਆ ਹੋਇਆ ਇਹਦੇ ਬਾਵਜੂਦ ਅਸੀਂ ਜਿਹੜਾ ਸਮਝਿਆ ਕਿਉਂਕਿ ਸਜ਼ਾ ਰੱਦ ਕਿਉਂ ਨੀ ਕਰ ਰਹੇ ਸਰਕਾਰ ਨੀਤੀਆਂ ਲਿਆ ਕੇ ਲੋਕਾਂ ਕੋਲ ਕੁਛ ਨੀ ਛੱਡਣਾ ਚਾਹੁੰਦੇ ਤੇ ਖਿਲਾਫ਼ ਇਹਨਾਂ ਨੂੰ ਪਤਾ ਵੀ ਲੋਕਾਂ ਨੇ ਰੱਖਣਾ ਇਸ ਕਰਕੇ ਲੋਕ ਨਾ ਲੜ ਸਕਣ ਜਿਹੜੇ ਸੇਧ ਦਿੰਦੇ ਆ ਮੂਹਰੇ ਆਗੂ ਦੇ ਤੌਰ ਤੇ ਅਗਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਅੰਦਰ ਕਰ ਦਿਓ ਤੇ ਦਿਖਾਓ ਵੀ ਆ ਧਨੇਰ ਵਾਲੀ ਹੋ ਤੁਹਾਡੇ ਨਾਲ
ਬਿਲਕੁਲ ਬਿਲਕੁਲ
ਤੇ ਦੇਖਦੇ ਬੁੱਧੀਜੀਵੀ ਚਿੱਠੀ ਲਿਖਦੇ ਆ ਇੱਥੋਂ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਜਿਹੜੀ ਤੁਹਾਡੀ ਹਜੂਮੀ ਹਿੰਸਾ ਹੈ ਬਹੁਤ ਮਾੜੀ ਗੱਲ ਹੈ ਤੇ ਹਿੰਸਾ ਕਰਦੇ ਆ ਕਤਲ ਕਰਦੇ ਆ ਬਲਾਤਕਾਰ ਕਰਦੇ ਆ ਉਹਨਾਂ ਨੂੰ ਨੀ ਕਿਸੇ ਨੇ ਪੁੱਛਿਆ
ਬਿਲਕੁਲ ਨੀ
ਜਾ ਕੇ ਉਹਨਾਂ ਨੰਜਾ ਤੇ ਪਰਚਾ ਪਾਤਾ ਉਮਰ ਕੇ ਹੋਰ ਬੰਦੇ ਗਿਣਤੀ ਬੁੱਧੀ ਜੀ ਬੋਲੇ ਆ ਜੋ ਪਤਾ ਲੱਗਿਆ ਵੀ ਸ਼ਾਇਦ ਕੇਸ ਵਾਪਸ ਲੈ ਲਿਆ
ਜੀ
ਇਹ ਵੀ ਜਿਹੜੀ ਧਨੇਰ ਨੂੰ ਸਜ਼ਾ ਹੋਈ ਇਹ ਵੀ ਸਾਡੇ ਜਿਹੜੇ ਕਹਿੰਦੇ ਵੀ ਭਾਈ ਬੇਟੀ ਪੜਾਓ ਬੇਟੀ ਬਚਾਓ ਜਿਹੜੇ ਸੱਚਿਓ ਬੇਟੀਆਂ ਬਚਾਉਣ ਲੱਗੇ ਬੇਟੀਆਂ ਦੀ ਇੱਜ਼ਤ ਬਚਾਉਣ ਲੱਗੇ ਮਹਿਲ ਕਲਾਂ ਦੇ ਵਿੱਚ ਜਿਹੜੀ ਕਿਰਨਜੀਤ ਹੈ
ਜੀ
16 ਸਾਲ ਦੀ ਉਹਦੀ ਸਾਰੀ ਉਮਰ ਸੀਗੀ ਜਿਹਨੂੰ ਚੱਕ ਕੇ ਗਵਾਹ ਕਰਿਆ ਬਲਾਤਕਾਰ ਕਰਿਆ ਕਤਲ ਕਰਤਾ ਕਤਲ ਵੀ ਉਹਦੇ ਪਿਓ ਦੇ ਨਾਂ ਜਿਹੜਾ ਆਵਾਜ਼ ਆ ਉਹਦੀ ਵਾਹ ਵੱਡੀ ਹੋਈ ਆ ਮਾਸਟਰ ਦਰਸ਼ਨ ਸਿੰਘ ਉਹਦੇ ਪਿਓ ਦੇ ਨਾਂ ਪਾਉਣਾ ਚਾਹੁੰਦੇ ਸੀਗੇ
ਗਲਤ
ਸ਼ਾਇਦ ਕੁੜੀ ਇਹਨਾਂ ਨੇ ਮਤਲਬ ਮਾਸਟਰ ਨੇ ਮਾਰ ਕੇ ਖਪਾ ਦਿੱਤੀ ਕਿਸੇ ਉਹ ਇਕੱਠੇ ਹੋਏ ਮਾਸਟਰ ਬਾਰੇ ਲੋਕਾਂ ਨੂੰ ਪਤਾ ਸੀਗਾ ਕੁਛ ਪਹਿਲਾਂ ਜਿਹਾ ਜਿਹਾ ਕੁੜੀ ਨੇ ਘਰੇ ਦੱਸਿਆ ਸੀ ਵੀ ਇਹ ਛੇੜਖਾਨੀਆਂ ਕਰਦੇ ਆ ਉਸ ਤੋਂ ਬਾਅਦ ਬਹੁਤ ਵੱਡਾ ਜਿਹੜਾ ਇਕੱਠ ਵੱਜਿਆ ਜਾਂਦੀ ਹਫ਼ਤੇ ਬਾਅਦ ਉਹ ਲਾਸ਼ ਉਹਨਾਂ ਦੇ ਖੇਤ ਚੋਂ ਬਰਾਮਦ ਹੋਈ ਹੈ
ਜੀ
ਘੋਲ ਹੋਇਆ ਲੜਾਈ ਹੋਈ ਉਨੀ ਵੀ ਲੜੇ ਮੁੰਡਿਆਂ ਨੂੰ ਸਬਕ ਸਿਖਾਇਆ ਜਿਹਦੇ ਨਾਲ ਕੋਈ ਬੋਲਦਾ ਨੀ ਸੀ ਉਹਨਾਂ ਦੇ ਪਰਿਵਾਰ ਦੇ ਮੂਹਰੇ ਪਿੱਛੇ ਤੋਂ ਲੈ ਕੇ ਉਹਨਾਂ ਦਾ ਕਿੰਨੇ ਪੀੜ੍ਹੀਆਂ ਤੋਂ ਜਿਹੜੇ ਬਦਨਾਮ ਤੇ ਉਹ ਜਿਵੇਂ ਕਹਿ ਲਓ ਡਾਕੂ ਕਿਸਮ ਦੇ ਧੱਕੜ ਆਦਮੀ ਹੁੰਦੇ ਇਸ ਕਿਸਮ ਦਾ ਵਿਹਾਰ ਸੀ ਉਹਨਾਂ ਦਾ
ਠੀਕ
ਉਹ ਵਿਹਾਰ ਟੁੱਟਿਆ ਲੋਕ ਬੋਲਣ ਲੱਗੇ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕੋਈ ਆਪਦੀ ਕੋਈ ਹੋਰ ਕਿਸੇ ਨਾਲ ਕੋਈ ਰੰਜਿਸ਼ ਸੀਗੀ ਉਹਨਾਂ ਨੇ 82 ਸਾਲ ਦਾ ਇਹਨਾਂ ਦਾ ਬੁਰਾ ਸੀ ਦਲੀਪਾ ਜਿਹੜਾ ਉਹਦਾ ਕਤਲ ਕੀਤਾ ਦਿਨ ਦਿਹਾੜੇ ਕਚਹਿਰੀਆਂ ਉਸ ਕਤਲ ਦਾ ਬਹਾਨਾ ਬਣਾ ਕੇ ਤਿੰਨ ਆਗੂਆਂ ਤੇ ਇਹਨਾਂ ਨੇ ਜਿਹੜਾ ਉਹ ਪਰਚਾ ਦਰਜ ਕਰਿਆ ਜਿਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਸੀਂ ਇਹਨਾਂ ਨੂੰ ਸਰਕਾਰ ਨੂੰ ਪੁੱਛਣਾ ਹੋਵੇ ਜੇ ਕੋਈ ਇੱਧਰ ਬੰਦਾ ਕਿਉਂ ਮੱਥ ਕੇ ਵੀ ਇਹਨਾਂ ਨੇ ਏਡਿਆ ਕਰਿਆ ਸੀ ਉਹਦਾ ਬਦਲਾ ਲੈਣਾ ਉਹ ਬੁੜੇ ਨੂੰ ਮਾਰੂਗਾ ਤੇ ਚੱਕ ਕੇ ਲਗੇ ਜੀਤ ਨੂੰ ਉਹ ਨੌਜਵਾਨ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਮਾਰ ਕੇ ਦੱਬੀ ਬਲਾਤਕਾਰ ਕਰਕੇ
ਬਿਲਕੁਲ ਬਿਲਕੁਲ ਹਾਂਜੀ
ਇਹਦੇ ਖਿਲਾਫ਼ ਕੁੱਲ ਪੜਤਾਲਾਂ ਹੋਣ ਤੋਂ ਬਾਅਦ ਇਹ ਸਾਬਤ ਹੈ ਕਿ ਜਮਾਂ ਨਜਾਇਜ਼ ਜੀ ਝੂਠਾ ਉਹਦੇ ਪਰਚਾ ਪਾ ਕੇ ਸਜ਼ਾ ਕੀਤੀ ਹੈ ਉਹ ਸਜ਼ਾ ਰੱਦ ਸਾਡਾ ਹੱਕ ਬਣਦਾ ਨਜਾਇਜ਼ ਅਸੀਂ ਰੱਦ ਕਰਾ ਕੇ ਰਹਿਣਾ ਹੈ
ਜੀ ਜੀ
ਸਰਕਾਰ ਦਾ ਰਾਹ ਇਹ ਲਿਆ ਵੀ ਜਿਹੜੇ ਦਹਿਸ਼ਤਗਰਦ ਆ ਉਹ ਇਕੱਲੇ ਗਰੁੱਪ ਨੀ ਹੁੰਦੇ ਵਿਅਕਤੀ ਵੀ ਦਹਿਸ਼ਤਗਰਦ ਹੋ ਸਕਦਾ ਹੈ ਚਲੋ ਸਰਕਾਰ ਨੇ ਰਾਹ ਇਹ ਲਿਆ ਵੀ ਜਿਹੜਾ ਵੀ ਕੋਈ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਲੋਕਾਂ ਦੇ ਹੱਕ ਚ ਕੋਈ ਵੀ ਥੋੜਾ ਬਹੁਤਾ ਮੂੰਹ ਖੋਲੂਗਾ ਉਹਦੇ ਮੂੰਹ ਨੂੰ ਬੰਦ ਕਰਨਾ ਉਹ ਤੋਂ ਸੜਾ ਤੁਰੀ ਹੋਈ ਹੈ ਇਹ ਸਰਕਾਰ ਨੂੰ ਸਾਫ਼ ਕਹਿਣਾ ਚਾਹੁੰਦੇ ਆ ਵੀ ਇਹੀ ਭੁਲੇਖਾ ਪਹਿਲਾਂ ਅੰਗਰੇਜ਼ਾਂ ਨੂੰ ਸੀਗਾ ਬਥੇਰੇ ਜਿਲ੍ਹਿਆਂ ਦੇ ਬਾਗ ਚ ਉਹਨਾਂ ਨੇ ਮਾਰੇ ਹੈ
ਬਿਲਕੁਲ
ਉਹੀ ਭੁਲੇਖਾ ਇਹਨਾਂ ਨੂੰ ਖਾ ਰਿਹਾ ਵੀ ਅਸੀਂ ਲੋਕਾਂ ਦਾ ਜਾਨੀ ਜਵਾਨ ਬੰਦ ਕਰ ਦਿਆਂਗੇ ਕੋ ਜਿਹੜੀ ਪੇਟ ਦੀ ਅੱਗ ਨਾਜ ਨਾਲ ਬੁਝਦੀ ਹੈ ਨਾਜ ਦੇ ਉਹ ਸ਼ਾਂਤੀ ਹੁੰਦੀ ਹੈ ਬੰਦ ਵੀ ਹੋਜੂ ਪਰ ਜੇ ਪੇਟ ਦੀ ਅੱਗ ਨੂੰ ਕੋਈ ਕੋਈ ਵੀ ਤਾਕਤ ਦੁਨੀਆਂ ਦੀ ਗੋਲੀ ਨਾਲ ਪੇਟ ਦੀ ਅੱਗ ਨੂੰ ਬੁਝਾਉਣਾ ਚਾਹੇ ਪੇਟ ਦੀ ਅੱਗ ਗੋਲੀ ਨਾਲ ਨੀ ਬੁਝ ਸਕਦੀ ਉਹਨੇ ਅਨਾਜ ਨਾਲ ਨੀ ਬੁਝਣਾ
ਬਿਲਕੁਲ ਕੋਈ ਸ਼ੱਕ ਨੀ ਸਾਥੀ
ਜਿਹਾ ਜਿਹਾ ਕੁਛ ਹੁਣ ਇਹਨਾਂ ਨੇ ਕਸ਼ਮੀਰ ਚ ਕੀਤਾ ਹੈ ਇਹਨਾਂ 2 ਮਹੀਨੇ ਹੋ ਗਏ ਇਹ ਉਹਨਾਂ ਦੀ ਕੋਈ ਤਰੱਕੀ ਦਾ ਮਾਮਲਾ ਹੈ ਲੋਕਾਂ ਨੂੰ ਕਹਿੰਦੇ ਵੀ ਹਾਂ ਉੱਥੇ ਬਹੁਤ ਤਰੱਕੀ ਹੋਜੂ ਉੱਥੇ ਫਲਾਨਾ ਹੋਜੂ ਧਮਕਾ ਹੋਜੂ ਇੱਥੋਂ ਤੱਕਰ ਜਿਹੜੇ ਧੀਆਂ ਨੂੰ ਬਚਾਉਣ ਦੀ ਜਾਂ ਪੜ੍ਹਾਉਣ ਦੀ ਗੱਲ ਕਹਿੰਦੇ ਆ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਦੇ ਬਿਆਨ ਆਇਆ ਵੀ ਹੁਣ ਜਿਹੜੀਆਂ ਕਸ਼ਮੀਰ ਦੀਆਂ ਕੁੜੀਆਂ ਆ ਸਾਡੇ ਮੁੰਡੇ ਉਹਨਾਂ ਨੂੰ ਜਾ ਕੇ ਵਿਆਹ ਕਰਾਉਣਗੇ ਇੰਨਾ ਕਿ ਉਹਨਾਂ ਰੱਖਿਆ ਹੋਇਆ ਉਹਨਾਂ ਨੂੰ ਸਾਫ਼ ਹੈ ਵੀ ਵਿਆਹ ਨੀ ਕਰਾਉਣੇ ਉਹ ਕੁੜੀਆਂ ਚੱਕ ਕੇ ਕਹੋਗੇ ਬੁੱਧਣਗੇ ਕਿਵੇਂ ਕਸ਼ਮੀਰੀ ਧੀਆਂ ਦੀ ਰੱਖਿਆ ਕਰਨ ਦੀ ਗੱਲ ਕਹਿੰਦੇ ਆ ਉਹਨਾਂ ਦਾ ਤਿਉਹਾਰ ਆ ਸਾਡੇ ਲੋਕਾਂ ਨਾਲ ਆ ਰਿਹਾ ਇਸ ਕਰਕੇ ਜਿਹੜੀ ਸਾਨੂੰ ਲੋਕਾਂ ਵੱਲੋਂ ਜਿੱਦਾਂ ਭਾਵੇਂ ਸੀਜ਼ਨ ਝੋਨੇ ਦਾ ਸ਼ੁਰੂ ਹੋ ਚੱਲਿਆ
ਇੰਨੀ
ਵੱਡੀ ਪੱਧਰ ਤੇ ਸਾਨੂੰ ਲੋਕਾਂ ਦਾ ਭਰੋਸਾ ਹੈ ਦੂਜਿਆਂ ਜਥੇਬੰਦੀਆਂ ਦਾ ਸਾਨੂੰ ਮਤਲਬ ਸਮਰਥਨ ਮਿਲ ਰਿਹਾ ਇਹ ਮੈਂ ਸਮਝਦਾ ਪੰਜਾਬ ਦਾ ਨੀ ਪਹਿਲੀ ਭਾਰਤ ਦਾ ਮਾਮਲਾ ਨੀ ਮੈਨੂੰ ਲੱਗਦਾ ਇਹ ਇਸੂ ਦੁਨੀਆਂ ਪੱਧਰ ਤੇ ਜਾ ਵੜਿਆ
ਬਿਲਕੁਲ
ਬਾਹਰਲੇ ਦੇਸ਼ ਚੋਂ ਜਾ ਕੇ ਨੋਟਿਸ ਲਿਆ ਹਿਸਾਬ ਸਾਨੂੰ ਕਹਿੰਦੇ ਸਾਡਾ ਜਿਹੜਾ ਘੋਲ ਆ ਉਹ ਸਹੀ ਦਿਸ਼ਾ ਚ ਅੱਗੇ ਵੱਧ ਰਿਹਾ ਜੇ ਹਰ ਹਾਲ ਤੇ ਘੋਲ ਜਿੱਤ ਕੇ ਰਹਾਂਗੇ।
ਬਿਲਕੁਲ ਸਾਥੀ ਜੀ, ਇੱਕ ਮੈਂ ਤੁਹਾਡੇ ਕੋਲ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਮੈਨੂੰ ਵੈਸੇ ਇਹਦਾ ਜਵਾਬ ਪਤਾ ਪਰ ਸਰੋਤਿਆਂ ਨੂੰ ਤੁਸੀਂ ਜ਼ਰੂਰ ਇਹ ਗੱਲ ਸਾਂਝੀ ਕਰੋ, ਇਹਦੇ ਨਾਲ ਦੀ ਨਾਲ ਇਹ ਬੇਨਤੀ ਵੀ ਕਰੋ ਕਿ ਹੋਰ ਜਿਹੜੇ ਜਥੇਬੰਦੀਆਂ ਨੇ, ਜੁਝਾਰੂ ਇਨਕਲਾਬੀ ਜਥੇਬੰਦੀਆਂ ਨੇ, ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ, ਕਿ ਉਹ ਸਾਥੀ ਮਨਜੀਤ ਸਿੰਘ ਧਨੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਨੇ ਤੇ ਤੁਸੀਂ ਉਗਰਾਹਾਂ ਤੋਂ ਨੇ, ਤੇ ਤੁਸੀਂ ਇਹ ਗੱਲ ਨੂੰ ਕਿਵੇਂ ਜ਼ਰੂਰੀ ਸਮਝਿਆ ਕਿ ਅਸੀਂ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ?
ਦੇਖੋ ਜੀ, ਜਿਹੜੀ ਸਾਡੀ ਜਥੇਬੰਦੀ ਦੀ ਪਾਲਿਸੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੀ, ਮੈਂ ਉਹਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਹਾਂ
ਜੀ।
ਸਾਡੀ ਜਥੇਬੰਦੀ ਦੀ ਪਾਲਿਸੀ ਇਹ ਹੈ ਵੀ ਜਿੱਥੇ ਵੀ ਕਿਤੇ ਕੋਈ ਨਜਾਇਜ਼ ਗੱਲ ਹੁੰਦੀ ਹੈ, ਧੱਕਾ ਹੁੰਦਾ, ਉਹਦੇ ਖਿਲਾਫ਼ ਅਸੀਂ ਖੜਦੇ ਹਾਂ
ਜੀ। ਬਿਲਕੁਲ,
ਉਸ ਜਥੇਬੰਦੀ ਨਾਲ ਕੋਈ ਮਤਭੇਦ ਹੈ ਸਾਡੇ ਖਿਲਾਫ਼, ਕੋਈ ਉਲਟ ਵੀ ਬੋਲੇ ਹੋਣ, ਗੱਲ ਸਾਡੇ ਉਸ ਮੌਕੇ ਡਿੱਕਾ ਨੀ ਬਣਦੀ। ਇਸ ਮੌਕੇ ਸੁਰਜੀਤ ਫੂਲ ਨੂੰ ਚੱਕ ਕੇ ਵੀ ਉਹਨੂੰ ਨਕਸ ਲਿਆ ਕਹਿ ਕੇ ਹੋਰ ਕਹਿ ਕੇ ਉਹ ਯੋਗੇਸ਼ਵਰ ਚ ਲਗਾਏ
ਜੀ
ਅੰਮ੍ਰਿਤਸਰ
ਜੀ,
ਉਸ ਮੌਕੇ ਸਾਡੇ ਬਹੁਤ ਗੰਭੀਰ ਮਤਭੇਦ ਸੀ ਇਹਨਾਂ ਨਾਲ, ਜਥੇਬੰਦੀ ਨਾਲ,
ਕਿਰਤੀ ਕਿਸਾਨ ਯੂਨੀਅਨ ਦੀ।
ਹਾਂਜੀ ਹਾਂ, ਉਸ ਜਥੇਬੰਦੀ ਦੇ ਹੱਕ ਚ ਇਧਰੋਂ ਡਕਾਉਂਦੇ ਵਾਲੀ ਜਥੇਬੰਦੀ ਤੇ ਸਾਡੀ ਜਥੇਬੰਦੀ ਦੋਨਾਂ ਨੇ ਲਗਭਗ 10,000 ਦਾ ਕੱਟ ਕਰਿਆ ਸੀਗਾ ਝੰਡੇ ਦੇ ਵਿੱਚ, ਇਹਨਾਂ ਨਾਲ ਉਸ ਮੌਕੇ ਸਾਂਝਾ ਸੀ, ਇਸ ਕਰਕੇ ਨੀ ਕੀਤਾ ਵੀ ਤੁਸੀਂ ਗੱਲ ਜਿਹੜੀ ਕੋਈ ਹੁੰਦੀ ਹੈ ਇੱਥੋਂ ਵਾਲੀ ਹਾਲਤ ਕੁਛ ਹੋਰ ਹੈ, ਤੁਸੀਂ ਡੰਡ ਕਰਨੇ ਆ ਜਾ ਵੜਦੇ ਹੋ, ਨਾ ਡੰਡ ਕਰਨੇ ਦਾ ਲੋਕਾਂ ਨੂੰ ਪਤਾ ਨਾ ਉਹਦੇ ਨਾਲ ਗੱਲ ਜੁੜਦੀ ਹੈ, ਤੁਸੀਂ ਜਿਹਦੇ ਮਸਲੇ ਚ ਗਏ ਉਹਨਾਂ ਨੂੰ ਨਾਲ ਲੈ ਲਿਆ ਤੇ ਉਹਦੇ ਮਸਲੇ ਚ ਸਪੋਰਟ ਕੀਤੀ, ਉਸ ਤੋਂ ਬਾਅਦ ਉਹ ਸਾਥੀ ਦਾ ਸਾਡੇ ਨਾਲ ਵਿਹਾਰ ਬਦਲਿਆ ਜਿਹੜਾ ਪਹਿਲਾਂ ਬਹੁਤਾ ਵਧੀਆ ਵਿਹਾਰ ਨੀ ਸੀ, ਤੇ ਕਿਸਾਨ ਨਾਲ ਜੁੜੀ ਹੋਈ ਜ਼ਮੀਨ ਪ੍ਰਾਪਤੀ ਜਥੇਬੰਦੀ ਹੈ,
ਜ਼ਮੀਨ ਪ੍ਰਾਪਤੀ ਸੰਘਰਸ਼
ਤੇ ਮਜ਼ਦੂਰਾਂ ਨੂੰ ਜ਼ਮੀਨ ਦਬਾਉਣੀ ਹੈ ਠੇਕੇ ਵਾਲੀ ਹੋਰ ਵਾਲੀ, ਜਲੂਰ ਦੇ ਵਿੱਚ ਉਹ ਕਾਂਡ ਵਾਪਰਿਆ
ਹਾਂਜੀ ਮਾਤਾ ਗੁਰਦੇਵ ਕੌਰ ਦਾ ਜੀ,
ਦੇ ਖਿਲਾਫ਼ ਖੁੱਲ੍ਹੇਆਮ ਪਰਚੇ, ਲੀਫਲੈਟ, ਰੈਲੀਆਂ, ਬਹੁਤ ਕੁਛ ਇਹੋ ਜਿਹਾ ਸੀ ਕਿ ਉਸ ਮੌਕੇ ਵੀ ਉਹਨਾਂ ਨੂੰ ਸਾਰੀਆਂ ਗੱਲਾਂ ਨੂੰ ਵਿਰੋਧ ਵਾਲੀਆਂ ਨੂੰ ਉਹਨਾਂ ਦੀ ਭੰਡੀ ਪ੍ਰਚਾਰ ਨੂੰ ਦੋ ਨੰਬਰ ਤੇ ਕਰਕੇ, ਤੇ ਜਿਵੇਂ ਖੁਦ ਆਪਦਾ ਘੋਲ ਹੁੰਦਾ ਹੈ ਆਪਦਾ ਘੋਲ ਬਣਾ ਕੇ ਜਲੂਰ ਵਾਲੇ ਚ ਗਏ ਆ, ਉਹ ਸਾਥੀ ਇਹ ਕਹਿੰਦੇ ਆ ਵੀ ਯਾਰ ਸਾਨੂੰ ਨੀ ਸੀ ਤੁਹਾਡੇ ਬਾਰੇ ਪਤਾ, ਪ੍ਰਚਾਰ ਤੁਹਾਡੇ ਬਾਰੇ ਉਲਟ ਸੀ, ਤੁਹਾਡਾ ਵਿਹਾਰ ਉਦੋਂ ਉਲਟ ਹੈ, ਇਹੀ ਮਾਮਲਾ ਧਨੇਰ ਵਾਲਾ ਹੈ ਤੇ ਧਨੇਰ ਤੇ ਹਮਲਾ ਨਹੀਂ, ਨਾ ਡਕਾਉਂਦਾ ਜਥੇਬੰਦੀ ਤੇ ਹਮਲਾ, ਇੱਕ ਵਿਅਕਤੀ ਨਾ ਇੱਕ ਜਥੇਬੰਦੀ ਤੇ ਹੈ, ਪੂਰੀ ਲਹਿਰ ਤੇ ਹਮਲਾ ਇਹ, ਪੂਰੀ ਲਹਿਰ ਨੂੰ ਉਹ ਮਤਲਬ ਆਗੂ ਰਹਿਤ ਕਰਕੇ ਜਿਹੜੀਆਂ ਨੀਤੀਆਂ ਲੋਕਾਂ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਦੀਆਂ, ਜਿਹਨਾਂ ਦੀਆਂ ਨੀਤੀਆਂ ਕਰਕੇ ਸਾਡੇ ਨੌਜਵਾਨ ਦੇ ਬਾਹਾਂ ਚੋਂ ਟੀਕਾ ਨੀ ਨਿਕਲਦਾ, ਨਸ਼ੇ ਇਹਨਾਂ ਦੇ ਵਰਤਾਏ ਜਾ ਰਹੇ ਹੈ, ਰੋਜ਼ ਬਲਾਤਕਾਰ ਹੁੰਦੇ ਹੈ, ਘਟਨਾਵਾਂ ਦੇਸ਼ ਦੇ ਸਟੇਟਾਂ ਚ ਵਾਪਰੀਆਂ, ਤੇ ਮੈਂ ਉਹਨਾਂ ਦੇ ਨਾਂ ਨੂੰ ਨੀ ਪੂਰੇ ਦੱਸ ਸਕਦਾ, ਉਹ ਕੁੜੀ ਮਤਲਬ ਹੈਗੀ ਉਹ ਫੜ ਕੇ ਅੰਦਰ ਕੀਤੀ ਹੋਈ ਹੈ, ਜਿਹਨੇ ਇੱਕ ਬਲਾਤਕਾਰ ਕੀਤਾ ਉਹ ਮੌਜਨਾ ਹਸਪਤਾਲ ਜਿੱਥੇ ਹੈ, ਨਾਲੇ ਉਹਦਾ ਜਿਹੜਾ ਚਾਚਾ ਸੀ ਪਿਆ ਸੀ ਉਹ ਵੀ ਮਾਰਿਆ ਗਿਆ, ਉਦੋਂ ਮੁੜ ਕੇ ਉਹਨਾਂ ਦਾ ਐਕਸੀਡੈਂਟ ਵੀ ਕਰਾਇਆ, ਜਿਹਾ ਜਿਹਾ ਇਹ ਪ੍ਰਬੰਧ ਹੈ, ਪ੍ਰਬੰਧ ਨੰਗਾ ਚਿੱਟਾ ਬਲਾਤਕਾਰੀਆਂ ਦਾ, ਲੁਟੇਰਿਆਂ ਦਾ, ਡਾਕੂਆਂ ਦਾ, ਉਹਨਾਂ ਦਾ ਪ੍ਰਬੰਧ ਹੈ, ਤੇ ਉਹਦਾ ਸਿੱਟ ਹੈ ਕਿ ਜਿਹੜੀ ਹੁਣ ਸਾਡੀ ਸੈਂਟਰ ਦੀ ਬਣੀ ਹੋਈ ਸਰਕਾਰ ਹੈ, ਉਹਦੇ ਜਿੱਤੇ ਹੋਏ ਐਮ ਐਲ ਏ ਹੈ, ਐਦ 243 ਉਹਦੇ ਚ ਗੰਭੀਰ ਦੋਸ਼ਾਂ ਦੇ ਤਹਿਤ ਅਪਰਾਧੀ ਹੈ, ਬਲਾਤਕਾਰਾਂ ਦੇ ਹੈ, ਕਤਲਕਾਰਾਂ ਦੇ ਉਹ ਮਤਲਬ ਉਹਨਾਂ ਤੇ ਮੁਕੱਦਮੇ ਬਣੇ ਹੈ, ਤੇ 540 ਦੇ ਵਿੱਚੋਂ ਲਗਭਗ ਅੱਧੋ ਡੇਢ ਡੇਢ ਜੇ ਉਹਦੇ ਚ ਬਲਾਤਕਾਰ ਹੀ ਕਾਤਲ ਹੋਣਗੇ ਉਹ ਲੋਕਾਂ ਦਾ ਕੀ ਕਰਨਗੇ, ਇਹ ਜਿਹੜਾ ਪ੍ਰਬੰਧ ਹੈ ਸਿਸਟਮ ਹੈ ਇਹ ਲੋਕਾਂ ਦੇ ਪੱਖ ਦਾ ਨਹੀਂ ਲੋਕਾਂ ਦੇ ਉਲਟ ਹੈ,
ਬਿਲਕੁਲ ਬਿਲਕੁਲ,
ਇਸ ਕਰਕੇ ਅਸੀਂ ਕੁੱਲ ਲੋਕਾਂ ਦੇ ਬਾਹਰ ਹੈ ਕੁੱਲ ਲਹਿਰ ਤੇ ਬਾਹਰ ਹੈ, ਜੇ ਬੁੱਧੀਜੀਵੀਆਂ ਨੂੰ ਫੜਕਿਆ ਅੰਦਰ ਕੀਤਾ ਜਾ ਸਕਦਾ ਹੈ, ਜੇ ਸਾਈਂ ਬਾਬਾ ਜਿਹੜਾ 90% ਅਪਾਹਜ ਹੈ
ਬਿਲਕੁਲ ਸਾਥੀ ਜੀ
ਉਹ ਫੜਕੇ ਅੰਦਰ ਕੀਤਾ ਜਾ ਸਕਦਾ ਹੈ, ਤੇ ਇਹ ਜਮਹੂਰੀਅਤ ਦਾ ਰੌਲਾ ਪਾਉਂਦੇ ਆ, ਇਹ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ, ਦੁਨੀਆਂ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਭੁਲੇਖੇ ਚ ਲੋਕ ਬਖਤੀ ਕਿਸੇ ਚ ਸਕਾ
ਜਾਣਾ,
ਹੁਣ ਲੋਕ ਇਹਨਾਂ ਬਾਰੇ ਕੋਈ ਭੁਲੇਖੇ ਦੇ ਵਿੱਚ ਨਹੀਂ,
ਬਿਲਕੁਲ 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 ਸਾਥੀ ਜੀ, ਸੋ ਤੁਹਾਡੇ ਸੰਘਰਸ਼ ਨੂੰ ਸਲਾਮਾਂ ਜੀ, ਤੇ ਅਸੀਂ ਵੀ ਬਿਲਕੁਲ ਇਸ ਸੰਘਰਸ਼ ਦੇ ਵਿੱਚ ਹਰ ਪੱਧਰ ਤੇ ਤੁਹਾਡੇ ਨਾਲ ਹੈ, ਸਾਥੀ ਮਨਜੀਤ ਸਿੰਘ ਦੇ ਸੰਘਰਸ਼ ਉਹਨਾਂ ਦੀ ਸਜ਼ਾ ਰੱਦ ਕਰਾਉਣ ਲਈ। ਤੋ ਸਾਥੀ ਜੀ, ਇੱਕ ਦੂਸਰਾ ਇੱਕ ਬਹੁਤ ਗੰਭੀਰ ਵਿਸ਼ਾ ਹੈ ਜੋ ਹਰ ਸਾਲ ਜਦੋਂ ਵੀ ਫਸਲ ਪੱਕਦੀ ਹੈ ਉਹ ਪੱਕਣ ਤੋਂ ਬਾਅਦ ਮੰਡੀਆਂ ਦੇ ਵਿੱਚ ਆਉਂਦੀ ਹੈ, ਤੇ ਮੰਡੀਆਂ ਦੇ ਵਿੱਚ ਸਾਥੀ ਜੀ ਕਣਕ ਪਹੁੰਚੀ ਹੋਈ ਹੈ ਉਹਦਾ ਕਿਸ ਤਰੀਕੇ ਦੇ ਨਾਲ ਆੜਤੀਆ ਤੇ ਜਿਹੜਾ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਸ਼ਾਸਨ ਵਾ ਉਹ ਮਿਲ ਕੇ ਕਿਵੇਂ ਉਹਨੂੰ ਉਹਨੂੰ ਜਿਹੜਾ ਕਿਸਾਨ ਵਾ ਉਹਦੀ ਨਹੀਂ ਫਸਲ ਖਰੀਦਿਆ ਤੇ ਉਹਨੂੰ ਮੁੜ ਕੇ ਫਿਰ ਕਰਜ਼ਿਆਂ ਦੇ ਝੰਡਾ ਦੇ ਵਿੱਚ ਝੰਡੇ ਦੇ ਵਿੱਚ ਹੋਰ ਪਾਇਆ ਜਾ ਰਿਹਾ ਹੈ
ਹਾਂਜੀ ਜਿੱਥੋਂ ਤੱਕ ਜੀ ਪੁੱਲ ਫਸਲਾਂ ਦਾ ਸੰਬੰਧ ਹੈ ਸਰਕਾਰ ਭਾਅ ਮਿਸਣ ਵੇਲੇ ਲੋਕਾਂ ਦੀ ਲੁੱਟ ਕਰਦੀ ਹੈ ਸਵਾਮੀਨਾਥਨ ਦੀ ਰਿਪੋਰਟ ਇਹਨਾਂ ਨੇ ਤਿਆਰ ਕਰਾਈ ਸਵਾਮੀਨਾਥਨ ਦੀ ਜਿਹੜੀ ਇਹਨਾਂ ਦੇ ਬੰਦਾ ਸੀ ਉਹਦੀ ਸਿਫਾਰਿਸ਼ ਮੰਨਣ ਨੂੰ ਤਿਆਰ ਨਹੀਂ ਲੋਕਾਂ ਦੀ ਦਿੱਲੀ ਨੇ ਤਾਂ ਮੰਨਣਾ ਕੀ ਹੈ ਦੇ ਮੁਤਾਬਕ ਭਾਅ ਨੀ ਦਿੱਤੇ ਤੇ ਜਦੋਂ ਭਾਅ ਮਿਸਦੇ ਆ ਇਹ ਫਿਰ ਉਹਦੀ ਉਸਦੀ ਘੱਟੋ ਘੱਟ ਗਰੰਟੀ ਹੋਣੀ ਚਾਹੀਦੀ ਹੈ ਖਰੀਦ ਦੀ ਉਸ ਭਾਅ ਤੇ ਖਰੀਦ ਦੀ ਗਰੰਟੀ ਕੋਈ ਨੀ ਇਸ ਮੌਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਰਮੇ ਦਾ ਭਾਅ 5500 ਤੋਂ ਉੱਤੇ ਹੈ ਸਰਕਾਰੀ ਰੇਟ ਉਹਨਾਂ ਦੀ ਕੋਈ ਵੀ ਏਜੰਸੀ ਆ ਕੇ ਉਸ ਰੇਟ ਤੇ ਆ ਕੇ ਬੋਲੀ ਧਰਨ ਨੂੰ ਤਿਆਰ ਨੀ ਤਾਂ ਮੰਡੀ ਚ ਆਏ ਹੋਏ ਨੀ ਹੁਣ ਜੇ ਕੁਛ ਮੰਡੀਆਂ ਚ ਆਏ ਹੈ ਲੋਕਾਂ ਦੇ ਜਿਹੜਾ ਗੁੱਸਾ ਇਹਨਾਂ ਦੇ ਖਿਲਾਫ਼ ਜਾਣਾ ਉਹਨੂੰ ਖਾਰਜ ਕਰਨ ਖਾਤਰ ਬਿਖਾਵੇ ਮਾਤਰ ਹੈ ਪੰਜਾਬ ਦੀ ਮਾਰਕਫੈਟ ਨਰਮਾ ਖਰੀਦੀ ਸੀਗੀ ਉਹ ਇਹਨਾਂ ਨੇ ਉਤਾਰੀ ਹੋਈ ਨੀ ਮੰਡੀ ਚ ਤੇ ਜਦੋਂ ਨਰਮੇ ਦਾ ਰੇਟ ਸਰਕਾਰ ਦੇ ਮਿੱਥੇ ਰੇਟ ਤੋਂ ਵੀ ਉੱਤੇ ਲੰਘ ਜਾਂਦਾ ਸੀ ਉਦੋਂ ਵੀ ਵਪਾਰੀ ਮਨ ਮਰਜ਼ੀ ਨਾਲ ਨਾ ਲੁੱਟਣਾ ਐਜ ਏ ਵਪਾਰੀ ਖਰੀਦਦੇ ਹੁੰਦੇ ਸੀ ਇਹ ਨਰਮਾ ਸ਼ੇਅਰ ਖਰੀਦੀ ਸੀ ਪੰਜਾਬ ਦਾ ਮਾਰਕਫੈਟ ਖਰੀਦਦਾ ਸੀਗਾ ਇਹ ਖਰੀਦ ਚੋਂ ਬਾਹਰ ਹੋ ਕੇ ਇਸ ਮੌਕੇ ਜਿਹੜਾ ਨਰਮੇ ਦਾ ਸਮਰਥਨ ਮੁੱਲ ਬਣਦਾ ਹੈ ਸਵਾਮੀਨਾਥਨ ਵਿਭਾਗ ਦਾ ਕੀ ਦੇਣਾ ਜਿਹੜਾ ਇਹਨਾਂ ਦਾ ਮਿਥਿਆ ਹੋਇਆ ਫੁੱਲ ਹੈ ਉਹ ਹੁਣ 46-47 ਸੌ ਰੁਪਏ ਵਿਕ ਰਿਹਾ ਜਿਹਦਾ ਮਤਲਬ 8-9 ਸੌ ਰੁਪਇਆ ਕਾਉਂਟਰ ਮਗਰ ਨਰਮੇ ਦਾ ਲੋਕਾਂ ਦਾ ਜਾ ਰਿਹਾ ਸਰਕਾਰ ਦੇ ਮਿਥੇ ਭਾਅ ਮੁਤਾਬਕ ਤੇ ਉਹਦੀ ਮਿਹਨਤ ਦੇ ਮੁਤਾਬਕ ਤਾਂ ਬਹੁਤ ਵੱਡੀ ਲੁੱਟ ਹੋ ਰਹੀ ਹੈ ਇਹ ਇੱਕ ਜਿਨਸ ਦੀ ਨੀ ਇਹੀ ਹੁਣ ਹਾਲ ਜੀਰੀ ਦਾ ਹੈ ਹੁਣ ਜੀਰੀ ਇਹਨਾਂ ਨੇ ਬਜਵਾਈ ਹੈ ਪੰਜਾਬ ਦਾ ਨਾ ਖਾਇਆ ਸੀ ਨਾ ਲੋੜ ਸੀ ਲੋਕਾਂ ਦੀ ਉਹਦੇ ਚ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਆ ਵੀ ਇੱਕ ਤਾਂ ਕਿਸਾਨ ਜੀ ਪਾਣੀ ਧਰਤੀ ਦਾ ਮੁਕਾਤਾ ਇਹਨਾਂ ਨੇ ਝੋਨਾ ਲਾ ਲਾ ਕੇ ਜਿਹੜੀ ਜਿੰਨੀ ਲਾਉਂਦੇ ਆ ਲਾਈ ਹੈ ਤੇ ਉਹਦੇ ਚ ਇਹਨਾਂ ਦੀ ਦਲੀਲ ਇਹ ਹੈ ਕਿ ਇਹ ਬਹੁਤ ਸਿੱਲੀ ਵੱਢ ਕੇ ਲਿਆਉਂਦੇ ਆ ਉਹਦੀ ਸਿੱਲ ਹੁੰਦੀ ਹੈ ਇਸ ਕਰਕੇ ਮੌਕੇ ਤੇ ਰੇਟ ਨੀ ਉਹਦਾ ਲੱਗ ਸਕਦਾ ਸਾਨੂੰ ਜੀ ਸਾਇਦ ਯਾਦ ਹੋਵੇ ਜਦੋਂ ਝੋਨਾ ਪੰਜਾਬ ਚ ਵਿਕਾਉਣ ਲੱਗੇ ਹੈ 35-35% ਵਾਲਾ ਝੋਨਾ ਵੀ ਵਿਕਿਆ ਉਹਦੇ ਕਿਸਾਨ ਆਇਆ ਹੁੰਦਾ ਕਈ ਵਾਰੀ ਲਾਲਚ ਹੋਇਆ ਵੀ ਗੋਵਾਂ ਤੇ ਕੋਈ ਨਾ ਪਾਣੀ ਸਿੱਟ ਦੋ ਕਿਹੜਾ ਕੋਈ ਪੁੱਛਦਾ ਜਾਨੀ ਕਈ ਟਰਾਲੀਆਂ ਚੌਂਦੀਆਂ ਜਿਹੜੀਆਂ ਜਾਂਦੀਆਂ ਸੀ ਪਾਣੀ ਨਾਲ ਉਹ ਸਾਰਾ ਨੂੰ ਪਹਿਲਾਂ ਭਰਿਆ ਜਾਂਦਾ ਸੀ ਪਰ ਇਹਨਾਂ ਨੇ ਦਾ ਉਹ ਲਾਤਾ ਵੀ 17% ਤੋਂ ਵੱਧ ਖਰੀਦਣਾ ਨੀ ਜੋ 17% ਝੋਨੇ ਉਧਰੋਂ ਟੁੱਟ ਵੱਧ ਜਾਂਦੀ ਹੈ ਫਿਰ ਟੁੱਟ ਵਾਲੀ ਸਰਤਾ ਖੜਦੀ ਮੂਹਰੇ ਵੀ ਇਹ ਟੁੱਟ ਵੱਧ ਗਿਆ ਇਹਦਾ ਮਤਲਬ ਸਰਕਾਰੀ ਭਾਅ ਬੰਨ ਪਵੇ ਰਹੇ ਆ ਸਰਕਾਰੀ ਖਰੀਦ ਤੋਂ ਭੱਜਣ ਦੀ ਸਕੀਮ ਹੈ ਸਰਕਾਰ ਦੀ ਉਦੋਂ ਵਾਹਾਂ ਜਿਹੜਾ ਵੱਡਾ ਰੌਲਾ ਹੈ ਸਿੱਧੀ ਅਦਾਇਗੀ ਦਾ ਇਹ ਜਮੀ ਜੱਗੋ ਤੇਰਵੀਂ ਹੈ ਜਿਵੇਂ ਕੋਈ ਖੁਰਾਕ ਦੀ ਚੀਜ਼ ਵੇਚੀ ਹੈ ਪੇਮੈਂਟ ਉਹਨੂੰ ਨੀ ਕਰਨੀ ਸਾਨੂੰ ਕਰਨੀ ਹੈ ਕੋਈ ਮੰਡੀ ਤੇ ਮੈਂ ਮੈਸ ਲੈ ਕੇ ਜਾਂਦਾ ਉਹਦੇ ਪੈਸੇ ਸਾਡੇ ਪੱਲੇ ਪੈਂਦੇ ਹੈ ਚਲੋ ਅਸੀਂ ਮੰਡੀ ਚ ਲਜਾਨੇ ਆ ਉਹਦੇ ਪੈਸੇ 1000 ਰੁਪਇਆ ਨੂੰ ਦਿੰਦੇ ਹੈ ਪੰਜਾਬ ਸਰਕਾਰ ਇਸ ਗੱਲ ਤੇ ਬਜਿੱਦ ਆ ਕਿੰਨੇ ਹੁਣ ਵੀ ਬਿਆਨ ਆ ਗਏ ਇਹ ਜਿਹੜੀ ਅਦਾਇਗੀ 1000 ਰੁਪਇਆ ਰਾਹੀਂ ਹੋਊਗੀ ਇਹਨਾਂ ਨੇ ਕੋਈ ਸਰਕਾਰੀ ਖਰੀਦ ਤੋਂ ਭੱਜਣ ਦੇ ਲਈ ਵੀ ਸਿੱਧੀ ਖਰੀਦ ਕਰਨੀ ਹੈ ਸਿੱਧੀ ਪੇਮੈਂਟ ਕਰਾਂਗੇ ਕਿਸਾਨਾਂ ਨੂੰ ਤੋਰਿਆ ਹੋਇਆ ਉਹਦੇ ਚ ਜਿੰਨੇ ਗਾਹਾਂ ਬੈਂਕ ਵਾਲੇ ਨੇ ਪਾਏ ਆ ਵੀ ਉਹ ਆਧਾਰ ਕਾਰਡ ਦੇਣ ਆਪਦਾ ਸਾਰਾ ਰਿਜ਼ਲਟ ਦੇਣ ਪਹਿਲਾਂ ਦੇਣ ਆਪਦੇ ਸਾਰੇ ਦਾ ਪਰਿਵਾਰ ਦਾ ਵੀ ਅਸੀਂ ਕੀ ਆ ਕਿੰਨੇ ਉਹਦੇ ਨਾਲ ਆਧਾਰ ਕਾਰਡ ਦੇ ਨਾਲ ਫਿਰ ਬੈਂਕ ਖਾਤੇ ਦਾ ਫਿਰ ਅਸੀਂ ਉਹਦੇ ਬੈਂਕ ਖਾਤੇ ਚ ਪਾਵਾਂਗੇ ਅਸੀਂ ਕਹਿੰਦੇ ਇਹ ਸਰਾਸਰ ਲੋਕਾਂ ਦਾ ਧੱਕਾ ਹੈ ਜੇ ਇਹਨਾਂ ਨੂੰ ਡੈਟੇ ਦੀ ਲੋੜ ਹੈ ਮਾਰਕੀਟ ਕਮੇਟੀ ਹੈ ਕੁੱਲ ਫਸਲ ਦਾ ਰਿਕਾਰਡ ਰੱਖਦੇ ਜਿਹੜੀ ਮਾਰਕੀਟ ਕਮੇਟੀ ਰਾਹੀਂ ਵਿਕਦੀ ਹੈ
ਹਾਂਜੀ
ਫਿਰ ਇਹ ਉਸ ਮਾਰਕੀਟ ਕਮੇਟੀ ਰਾਹੀਂ ਕਿਉਂ ਨੀ ਕਰਾਇਆ ਜਾ ਸਕਦਾ
ਬਿਲਕੁਲ
ਸਾਡੇ ਇੱਥੇ ਬੇਰੁਜ਼ਗਾਰੀ ਫੈਲੀ ਉੱਥੇ ਜੇ ਮੁਲਾਜ਼ਮ ਘੱਟ ਹੋਰ ਮੁਲਾਜ਼ਮ ਰੱਖ ਲੈਣ ਇਹ ਸਾਰਾ ਕੰਮ ਹੈ ਮਾਰਕੀਟ ਕਮੇਟੀ ਨੂੰ ਸਮਾਉਣਾ ਚਾਹੀਦਾ ਉਹੀ ਲੋਕਾਂ ਦੇ ਖਾਤੇ ਲਵੇ ਉਹੀ ਲੋਕਾਂ ਦਾ ਸਾਰਾ ਫਸਲ ਦਾ ਹਿਸਾਬ ਕਿਤਾਬ ਰੱਖ ਕੇ ਉਹਨਾਂ ਦੇ ਸਿੱਧੇ ਖਾਤੇ ਚ ਪਾਵੇ ਜਿਹੜਾ ਆਰਬੀਆਈ ਸਿਸਟਮ ਹੈ ਇਹ ਦਲਾਲੀ ਵਾਲਾ ਸਾਨੂੰ ਵਿਚਾਲੇ ਲੈ ਦਿੰਦਾ ਹੈ ਇਹ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਜੋਗ ਦੇ ਤਰ੍ਹਾਂ ਚੁੰਬੜਿਆ ਹੋਇਆ ਇਹ ਜੋਗ ਚੂਸੇ ਖੂਨ ਕਰਕੇ ਹੀ ਬਹੁਤ ਵੱਡੀ ਜਿਹੜੀ ਗਿਣਤੀ ਕਿਸਾਨਾਂ ਦੀ ਇਹਨਾਂ ਕਰਕੇ ਵੀ ਆਤਮ ਹੱਤਿਆ ਕਰ ਰਹੀ ਹੈ ਆਤਮ ਹੱਤਿਆ ਵੱਲ ਤੱਕ ਰਹੀ ਹੈ ਇਹ ਜਿਹੜੀ ਜੋਗ ਹੈ ਉਹਨਾਂ ਨੂੰ ਕਿਸਾਨਾਂ ਨੂੰ ਖੂਨ ਚੂਸ ਕੇ ਜੀ ਸਾਹਿਬ ਤੇ ਜਿਹੜੀ ਸਿੱਧੀ ਰੇਗੀ ਵਾਲਾ ਹੋਣਾ ਜਿਹਦੇ ਤੇ ਇਕੱਲੀ ਫਸਲ ਦਾ ਨਹੀਂ ਕੁੱਲ ਜਿੰਨੀਆਂ ਫਸਲ ਹੈ ਉਹਨਾਂ ਦੇ ਰੇਟ ਸਰਕਾਰੀ ਤੌਰ ਤੇ ਵੱਜਣ ਜੋ ਵਾਜਬ ਮੁਨਾਫਾ ਵਕਤ ਰੇਟ ਬਣਦੇ ਜਾਂ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਬਣਦੇ ਆ ਤੇ ਉਹਨਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ ਸਰਕਾਰ ਵੱਲੋਂ
ਸਾਥੀ ਜੀ ਅਸੀਂ ਇਸ ਰੇਡੀਓ ਮਾਧਿਅਮ ਦੇ ਉੱਪਰ ਪਹਿਲਾਂ ਵੀ ਗੱਲਬਾਤ ਕੀਤੀ ਕਾਫੀ ਉਹਨਾਂ ਦੇ ਵੀਡੀਓ ਚਲਾ ਕੇ ਉਹਨਾਂ ਦੀ ਗੱਲਬਾਤ ਇੱਕ ਰਿਟਾਇਰਡ ਖੇਤੀ ਮਾਹਰ ਨੇ ਸਰਦਾਰਾ ਸਿੰਘ ਜੌਹਲ ਜਿਹੜੇ ਉਹ ਸਿੱਧੇ ਤੌਰ ਦੇ ਉੱਪਰ ਲੋਕਾਂ ਦੇ ਵਿੱਚ ਇਹ ਵਾਰ ਵਾਰ ਕਹਿ ਰਹੇ ਨੇ ਕਿ ਜਿਹੜੀ ਐਮ ਐਸ ਪੀ ਆ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹਨੂੰ ਖਤਮ ਕਰਤਾ ਜਾਵੇ ਤੋ ਸਾਥੀ ਜੀ ਜੇ ਐਮ ਐਸ ਪੀ ਖਤਮ ਹੋ ਜੀ ਐਮ ਐਸ ਪੀ ਦੇ ਹੋਣ ਦੇ ਨਾਲ ਇਹ ਹਾਲਤ ਹੈ ਜੇ ਐਮ ਐਸ ਪੀ ਖਤਮ ਹੋ ਜਾਊਗੀ ਤੇ ਫਿਰ ਕੀ ਹੱਲ ਹੋਊਗਾ ਇਹ ਥੋੜਾ ਜਿਹਾ ਦੱਸੋ ਇਹਦੇ ਬਾਰੇ ਚ
ਦੇਖੋ ਹਾਂਜੀ ਉਹਦੇ ਚ ਦੇਖੋ ਜਿਹੜੀਆਂ ਫਸਲਾਂ ਦੇ ਇਹ ਭਾਅ ਨੀ ਮਿਥਦੇ
ਜੀ
ਉਹ ਆਲੂ ਹੈ ਪੰਜਾਬ ਦੀ ਬਹੁਤ ਚੰਗੀ ਖੇਤੀ ਹੈ ਜਿਹੜਾ ਹੋਵੇ ਆਲੂਆਂ ਦੀ ਆਲੂਆਂ ਦਾ ਭਾਅ ਨੀ ਮਿਥਦੇ ਚਾਰ ਪੰਜ ਸਾਲਾਂ ਬਾਅਦ ਕੋਈ ਉਹਦਾ ਭਾਅ ਵਪਾਰੀ ਦੇ ਦਿੰਦੇ ਹੈ ਉੱਠ ਦਾ ਬੁੱਲਿਆ ਨੂੰ ਵੀ ਫਿਰ ਐਕਟੀ ਵੀ ਬਣ ਜਾਣਗੇ ਸਾਇਜ਼ ਐਕਟੀ ਵੀ ਬਣ ਜਾਣਗੇ ਨਿਹਾਰੀ ਲੋਕਾਂ ਨੇ ਉਹ ਆਲੂ ਜਾਂ ਸਟੋਰਾਂ ਵਿੱਚੋਂ ਨੀ ਚੱਕੇ ਜਾਂ ਸਟੋਰਾਂ ਚੋਂ ਚੱਕ ਕੇ ਸੜਕਾਂ ਤੇ ਖੜਿਆ ਹੈ ਜਲੰਧਰ ਦੀ ਬਹੁਤ ਵੱਡੀ ਉਦਾਹਰਨ ਹੈ 150 ਟਰਾਲੀ ਕਿਸਾਨਾਂ ਨੇ ਆਲੂ ਨੀ ਇੱਕੇ ਦਿਨ ਜੀ ਟੀ ਰੋਡ ਤੇ ਛੇਤੀ ਜਿੰਨੇ ਵੀ ਕਣਗੇ ਉਹਦੇ ਜਿੱਥੇ ਤਿਲਕਣ ਲਾ ਗਏ ਉਲਟੇ ਕੇਸ ਕਿਸਾਨਾਂ ਤੇ ਬਣਾ ਦੇ ਵੀ ਤੁਸੀਂ ਪ੍ਰਦੂਸ਼ਣ ਫੈਲਾਇਆ ਤੁਸੀਂ ਆਹ ਕੀਤਾ
ਬਿਲਕੁਲ ਸਾਥੀ ਜੀ ਪ੍ਰਦੂਸ਼ਣ ਦੇ ਨਾਲ ਹੀ ਮਿਲੀ ਜੁਲਦੀ ਗੱਲ ਆ ਪਿਛਲੇ ਮੇਰੇ ਖਿਆਲ ਅਸੀਂ ਦੋ ਸਾਲ ਤੋਂ
ਦੂਜਿਆਂ ਦਾ ਵੀ ਕਹਿੰਦਾ ਕੱਲੇ ਆਲੂ ਦੀ ਗੱਲ ਨੀ ਇਹੀ ਗੱਲ ਟਮਾਟਰਾਂ ਦੀ ਹੁੰਦੀ ਹੈ ਇਹੀ ਗੱਲ ਹੁਣ ਮੱਕੀ ਦੀ ਹੈ ਮੱਕੀ ਦਾ ਸਰਕਾਰ ਦਾ ਰੇਟ ਵੀ ਬੰਨਿਆ ਹੋਇਆ ਮੱਕੀ ਦਾ ਰੇਟ 1600 ਜਾਂ ਤੋਂ ਉੱਤੇ ਹੈ ਤੁਸੀਂ ਮੱਕੀ 8 ਜਾਂ 750 800 ਇੱਥੇ ਵਿਕਦੀ ਹੈ ਸਰਕਾਰ ਦੇ ਮਿਥੇ ਹੋਏ ਭਾਅ ਤੋਂ ਵੀ ਅੱਧ ਤੇ ਵਿਕਣੀ ਹੈ ਲੋਕ ਕੀ ਕਰਨਗੇ ਇੱਕ ਪਾਸੇ ਜ਼ੋਰ ਪ੍ਰਚਾਰ ਦੇ ਆ ਵੀ ਤੁਸੀਂ ਜਿਹੜੀ ਭਵਿੰਨਤਾ ਲਿਆਓ ਖੇਤੀ ਚੋ ਝੋਨੇ ਕਣਕ ਦੇ ਚੱਕਰ ਚ ਕਿਉਂ ਪਏ ਹੋ
ਹਾਂਜੀ ਹਾਂਜੀ
ਦੇਖੋ ਇਹਦੇ ਚੋਂ ਕੱਢਣਾ ਹੈ ਫਿਰ ਦੂਜੀਆਂ ਫਸਲਾਂ ਦੇ ਰੇਟ ਦਿੱਤੇ ਜਾਣ ਉਹ ਵਾਜਬ ਰੇਟ ਵਰਗਾ ਸੀ ਕਹਿੰਦੇ ਵੀ ਕੋਈ ਲੁੱਟ ਵਾਲੇ ਰੇਟ ਦਿੱਤੇ ਜਾਣ ਸਾਨੂੰ
ਹਾਂਜੀ
ਉਹਨਾਂ ਦੀ ਜਿਹੜਾ ਮਹਿਕਮੇ ਦਾ ਸਵਾਮੀਨਾਥਨ ਹੈ ਜਿਹਨਾਂ ਨੂੰ ਰਿਪੋਰਟ ਕਰਨ ਨੇ ਕਿਹਾ ਖੇਤੀ ਦੀ ਉਹਦੇ ਮੁਤਾਬਕ ਅਸੀਂ ਭਾਵਾਂਗੇ ਉਹਦੇ ਮੁਤਾਬਕ ਦੇ ਦੇਣ ਭਾਅ ਇਹ
ਬਿਲਕੁਲ ਕੋਈ ਸ਼ੱਕ ਨੀ ਹਾਂਜੀ ਸਾਥੀ ਜੀ ਮੈਂ ਲਾਸਟ
ਜਿਹੜੀ ਆ ਹੈ ਗਿਆ ਵੀ ਇਹਦਾ ਭਾਈ ਨਾ ਮੇਥੋਂ ਫਿਰ ਉਹੀ ਆ ਵੀ
ਹਾਂਜੀ ਬਿਲਕੁਲ ਸਾਥੀ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਅਸੀਂ ਤੇ ਫਿਰ ਸੰਘਰਸ਼ ਕਰ ਹੀ ਨਹੀਂ ਨਾ ਸਕਦੇ ਸਾਡਾ ਸੰਘਰਸ਼ ਤੇ ਹੈ ਵੀ ਘੱਟੋ ਘੱਟ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਆ ਓਨੀ ਤੇ ਸਾਨੂੰ ਦਿੱਤਾ ਜਾਵੇ ਨਾ ਜੇ ਐਮ ਐਸ ਪੀ ਨਹੀਂ ਰਹੂਗੀ ਤੇ ਫਿਰ ਆਪਾਂ ਉਹਨੂੰ ਸਰਕਾਰ ਤੇ ਜ਼ੋਰ ਕਿਵੇਂ ਪਾਵਾਂਗੇ ਸਾਥੀ ਜੀ ਅਸੀਂ ਪਹਿਲਾਂ ਵੀ ਇਸੇ ਰੇਡੀਓ ਮਾਧਿਅਮ ਦੇ ਉੱਪਰ ਗੱਲਬਾਤ ਪਰਾਲੀ ਦੇ ਮਸਲੇ ਤੇ ਕਰ ਚੁੱਕੇ ਹਾਂ ਪ੍ਰਦੂਸ਼ਣ ਦੀ ਗੱਲ ਕਰ ਚੁੱਕੇ ਹਾਂ ਹਰ ਸਾਲ ਹਰ ਇੱਕ ਮਸਲੇ ਦੇ ਵਿੱਚ ਵੈਸੇ ਤੇ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਆਪਣੀਆਂ ਜਿਹੜੀਆਂ ਸਰਕਾਰੀ ਜਿਹੜੀਆਂ ਨੀਤੀਆਂ ਨੇ ਉਹ ਤੋਂ ਭੱਜਣ ਵਾਸਤੇ ਸੋ ਮੁੜ ਕੇ ਸਾਥੀ ਜੀ ਫਿਰ ਮਸਲਾ ਭਖਿਆ ਹੋਇਆ ਆ ਤੁਸੀਂ ਸੰਖੇਪ ਦੇ ਵਿੱਚ ਇਹਦੇ ਬਾਰੇ ਵੀ ਜੇ ਗੱਲਬਾਤ ਕਰਨਾ ਚਾਹੋ ਤੇ ਹਾਂਜੀ 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 ਹਾਂਜੀ
ਪਰਾਲੀ ਵਾਲ ਦਾ ਇੱਕ ਵਾਰੀ ਨੀ ਕਿੰਨੇ ਸਮੇਂ ਦਾ ਇਹ ਲਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਬਹੁਤ ਵੱਡਾ ਇਸ਼ੂ ਬਣਿਆ ਪਿਆ
ਹੋਇਆ
ਪਰਾਲੀ ਦਾ ਮਾਮਲਾ ਜੇ ਸਰਕਾਰ ਗੰਭੀਰ ਹੋਵੇ ਇਹ ਪਰਾਲੀ ਨੂੰ ਅੱਗ ਲਾਉਣੋਂ ਬਚਿਆ ਜਾ ਸਕਦਾ ਅਸੀਂ ਆਰ ਕੇ ਹੱਲ ਸਰਕਾਰ ਨੂੰ ਦਿੱਤਾ ਵੀ ਸਾਨੂੰ 200 ਰੁਪਏ ਕਾਉਂਟਰ ਮਗਰ ਬੋਨਸ ਦੇ ਦਿਓ ਅਸੀਂ ਕਿਸੇ ਨੂੰ ਖੂੰਜੇ ਚ ਇਕੱਠਾ ਕਰੀਏ ਇਹਨੂੰ ਜੋ ਮਰਜ਼ੀ ਕਰੀਏ ਤਾਂ ਅਸੀਂ ਅੱਗ ਨੀ ਲਾਉਂਦੇ 200 ਬੋਨਸ ਦੇ ਜੇ ਅੱਗ ਉਹਦੇ ਬਾਅਦ ਲਾਉਂਦਾ ਜਿਹਦਾ ਮਰਜ਼ੀ ਉੱਥੇ ਪਰਚਾ ਬਣਾ ਕੇ ਅੰਦਰ ਕਰ ਦਿਓ ਅਸੀਂ ਉਹਦੀ ਸਪੋਰਟ ਨੀ ਕਰਦੇ ਅਸੀਂ ਉਹਦੇ ਉਲਟ ਕਹਾਂਗੇ ਸਰਕਾਰ ਦੇ ਅੱਗ ਦਿਖਾਵਾਂਗੇ
ਜੀ
ਸਰਕਾਰ ਕਰਨ ਨੂੰ ਤਿਆਰ ਨੀ ਇਹਦਾ ਮਾਮਲਾ ਇਹ ਨੀ ਵੀ ਪਰਾਲੀ ਦਾ ਕੋਈ ਹੱਲ ਨੀ ਹੋ ਸਕਦਾ ਜੇ ਜਿਹੜੀ ਬਿਜਾਈ ਹੈ ਤੇ ਦੇਸ਼ ਚੋਣ ਲੱਗੇ ਉਦੋਂ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਇਹਦਾ ਹੱਲ ਕੀ ਹੈ
ਬਿਲਕੁਲ ਬਿਲਕੁਲ
ਸਖਤੀ ਨਾਲ ਕੀ ਨੇ ਕੋਸ਼ਿਸ਼ ਕੀਤੀ ਕਿ ਪਰਾਲੀ ਨੂੰ ਅੱਗ ਨਾ ਲੱਗੀ ਕੀ ਨੇ ਸਬਕ ਸਿੱਖ ਲਿਆ ਲੋਕਾਂ ਦੇ ਵਿਰੋਧ ਤੋਂ ਬਾਅਦ ਸਾਰੀ ਸਖਤੀ ਝੱਲ ਕਰਨ ਤੋਂ ਬਾਅਦ ਵੀ ਲੋਕ ਪਰਾਲੀ ਨੂੰ ਅੱਗ ਲਾਉਣ ਨੂੰ ਨੀ ਹਟੇ
ਜੀ
ਹੁਣ ਉਹ ਤੀਲਾ ਵੀ ਨੀ ਮਚਾਉਂਦੇ ਪਰਾਲੀ ਦਾ ਸਾਡਾ ਗੁਆਂਢੀ ਦੇਸ਼ ਹੈ
ਹਾਂਜੀ
ਇਹਨਾਂ ਨੂੰ ਅਗਲ ਨੀ ਆਉਂਦੀ ਉਹਨਾਂ ਤੋਂ ਲੈ ਲੈਣ ਫਿਰ
ਬਿਲਕੁਲ
ਹਾਂਜੀ ਮਤਲਬ ਗਊ ਸੈਸ ਲੱਗਦਾ ਹੈ
ਹਾਂਜੀ
ਗਊ ਸੈਸ ਦੇ ਲੱਗਣ ਦੇ ਬਾਵਜੂਦ ਹੱਥਾਂ ਦੀ ਗਿਣਤੀ ਚ ਅਵਾਰਾ ਪਸ਼ੂ ਸੜਕਾਂ ਤੇ ਫਿਰਦੇ ਆ। ਕੋਈ ਦਿਨ ਸ਼ਾਇਦ ਇਹ ਜਾ ਚੰਗਾ ਕਹਾਂਗੇ ਸੀ ਉਹ ਦਿਨ ਜਿਹਦੇ ਕਿਤੇ ਗਊਆਂ ਦਾ ਕਰਕੇ ਜਾਂ ਅਵਾਰਾ ਪਸ਼ੂ ਨਾ ਕਰਕੇ ਇਹਦਾ ਐਕਸੀਡੈਂਟ ਨਾ ਹੋਇਆ
ਆਸਾ ਨੀ ਹੁੰਦਾ ਬਿਲਕੁਲ। ਹਾਂਜੀ
ਇੱਕ ਪਾਸੇ ਲੋਕਾਂ ਤੋਂ ਤੇ ਟੈਕਸ ਵੀ ਲਿਆ ਜਾ ਰਿਹਾ, ਦੂਜੇ ਪਾਸੇ ਅਵਾਰਾ ਪਸ਼ੂ ਸੜਕਾਂ ਤੇ ਤੁਰੇ ਫਿਰਦੇ ਆ। ਇਹਦਾ ਵੱਲ ਸਰਕਾਰ ਜਿਹੜੀ ਕੋਈ ਲੋਕਾਂ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਉਹ ਕਿਸੇ ਗੱਲ ਚ ਵੀ ਨੀ ਦਿੰਦੀ ਵੀ ਲੋਕਾਂ ਪ੍ਰਤੀ ਸਰਕਾਰਾਂ ਇਹ ਜ਼ਿੰਮੇਵਾਰੀ ਹੋਈ ਨੀ। ਸਰਕਾਰਾਂ ਇਹ ਆਵਾਨੇ ਆ ਉਡਾਨੇ ਆ ਉਹਨਾਂ ਲਈ ਜ਼ਿੰਮੇਵਾਰ ਆ, ਉਹਨਾਂ ਲਈ ਬਥੇਰਾ ਕੁਛ ਕਰਦੇ ਆ, ਉਹਨਾਂ ਲਈ ਤਾਂ ਕਰਜ਼ਾ ਵੀ ਮਾਫ਼ ਹੋ ਜਾਂਦਾ, ਉਹਨਾਂ ਨੂੰ ਕਰਜ਼ਾ ਹੋਰ ਵੀ ਮਿਲ ਜਾਂਦਾ
ਜੀ।
ਤੇ ਲੋਕਾਂ ਪ੍ਰਤੀ ਵਫ਼ਾਦਾਰੀ ਨੀ ਹੈਗੀ ਸਰਕਾਰ, ਹਜੇ ਲੋਕ ਗਿਣਤੀ ਘੱਟ ਹੈ
ਜੀ
ਤਰ੍ਹਾਂ ਚੇਤਨ ਨੀ ਹੋਏ, ਵੱਡਾ ਹਿੱਸਾ ਬਹੁਤ ਤੇਜ਼ੀ ਨਾਲ ਚੇਤਨ ਹੋ ਰਿਹਾ, ਲੋਕਾਂ ਦੇ ਉਲਟ ਨੀਤੀਆਂ ਜਾਂਦੀਆਂ, ਸਾਰੀਆਂ ਨੀਤੀਆਂ ਤੋਂ ਪਿੱਛੇ ਮੁੜਨ ਲਈ ਮਜਬੂਰ ਕਰਨਗੇ ਕਿਉਂਕਿ ਇਹਨਾਂ ਨੂੰ ਜੇ ਇਸ ਰਾਹ ਤੋਂ ਆਪ ਨਾ ਮੁੜੇ।
ਕੋਈ ਸ਼ੱਕ ਨੀ, ਕੋਈ ਸ਼ੱਕ ਨੀ ਸਾਥੀ ਜੀ। ਸਾਥੀ ਜੀ ਮੈਂ ਇੱਕ ਗੱਲ ਮੈਂ ਕਰਨ ਤੇ ਤੁਹਾਡੇ ਨਾਲ ਕੱਲਿਆਂ ਨਾਲ ਚਾਹੁੰਦਾ ਸੀਗਾ, ਪਰ ਮੇਰੇ ਖਿਆਲ ਇਹ ਪਬਲਿਕ ਦੇ ਵਿੱਚ ਰੇਡੀਓ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤ ਤੋਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਜਿਵੇਂ ਸਾਡੇ ਇੱਥੇ ਤੁਸੀਂ ਪਹਿਲਾਂ ਦੱਸਿਆ ਸਾਡੇ ਇੱਥੇ ਵਿਦਿਆਰਥੀ ਆਉਂਦੇ ਨੇ, ਕਾਮੇ ਆਉਂਦੇ ਨੇ, ਅਸੀਂ ਇੱਥੇ ਪ੍ਰਵਾਸੀ ਕਾਮਗਾਰ ਯੂਨੀਅਨ ਇੱਥੇ ਚਲਾ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ। ਤੋ ਸਾਥੀ ਜੀ ਇਹ ਟੌਪਿਕ ਆਪਾਂ ਪਹਿਲਾਂ ਇਹ ਕਿਹਾ ਨਹੀਂ ਸੀਗਾ ਪਰ ਮੈਂ ਫਿਰ ਵੀ ਚਾਹੁੰਦਾ ਇਹ 'ਤੇ ਵੀ ਤੁਸੀਂ ਟਿੱਪਣੀ ਕਰੋ ਕਿਉਂਕਿ ਤੁਸੀਂ ਵੀ ਉਹ ਹਾਲਤਾਂ ਦੇ ਵਿੱਚ ਦੀ ਜ਼ਰੂਰ ਲੰਘਦੇ ਹੋਵੋਗੇ। ਸਾਥੀ ਜੀ ਸਾਡੇ 'ਤੇ ਵੀ ਇੱਥੇ ਕਿਉਂਕਿ ਅਸੀਂ ਜਿਹੜੇ ਘੱਟ ਵੇਤਨ ਦੇ ਉੱਪਰ ਜਿਹੜੇ ਆਪਣੇ ਖਾਸ ਕਰਕੇ ਵਿਦਿਆਰਥੀ ਕੰਮ ਕਰਦੇ ਆ ਉਹਨਾਂ ਦੇ ਵਾਸਤੇ ਅਸੀਂ ਸੰਘਰਸ਼ ਕਰਦੇ ਹਾਂ ਅਤੇ ਇੱਥੇ ਜਿਹੜੀ ਇੱਕ ਲੁੱਟਣ ਵਾਲੀ ਇੱਕ ਜਮਾਤ ਵਾ ਉਹ ਆਪਣੇ ਹੀ ਭਾਰਤੀ ਪੰਜਾਬੀ ਭਾਈਚਾਰੇ ਤੋਂ ਨੇ, ਉਹ ਸਾਡੇ 'ਤੇ ਬਹੁਤ ਸਿੱਧੇ ਤਰੀਕੇ ਨਾਲ ਸਾਡੇ 'ਤੇ ਬਹੁਤ ਅਟੈਕ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਥਰੂ, ਜਾਂ ਲੋਕਾਂ ਨੂੰ ਕਹਿ ਰਹੇ ਨੇ ਵੀ ਇਹ ਯੂਨੀਅਨ ਜਿਹੜੀ ਆ ਉਹ ਨਾ ਜੁਆਇਨ ਕਰੋ, ਇਹ ਤੁਹਾਡੇ ਹੱਕ ਦੇ ਵਿੱਚ ਨਹੀਂ ਹੈਗੀ ਆ। ਤੋ ਸਾਥੀ ਜੀ ਤੁਹਾਡੇ 'ਤੇ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੇ ਅਟੈਕ ਹੁੰਦੇ ਨੇ ਤਾਂ ਤੁਸੀਂ ਇਹਨੂੰ ਮਸਲੇ ਨੂੰ ਕਿੱਦਾਂ ਸੁਲਝਾਉਂਦੇ ਹੋ? ਆਪਣੀ ਗੱਲਬਾਤ ਸ਼ਾਇਦ ਪੂਰੀ ਹੋ ਚੁੱਕੀ ਆ, ਫਿਰ ਆਪਾਂ ਆਉਂਦੇ ਸਮੇਂ ਦੇ ਵਿੱਚ ਇਸ ਮਸਲੇ ਤੇ ਗੰਭੀਰ ਫਿਰ ਗੱਲਬਾਤ ਕਰਾਂਗੇ ਜੀ।
ਜੇ ਸਮਾਂ ਹੈਗਾ ਬੱਚੇ ਬਾਹਰ ਜਾਂਦੇ ਆ ਜਾਂ ਇਹ ਕੋਈ ਸਾਡੇ ਖਿਲਾਫ ਵੀਡੀਓ ਪਾਉਂਦੇ ਆ
ਹਾਂਜੀ
ਲੋਕਾਂ ਦੇ ਲੜਦੇ ਆ, ਦੇਖੋ ਉਹਨਾਂ ਦਾ ਵੀਡੀਓ ਰਾਹੀਂ ਵੀ ਜਵਾਬ ਦਿੱਤਾ ਜਾਂਦਾ ਹੈ, ਜਾਂ ਦੇਖੋ ਜਾਤ ਨੀ ਕਿਸੇ ਨੇ ਪੁੱਛਣੀ ਅਮਲਾਂ ਨਾਲ ਨਿਬੇੜੇ ਹੋਣੇ ਆ
ਜੀ,
ਕਹਾਵਤ ਹੈ ਤੇ ਸੱਚ ਹੈ ਹਕੀਕਤ ਹੈ। ਹੁਣ ਕੀ ਕਹਿੰਦਾ ਅੱਜ ਮੋਦੀ ਕੀ ਕਹਿੰਦਾ ਕੈਪਟਨ ਕੀ ਕਹਿੰਦਾ ਇਹਨਾਂ ਦਾ ਕੁੱਲ ਲਾਣਾ ਕੀ ਕਹਿੰਦਾ ਤੂੰ ਮਰਜ਼ੀ ਕਹੀ ਜਾਣਾ, ਇਹ ਕਹਿਣ ਵੀ ਦੇਣ ਨੂੰ ਰਾਤ ਇਹ ਤਾਂ ਰਾਤ ਹੈ ਲੋਕਾਂ ਨੂੰ ਪਤਾ ਵੀ ਨਹੀਂ ਇਹ ਰਾਤ ਨੀ ਦੇਣਾ
ਬਿਲਕੁਲ
ਅਮਲਾਂ ਨਾਲ ਨਿਬੇੜੇ ਹੋਣੇ ਆ ਜੀ, ਤੇਰੇ ਜਿੱਤਣਾ ਠੀਕ ਹੈ ਇਸ ਮੌਕੇ ਝੂਠ ਉੱਤੋਂ ਦੀ ਹੈ ਸੱਚ ਦੇ
ਠੀਕ
ਸਾਡੀ ਪੂਰਨ ਨਿੱਤ ਹੈ ਪੁੱਕਾ ਵਿਸ਼ਵਾਸ ਹੈ ਸੱਚ ਜਿੱਤੂਗਾ।
ਹਾਂਜੀ ਬਿਲਕੁਲ ਸਾਥੀ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਸਹੀ ਕਿਹਾ ਹਾਂਜੀ ਬਿਲਕੁਲ ਸਹੀ ਕਿਹਾ ਸਾਥੀ ਜੀ। ਕੋਈ ਨੀ ਇਸ ਵਿਸ਼ੇ ਤੇ ਫਿਰ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਔਰ ਤੁਹਾਡੇ ਕੋਲੋਂ ਆਪਾਂ ਸਲਾਹ ਵੀ ਲਾਂਗਾ ਕਿ ਸਾਡੇ ਤੇ ਇਸ ਤਰੀਕੇ ਦੇ ਨਿਊਜ਼ੀਲੈਂਡ ਵਿੱਚ ਹਮਲੇ ਹੋ ਰਿਹਾ ਇਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ। ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵਿੱਚੇ ਹੀ ਆਪਣੀ ਰੋਕ ਕੇ ਵਹੀਕਲ ਰੋਕ ਕੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਤੋ ਸਾਥੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰੇਡੀਓ ਤੇ ਆਉਣ ਲਈ ਤੇ ਲੋਕਾਂ ਸਾਡੇ ਸਰੋਤਿਆਂ ਦੇ ਨਾਲ ਇਹ ਸਾਰੀ ਜਾਣਕਾਰੀ ਕਿਸਾਨ ਕਿਹੜੇ ਸੰਘਰਸ਼ ਦੇ ਵਿੱਚੋਂ ਗੁਜ਼ਰ ਰਹੇ ਨੇ, ਮਨਜੀਤ ਸਿੰਘ ਧਨੇਰ ਹੁਣਾਂ ਦਾ ਸੰਘਰਸ਼ ਕਿਵੇਂ ਚੱਲ ਰਿਹਾ ਹੈ, ਸਾਥੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂਜੀ ਮੈਂ ਧੰਨਵਾਦ ਕਰਨਾ ਚਾਹਾਂ ਜੀ ਤੁਹਾਡਾ ਵੀ ਸਾਰੇ ਸਰੋਤਿਆਂ ਦਾ ਜਿਹੜੇ ਸੁਣ ਰਹੇ ਹੈ
ਠੀਕ
ਨਿਊਜ਼ੀਲੈਂਡ ਜਿਹੜਾ ਇਨਕਲਾਬ ਰੇਡੀਓ ਇਹਦੇ ਰਾਹੀਂ ਮਾਧਿਅਮ ਰਾਹੀਂ ਸਾਰਿਆਂ ਲੋਕਾਂ ਨੂੰ ਜਿਹੜੇ ਸੁਣ ਰਹੇ ਸਰੋਤੇ ਹੈ ਤੁਹਾਡਾ ਵਿਸ਼ੇਸ਼ ਤੌਰ ਤੇ ਆਪਣੀ ਜਥੇਬੰਦੀ ਵੱਲੋਂ ਧੰਨਵਾਦ ਕਰ ਰਹੇ ਹਾਂ। ਕੋਈ ਗੱਲ ਨੀ ਮੈਂ ਜੇ ਤੁਰਿਆ ਜਾਂਦਾ ਰੁਕ ਗਿਆ ਲੋਕਾਂ ਦਾ ਹੇਠਾਂ ਕੋਈ ਮੇਰਾ ਜਾਤੀ ਨੀ ਮਾਮਲਾ ਵੀ ਮੈਂ ਕਿਸੇ ਗੱਲ ਚੋਂ ਜਾਤੀ ਕੋਈ ਮੇਰਾ ਨੁਕਸਾਨ ਹੋ ਗਿਆ
ਜੀ
ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਸਾਥੀ
ਸ਼ੁਕਰੀਆ ਜੀ। ਤੋ ਇਹ ਸਨ ਸਾਥੀ ਚੰਡਾ ਸਿੰਘ ਜੇਠੂ ਕੇ ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ ਸੂਬਾ ਲੈਵਲ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ। ਤੋ ਭਾਰਤੀ ਜੀ ਮੈਂ ਚਾਹਾਂਗੀ ਕਿ ਅੱਗੇ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਗੀਤ ਵਿੱਚ ਰੋਕਿਆ ਸੀ ਉਹ ਮੈਂ ਪੂਰਾ ਕਰਨਾ ਚਾਹੁੰਦੀ ਹਾਂ ਕਿਉਂਕਿ ਬਹੁਤ ਵਧੀਆ ਮੈਸੇਜ ਹੈ, ਚੰਗੇ ਲਿਰਿਕਸ ਨੇ ਉਹਦੇ।
ਬੋਲਣ
ਕੀਤੀ ਆ ਗਈ ਜਦ ਤੋਂ ਹੱਥ ਸੰਗੀਆਂ ਦੇ ਪੰਨੇ ਕਰਤੇ ਭਗਵੇ ਸੂਰਮਿਆਂ ਦੀਆਂ ਵਾਰਾਂ ਦੇ ਪੰਨੇ ਕਰਤੇ ਭਗਵੇ ਸੂਰਮਿਆਂ ਦੀਆਂ ਵਾਰਾਂ ਦੇ ਇਹ ਲੋਕ ਜਦੋਂ ਤੱਕ ਗੂੰਗੇ ਰਹਿਣਗੇ ਅਮਰ ਕਵੀ ਇਹ ਲੋਕ ਉਦੋਂ ਤੱਕ ਗੂੰਗੇ ਰਹਿਣਗੇ ਅਮਰ ਕਵੀ ਰਗਾਂ ਚ ਜਦ ਤੱਕ ਨਹੀਂ ਬੰਦੇ ਦੀਆਂ ਵਾਰਾਂ ਬੋਲਦੀਆਂ ਜਦੋਂ ਤੱਕ ਤੇ ਬੈਠਾ
ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਇਸ ਵਕਤ ਜਿਹੜਾ ਸਾਡਾ ਅੱਜ ਦਾ ਅਗਲਾ ਵਿਸ਼ਾ ਉਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਇੱਥੇ ਜਿਹੜੇ ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੇ ਪਿਛਲੇ ਸੋਮਵਾਰ ਇੱਕ ਅਨਾਊਂਸਮੈਂਟ ਕੀਤੀ ਗਈ ਸਰਕਾਰ ਦੁਆਰਾ ਤੋ ਉਦੋਂ ਉਸ ਵਕਤ ਜਿਹੜਾ ਪਿਛਲੇ ਚਾਰ ਪੰਜ ਸਾਲਾਂ ਤੋਂ ਕਾਫੀ ਕੁਛ ਇਕੱਠਾ ਹੋਇਆ ਇਮੀਗ੍ਰੇਸ਼ਨ ਦੇ ਮਾਮਲੇ ਚ ਅਸੀਂ ਉਹ ਸਾਰੀ ਇੱਕ ਸੰਪੂਰਨ ਤੌਰ ਤੇ ਉਹਦੀ ਗੱਲ ਕਰਾਂਗੇ ਨੋਟ ਜਸਟ ਕਿ ਜਿਹੜਾ ਪਿਛਲੇ ਸੋਮਵਾਰ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਤੋ ਇਹਦੇ ਵਿੱਚ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਜਿਹੜੀ ਇਸ ਵਕਤ ਸਰਕਾਰ ਹੈ ਇੱਥੇ ਲੇਬਰ ਪਾਰਟੀ ਦੀ ਗੱਠਜੋੜ ਵਾਲੀ ਸਰਕਾਰ ਹੈ ਨਾਲ ਉਹਦੇ ਵਿੱਚ ਨਿਊਜ਼ੀਲੈਂਡ ਫਸਟ ਸ਼ਾਮਲ ਹੈ ਬਹੁਤ ਭਾਰੀ ਤਰੀਕੇ ਨਾਲ ਕਿਉਂਕਿ ਜਦੋਂ 2017 ਚ ਚੋਣਾਂ ਹੋਈਆਂ ਨੇ ਆਊਟਰਾਈਟ ਮੈਜੋਰਿਟੀ ਕਿਸੇ ਵੀ ਪਾਰਟੀ ਦੀ ਨਹੀਂ ਸੀ ਤੋ ਸਭ ਤੋਂ ਜ਼ਿਆਦਾ ਸੀਟਸ ਲੇਬਰ ਦੀਆਂ ਸੀਗੀਆਂ ਪਰ ਇੰਨੀਆਂ ਨਹੀਂ ਸਨ ਕਿ ਉਹ ਇਕੱਲੇ ਤੌਰ ਤੇ ਸਰਕਾਰ ਬਣਾ ਸਕਦੇ ਤੋ ਨਿਊਜ਼ੀਲੈਂਡ ਫਸਟ ਤੇ ਨਾਲ ਗ੍ਰੀਨ ਪਾਰਟੀ ਤੋ ਜਿਹੜੀ ਗ੍ਰੀਨ ਪਾਰਟੀ ਹੈ ਉਹਨਾਂ ਦਾ ਇੱਕ ਉਹ ਮੈਨੂੰ ਨਹੀਂ ਪਤਾ ਹੋਰ ਕਿਸੇ ਦੇਸ਼ ਚ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੋ ਗ੍ਰੀਨ ਪਾਰਟੀ ਦੀ ਸਪੋਰਟ ਹੈ ਵਿੱਚ ਉਹ ਕੋਲੀਸ਼ਨ ਚ ਗੱਠਜੋੜ ਚ ਪਰ ਗ੍ਰੀਨ ਪਾਰਟੀ ਕੋਲ ਸ਼ਾਇਦ ਬਹੁਤੀਆਂ ਕੋਈ ਤਾਕਤਾਂ ਨਹੀਂ ਨੇ ਕਿ ਉਹ ਕੋਈ ਪੋਲਿਸੀ ਚੇਂਜ ਜਾਂ ਕੋਈ ਨੀਤੀਆਂ ਜਦੋਂ ਬਣਦੀਆਂ ਬਦਲਦੀਆਂ ਨੇ ਉਹਦੇ ਚ ਕੋਈ ਬਹੁਤਾ ਉਹ ਮੁਤਾਸਰ ਕਰ ਸਕਣ ਉਹ ਸਾਰੀ ਗੱਲਬਾਤ ਨੂੰ ਕੋਈ ਇਨਫਲੂਐਂਸ ਉਹ ਦਿਖਾ ਸਕਣ ਤੋ ਲੇਬਰ ਤੇ ਨਿਊਜ਼ੀਲੈਂਡ ਫਸਟ ਦੀ ਜ਼ਿਆਦਾ ਇਹਦੇ ਚ ਸਾਰੀ ਗੱਲਬਾਤ ਹੈ ਤੋ ਪਿਛਲੇ ਉਸ ਤੋਂ ਪਹਿਲਾਂ ਮੈਂ ਕਿਉਂਕਿ ਕਿਹਾ ਚਾਰ ਪੰਜ ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਸੋ ਅਸੀਂ 2014-15 ਤੱਕ ਚਲੇ ਗਏ ਹਾਂ ਸੋ 2017 ਸਪਟੈਂਬਰ ਅਕਤੂਬਰ ਤੱਕ ਨੈਸ਼ਨਲ ਪਾਰਟੀ ਦੀ ਸਰਕਾਰ ਸੀਗੀ ਮੇਰੇ ਖਿਆਲ ਹੈ ਉਹ ਵੀ ਗੱਠਜੋੜ ਵਾਲੀ ਹੋਈ ਸੀਗੀ ਉਹਦੇ ਵਿੱਚ ਸ਼ਾਇਦ ਮਾਓਰੀ ਪਾਰਟੀ ਉਹਨਾਂ ਦੇ ਨਾਲ ਸੀਗੀ ਅਗਰ ਮੈਂ ਗਲਤ ਨਾ ਹੋਵਾਂ ਤੋ ਸੋ ਇਹਦੇ ਵਿੱਚ ਦੋਨੋਂ ਪਾਰਟੀਆਂ ਦੇ ਅੰਡਰ ਨੈਸ਼ਨਲ ਲੇਬਰ ਦੇ ਅੰਡਰ ਕੀ ਕੁਛ ਖਲਾਰਾ ਪਿਆ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਜਨਰਲੀ ਜਦੋਂ ਕੋਈ ਵੀ ਇਸ ਵਿਸ਼ੇ ਤੇ ਗੱਲ ਕਰਦਾ ਉਹ ਆਮ ਤੌਰ ਤੇ ਲੋਕ ਉਹਨੂੰ ਬਾਈਨਰੀ ਬਣਾ ਲੈਂਦੇ ਨੇ ਕਿ ਜਾਂ ਲੇਬਰ ਜਾਂ ਨੈਸ਼ਨਲ ਲੇਬਰ ਨੈਸ਼ਨਲ ਉਹ ਸਾਡਾ ਜਿਹੜਾ ਇੱਕ ਅਨਾਲਿਸਿਸ ਹੈ ਉਹ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਉਹ ਕੋਈ 19-21 ਦਾ ਫਰਕ ਲੱਗਦਾ ਮੈਨੂੰ ਤਾਂ ਸਿਰਫ
ਦੋਨੋਂ
ਹਾਂਜੀ ਹਾਂ ਅਸੀਂ ਕੀ ਕਹਿਣਾ ਚਾਹ ਰਹੇ ਹਾਂ ਸੋ ਇਹਦੇ ਵਿੱਚ ਇਹ ਕਿ ਪਿਛਲੇ ਸੋਮਵਾਰ ਅਨਾਊਂਸਮੈਂਟ ਕੀਤੀ ਗਈ ਕਿ ਜਿਹੜੀ 2016 ਵਿੱਚ ਪੇਰੈਂਟ ਵੀਜ਼ਾ ਕੈਟੇਗਰੀ ਤੇ ਜਿਹਦੇ ਤੇ ਇੱਕ ਆਰਜ਼ੀ ਤੌਰ ਤੇ ਰੋਕ ਲਗਾ ਦਿੱਤੀ ਗਈ ਸੀਗੀ ਉਦੋਂ ਦੀ ਨੈਸ਼ਨਲ ਪਾਰਟੀ ਦੀ ਸਰਕਾਰ ਦੁਆਰਾ ਉਹਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਸੋ ਇਹ ਜਿਹੜੀ ਪੇਰੈਂਟ ਵੀਜ਼ਾ ਕੈਟੇਗਰੀ ਉਹ ਵੀ ਮੈਂ ਥੋੜ੍ਹਾ ਸੰਖੇਪ 'ਚ ਦੱਸ ਦਵਾਂ ਕੀ ਹੈ ਕਿ ਇੱਥੇ ਜਿਹੜੇ ਨਿਊਜ਼ੀਲੈਂਡ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ ਜਿਹੜੇ 5 ਸਾਲ ਤੋਂ ਜਿਹੜੇ ਲਗਾਤਾਰ ਰਹਿ ਰਹੇ ਨੇ ਐਜ਼ ਰੈਜ਼ੀਡੈਂਟ ਜਾਂ ਸਿਟੀਜ਼ਨ ਉਹਨਾਂ ਨੂੰ ਉਹ ਅਗਰ ਹੋਰ ਕਈ ਕੰਡੀਸ਼ਨਸ ਉਹ ਮੀਟ ਕਰਦੇ ਨੇ ਤੋ ਆਪਣੇ ਪੇਰੈਂਟਸ ਨੂੰ ਉਹ ਸਪੋਂਸਰ ਕਰ ਸਕਦੇ ਨੇ ਰੈਜ਼ੀਡੈਂਸ ਵੀਜ਼ਾ ਵਾਸਤੇ ਤੋ ਉਹ 2016 ਵਿੱਚ ਉਹਦੇ 'ਤੇ ਰੋਕ ਲਗਾ ਦਿੱਤੀ ਗਈ ਨੈਸ਼ਨਲ ਪਾਰਟੀ ਨੂੰ ਉਦੋਂ ਇਹ ਕਿਹਾ ਕਿ ਅਸੀਂ ਜਿਹੜੇ ਉਹ ਨੰਬਰਸ ਨੇ ਗਿਣਤੀ ਹੈ ਜਿਹੜੀ ਮਾਈਗ੍ਰੈਂਟਸ ਦੀ ਉਹਦੇ 'ਤੇ ਅਸੀਂ ਕੰਟਰੋਲ ਲਿਆਉਣਾ ਚਾਹੁੰਦੇ ਹਾਂ ਕੱਟਣਾ ਚਾਹੁੰਦੇ ਹਾਂ ਸੋ ਅਸੀਂ ਉਹ ਸਾਰੀ ਚੀਜ਼ ਨੂੰ ਰਿਵਿਊ ਕਰਾਂਗੇ ਹਾਂਜੀ ਸੋ ਇਹ 2016 ਅਕਤੂਬਰ ਦੀ ਗੱਲ ਹੈ ਸੋ 2016 ਅਕਤੂਬਰ ਤੋਂ ਲੈ ਕੇ 2017 ਸਪਟੈਂਬਰ ਅਕਤੂਬਰ ਤੱਕ ਨੈਸ਼ਨਲ ਦੀ ਸਰਕਾਰ ਸੀ ਉਹਨਾਂ ਕੋਲ 1 ਸਾਲ ਸੀ ਉਹਦੇ ਵਿੱਚ ਕੁਛ ਨਹੀਂ ਹੋਇਆ
ਈਵਨ ਸਰਕਾਰ ਜਾਣ ਤੋਂ ਬਾਅਦ ਵੀ ਆਪਣਾ ਰਿਵਿਊ ਦੇ ਸਕਦੇ
ਹਾਂਜੀ ਹਾਂ ਓਪੋਜੀਸ਼ਨ ਚ ਬੈਠੇ ਵੀ ਉਹ ਇਹ ਕੰਮ ਕਰ ਸਕਦੇ ਨੇ ਕੋਈ ਰੋਕ ਨਹੀਂ ਹੈ ਉਹਦੇ ਤੇ ਉਹ ਆਪਣੀ ਪੇਸ਼ਕਸ਼ ਕਰ ਸਕਦੇ ਨੇ ਪਾਰਲੀਮੈਂਟ ਚ ਕਈ ਤਰੀਕੇ ਹੁੰਦੇ ਨੇ ਉਹ ਪ੍ਰਾਈਵੇਟ ਬਿੱਲ ਐਮ ਪੀਸ ਕਰਦੇ ਨੇ ਕਈ ਮਤਲਬ ਬਹੁਤ ਸਾਧਨ ਨੇ ਉਹਨਾਂ ਕੋਲੋਂ ਕਰ ਸਕਦੇ ਸੀ ਸੋ ਹੁਣ ਜਿਹੜੀ ਹੁਣ ਦੀ ਸਰਕਾਰ ਲੇਬਰ ਨਿਊਜ਼ੀਲੈਂਡ ਫਸਟ ਦੀ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਕਿ ਉਹ ਵੀਜ਼ਾ ਕੈਟੇਗਰੀ ਖੋਲ ਦਿੱਤੀ ਗਈ ਹੈ ਤੋ ਉਹਦੀਆਂ ਜਿਹੜੀਆਂ ਦਰਾਂ ਨੇ ਉਹਨਾਂ ਚ ਬਦਲਾਵ ਹੈ ਓਬਵੀਅਸਲੀ ਤੋ 2016 ਵਿਚ ਇਹ ਸੀਗਾ ਕਿ ਅਗਰ ਤੁਹਾਡੀ ਤਨਖਾਹ ਜਿਹੜੀ ਹੈ 65,000 ਹੈ ਤੋ ਤੁਸੀਂ ਆਪਣੇ ਇੱਕ ਪੇਰੈਂਟ ਨੂੰ ਸਪੋਂਸਰ ਕਰ ਸਕਦੇ ਹੋ ਇੱਕ ਅਗਰ ਇੱਕ ਇਨਸਾਨ ਦੀ ਤਨਖਾਹ 65,000 ਹੈ ਉਹ ਆਪਣੇ ਮਾਤਾ ਜਾਂ ਪਿਤਾ ਸਿਰਫ ਇੱਕ ਨੂੰ ਸਪੋਂਸਰ ਕਰ ਸਕਦੇ ਸੀ ਉਸ ਵਕਤ ਜਿਹੜੀ ਔਸਤਨ ਸਲਾਨਾ ਸੀਗੀ ਇੱਥੋਂ ਦੀ ਸੈਲਰੀ ਉਹ ਸੀ ਮੇਰੇ ਖਿਆਲ ਜਸਟ ਅੰਡਰ 50,000 49,000 ਸੀ ਤੋ ਔਰ ਅਗਰ ਇੱਕ ਵਿਅਕਤੀ ਦੀ ਨੇ ਸਪੋਂਸਰ ਕਰਨਾ ਹੈ ਦੋਨੋਂ ਪੇਰੈਂਟਸ ਨੂੰ ਉਹਦੇ ਵਾਸਤੇ ਵੀ 65,000 ਹੀ ਸੀ ਜਿਸ ਤਰ੍ਹਾਂ ਮੈਨੂੰ ਸਮਝ ਆਉਂਦੀ ਹੈ ਅਗਰ ਤੁਸੀਂ ਜੁਆਇੰਟ ਇਨਕਮ ਕਰ ਲੈਂਦੇ ਹੋ ਮੀਆਂ ਬੀਵੀ ਦੋਨੋਂ ਤੋ ਇੱਕ ਪੇਰੈਂਟ ਨੂੰ ਮੇਰੇ ਖਿਆਲ 90,000 ਸੋ ਇਸ ਤਰ੍ਹਾਂ ਗੱਲ ਚੱਲਦੀ ਹੈ ਮਤਲਬ 65,000 ਤੋਂ ਲੈ ਕੇ 90,000 ਤੱਕ ਇਹ ਸੀਗੀ ਰੇਂਜ ਉਦੋਂ ਤੋ ਹੁਣ ਜਿਹੜਾ ਬਦਲਾਵ ਆਇਆ ਕਿ ਅਗਰ ਇੱਕ ਇਨਸਾਨ ਇੱਕ ਪੇਰੈਂਟ ਨੂੰ ਸਪੋਂਸਰ ਕਰਦਾ ਤੋ ਉਹਦੀ ਤਨਖਾਹ $1,06,080 ਹੋਣੀ ਚਾਹੀਦੀ ਹੈ ਤੋ ਇਸ ਸਮੇਂ ਜਿਹੜੀ ਐਵਰੇਜ ਜਾਂ ਮੀਡੀਅਨ ਕਹਿਣਾ ਚਾਹੀਦਾ ਮੀਡੀਅਨ ਐਨੁਅਲ ਸੈਲਰੀ ਹੈ ਉਹ $53,040 ਹੈ ਸੋ ਸਿੱਧਾ ਹੀ ਡਬਲ $1,06,080 ਸੋ ਅਗਰ ਤੁਸੀਂ ਇੱਕ ਵਿਅਕਤੀ ਨੇ ਦੋਨੋਂ ਮਾਤਾ ਪਿਤਾ ਨੂੰ ਸਪੋਂਸਰ ਕਰਨਾ ਸੋ ਉਹਦੀ ਹੈ ਜੀ $1,59,120 ਅਗਰ ਤੁਸੀਂ ਆਪਣੀ ਇਨਕਮ ਤੁਹਾਡੀ ਇਕੱਲਿਆਂ ਦੀ ਅਗਰ ਨਹੀਂ ਬਣਦੀ ਉਨੀ ਸੋ ਜੁਆਇੰਟ ਇਨਕਮ ਕਰਦੇ ਹੋ ਇੱਕ ਪੇਰੈਂਟ ਨੂੰ ਸਪੋਂਸਰ ਕਰਨਾ $1,59,120 ਅਗਰ ਤੁਸੀਂ ਦੋਨੋਂ ਮਾਤਾ ਪਿਤਾ ਨੂੰ ਸਪੋਂਸਰ ਕਰਨਾ ਇਨਕਮ ਜੁਆਇੰਟ ਸ਼ੋ ਕਰਨੀ ਹੈ ਤੋ $2,12,160 ਜਿਹੜੀ ਕਿ 4 ਗੁਣਾ ਬਣ ਜਾਂਦੀ ਹੈ ਸੋ ਇਹ ਜਿਹੜੀ ਸਲਾਨਾ ਜਿਹੜੀ ਸਾਡੀ ਔਸਤਨ ਸੈਲਰੀ ਹੈ 53,000 ਦੇ ਕਰੀਬ ਉਹ ਦੁੱਗਣੀ ਤੋਂ ਲੈ ਕੇ 4 ਗੁਣਾ ਦੀ ਰੇਂਜ ਬਣ ਗਈ ਜਿਹੜੇ ਪਹਿਲੇ ਫਿਗਰ ਸਨ 2016 ਦੇ ਉਹ 1.3 ਤੋਂ ਲੈ ਕੇ ਡਬਲ ਤੋਂ ਥੋੜੀ ਜਿਹੀ ਥੱਲੇ ਰਹਿੰਦੀ ਸੀਗੀ ਮਤਲਬ ਮੈਂ ਤੇ ਖੈਰ ਉਹਦੇ ਨਾਲ ਵੀ ਸਹਿਮਤ ਨਹੀਂ ਹਾਂ ਕਿ ਤੁਸੀਂ ਇਨਸਾਨਾਂ ਦਾ ਮੁੱਲ ਪਾਉਂਦੇ ਹੋ ਇਸ ਤਰ੍ਹਾਂ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ
ਮਨੁੱਖੀ ਅਧਿਕਾਰਾਂ ਦਾ ਮਸਲਾ
ਬਿਲਕੁਲ ਹਿਊਮਨ ਰਾਈਟਸ ਦਾ ਮਸਲਾ ਹੋਣਾ ਚਾਹੀਦਾ ਤੋ ਸੋ ਪਿਛਲੇ ਸੋਮਵਾਰ ਤੋਂ ਕਾਫੀ ਜ਼ਿਆਦਾ ਰੋਹ ਹੈ ਮਾਈਗ੍ਰੈਂਟ ਕਮਿਊਨਿਟੀਜ਼ ਚ ਸਿਰਫ ਭਾਰਤੀ ਜਾਂ ਪੰਜਾਬੀ ਨਹੀਂ ਹਰ ਇੱਕ ਐਥਨੀਸਿਟੀ ਦੇ ਮਾਈਗ੍ਰੈਂਟ
ਜਿਹੜੇ ਇਫੈਕਟ ਸਾਰਿਆਂ ਤੇ ਲਾਗੂ ਹੁੰਦਾ
ਹਾਂ ਕੱਚੇ ਤਾਂ ਨਹੀਂ ਉਹਨਾਂ ਤੇ ਨਹੀਂ ਲਾਗੂ ਹੁੰਦਾ ਤੁਹਾਨੂੰ ਸਿਟੀਜ਼ਨ ਜਾਂ ਰੈਜੀਡੈਂਟ ਹੋਣਾ ਪਏਗਾ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨ ਲਈ ਸੋ ਕੱਚੇ ਕਿਸ ਤਰ੍ਹਾਂ ਅਫੈਕਟਡ ਨੇ ਉਹਦੇ ਤੇ ਵੀ ਗੱਲ ਕਰਦੇ ਹਾਂ ਸੋ ਇਹ ਇੱਕ ਤੇ ਇਹ ਇਹ ਮੈਨੂੰ ਲੱਗਦਾ ਕਿ ਬਿਲਕੁਲ ਜਿਹਨੂੰ ਅੰਗਰੇਜ਼ੀ ਦੀ ਕਹਾਵਤ ਹੈ ਆਈਸਿੰਗ ਔਨ ਦਾ ਕੇਕ ਹੈ ਪਹਿਲਾਂ ਜਿਹੜਾ ਇਹਨਾਂ ਨੇ ਕਾਫੀ ਐਂਟੀ ਮਾਈਗ੍ਰੈਂਟ ਐਂਟੀ ਵਰਕਿੰਗ ਕਲਾਸ ਇਹਨਾਂ ਦੀਆਂ ਜਿਹੜੀਆਂ ਪਿਛਲੇ 3-4-5 ਸਾਲ ਤੋਂ ਇਮੀਗ੍ਰੇਸ਼ਨ ਦੀਆਂ ਪਾਲਿਸੀ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਇਹ ਚਰਮ ਸੀਮਾ ਹੈ ਉਹਨਾਂ ਦੀ ਕਿਉਂਕਿ ਇਹਦੇ ਤੋਂ ਜ਼ਾਹਿਰ ਹੈ ਕਿ ਸਿਰਫ ਅਮੀਰ ਲੋਕ ਹੀ ਆਪਣੇ ਮਾਤਾ ਪਿਤਾ ਨੂੰ ਸਪੋਂਸਰ ਕਰਕੇ ਇੱਥੇ ਸੱਦ ਸਕਦੇ ਨੇ ਸੋ ਇਹ ਇੱਕ ਕਲਾਸਿਸਟ ਪਾਲਿਸੀ ਹੈ ਕਿ ਇਹ ਜਿਹੜੀ ਅਮੀਰ ਕਲਾਸ ਹੈ ਉਹਨਾਂ ਵਾਸਤੇ ਇਹ ਪਾਲਿਸੀ ਬਣਾਈ ਗਈ ਹੈ ਹਾਲਾਂਕਿ ਜਿਹੜਾ ਇਹ ਇੱਥੇ ਇੱਕ ਮਟੀਰੀਅਲ ਵੈਲਥ ਜਿਹੜੀ ਜਾਂ ਇੱਕ ਪੂੰਜੀ ਜਾਂ ਸਰਮਾਇਆ ਜਿਹੜਾ ਪੈਦਾ ਹੁੰਦਾ ਹੈ ਇਸ ਦੇਸ਼ ਦੀ ਇਕਾਨਮੀ ਚ ਉਹ ਸਾਰੇ ਵਰਕਿੰਗ ਕਲਾਸ ਜਾਂ ਮਿਡਲ ਕਲਾਸ ਲੋਕ ਪੈਦਾ ਕਰਦੇ ਮਿਡਲ ਕਲਾਸ ਚ ਅਸੀਂ ਬਹੁਤ ਸਾਰੇ ਸਕਿਲਡ ਮਾਈਗ੍ਰੈਂਟ ਆਉਂਦੇ ਨੇ ਇੱਥੇ ਅਲੱਗ ਅਲੱਗ ਦੇਸ਼ਾਂ ਤੋਂ ਸੋ ਜਿਹੜੀ ਅਮੀਰ ਕਲਾਸ ਹੈ ਉਹ ਮੈਨੂੰ ਲੱਗਦਾ ਇੰਨੀ ਕੋਈ ਖਾਸ ਮਟੀਰੀਅਲ ਵੈਲਥ ਨਹੀਂ ਪੈਦਾ ਕਰਦੀ ਉਹ ਪੈਸੇ ਤੋਂ ਪੈਸਾ ਘਰ ਖਾਲੀ ਰੱਖ ਰੱਖ ਕੇ ਉਹਨਾਂ ਤੇ ਸਪੈਕੂਲੇਟ ਕਰ ਕਰਕੇ ਜਦੋਂ ਕੀਮਤ ਵੱਧ ਕੇ ਵੇਚ ਦਿੱਤੇ ਸੋ ਇਹ ਉਹ ਕਲਾਸ ਲਈ ਇਹ ਪਾਲਿਸੀ ਜਿਹੜੀ ਉਹਨਾਂ ਤੇ ਲਾਗੂ ਹੁੰਦੀ ਹੈ ਤੋ ਜਿਹੜੇ ਬਾਕੀ ਟੈਂਪਰਰੀ ਵੀਜ਼ਾਸ ਵਾਲੇ ਨੇ ਉਹਨਾਂ ਦੀ ਗੱਲ ਵੀ ਹੁਣ ਕਰ ਲਈਏ ਕਿ ਮੈਂ ਗੱਲ ਕਰਨਾ ਚਾਹਾਂਗੀ ਸਭ ਤੋਂ ਪਹਿਲਾਂ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਂਦੇ ਨੇ ਜਿਹੜੇ ਸਟੂਡੈਂਟ ਵੀਜ਼ਾਸ ਦੇ ਅਸੀਂ ਪਿਛਲੇ ਖਾਸ ਕਰਕੇ 2 ਸਾਲਾਂ 'ਚ ਦੇਖ ਚੁੱਕੇ ਹਾਂ ਕਿ ਜਿਹੜੇ ਕਾਲਜ ਨੂੰ ਪਹਿਲਾਂ NZQA ਨੇ ਹੀ ਅਪਰੂਵ ਕਰਕੇ ਮਾਨਤਾ ਦੇ ਕੇ ਖੋਲਿਆ ਹੁੰਦਾ ਸੀਗਾ ਉਹੋ ਹੀ ਕਾਲਜ ਕੁਛ ਕੁ ਮਹੀਨਿਆਂ ਕੁ ਬਾਅਦ ਜਾਂ 1-2 ਸਾਲ ਬਾਅਦ ਉਹਨੂੰ NZQA ਆ ਕੇ ਬੰਦ ਕਰ ਦਿੰਦਾ ਜਾਂ ਉਹ ਕੋਰਸ ਜਿਹੜੇ ਚੱਲ ਰਹੇ ਹੁੰਦੇ ਉਹਨਾਂ ਨੂੰ ਸਸਪੈਂਡ ਕਰਕੇ ਜਿਹੜੇ ਵਿਦਿਆਰਥੀ ਬਿਲਕੁਲ ਸਿਰੇ ਤੇ ਪਹੁੰਚੇ ਹੁੰਦੇ ਨੇ ਕੁਛ ਦਿਨਾਂ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੀ ਪੜ੍ਹਾਈ ਕੰਪਲੀਟ ਹੋਣ ਤੇ ਉਹਨਾਂ ਨੂੰ ਬਿਲਕੁਲ ਅੱਧ ਵਿਚਾਲੇ ਲਿਆ ਕੇ ਕੱਟ ਦਿੱਤਾ ਜਾਂਦਾ ਕਿ ਨਾ ਹੀ ਤੁਹਾਨੂੰ ਇਹ ਕੁਆਲੀਫਿਕੇਸ਼ਨ ਮਿਲਣੀ ਹੈ ਤੁਹਾਡੇ ਵੀਜ਼ੇ ਵੀ ਹੁਣ ਖਤਮ ਕਿਉਂਕਿ ਜਦੋਂ ਉਹ ਕੰਡੀਸ਼ਨਸ ਨਹੀਂ ਰਹੀਆਂ ਜਿਹਦੇ ਤੇ ਤੁਹਾਡਾ ਸਟੂਡੈਂਟ ਵੀਜ਼ਾ ਚੱਲਦਾ ਇਹਦਾ ਮਤਲਬ ਕਿ ਸਡਨਲੀ ਤੁਸੀਂ ਅਨਲੋਫੁਲ ਹੋ ਗਏ ਡਿਪੋਰਟ ਹੋ ਗਏ ਮਤਲਬ ਉਹਨਾਂ ਨੂੰ ਪੂਰੀ ਤਰ੍ਹਾਂ ਖਰਾਬ ਕੀਤਾ ਜਾਂਦਾ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤੋ ਇਹਦੇ ਚ ਦੋਸ਼ ਜਿਹੜਾ ਕਾਫੀ ਸਾਰੇ ਲੋਕ ਜਿਹੜੇ ਵਿਦਿਆਰਥੀਆਂ ਨੂੰ ਦੋਸ਼ ਦਿੰਦੇ ਨੇ ਕਿ ਤੁਸੀਂ ਚੰਗੇ ਯੂਨੀਵਰਸਿਟੀਆਂ ਚ ਇੰਸਟੀਚਿਊਟਸ ਚ ਕਿਉਂ ਨਹੀਂ ਪੜ੍ਹਨ ਆਉਂਦੇ ਉਹਨਾਂ ਦੀਆਂ ਪਹਿਲਾਂ ਅਸੀਂ ਜਾ ਕੇ ਫੀਸਾਂ ਦੇਖੀਏ ਅਸੀਂ ਇਹ ਦੇਖੀਏ ਕਿ ਕਿਹੜੇ ਬੈਕਗਰਾਊਂਡ ਤੋਂ ਇਹ ਜਿਹੜੇ ਵਿਦਿਆਰਥੀ ਆ ਰਹੇ ਨੇ ਉਹ ਪੂਰੀ ਤਰ੍ਹਾਂ ਕਰਜ਼ਈ ਹੋ ਕੇ ਆਉਂਦੇ ਨੇ ਕਾਫੀ ਸਿਚੁਏਸ਼ਨਸ ਚ ਇਹ ਵੀ ਹੈ ਕਿ ਜਿਸ ਤਰ੍ਹਾਂ ਉਹ ਸਾਥੀ ਪਹਿਲਾਂ ਗੱਲ ਕਰਕੇ ਗਏ ਕਿ ਜਿਹੜੀ ਨੌਜਵਾਨੀ ਹੈ ਉਹਨਾਂ ਦੀਆਂ ਬਾਹਾਂ ਚੋਂ ਟੀਕਿਆਂ ਦੀਆਂ ਸੂਈਆਂ ਹੀ ਨਹੀਂ ਨਿਕਲਦੀਆਂ ਕਾਫੀ ਸਾਰੇ ਮਾਂ ਪਿਓ ਔਖੇ ਹੋ ਕੇ ਇਸ ਲਈ ਵੀ ਭੇਜ ਦਿੰਦੇ ਨੇ ਕਿ ਨਸ਼ਿਆਂ ਚੋਂ ਬਾਹਰ ਨਿਕਲੇਗਾ ਬੱਚਾ ਬਾਹਰ ਸ਼ਾਇਦ ਠੀਕ ਰਹੇਗਾ ਕਿਸੇ ਪਾਸੇ ਲੱਗ ਜਾਏਗਾ ਸੋ ਔਰ ਇਹਦੇ ਚ ਜਿਹੜੇ ਸਾਡੇ ਦੇਸ਼ ਜਾਂ ਹੋਰ ਦੇਸ਼ਾਂ ਚ ਬੈਠੇ ਜਿਹੜੇ ਐਜੂਕੇਸ਼ਨ ਏਜੰਟ ਨੇ ਉਹ ਇਮੀਗ੍ਰੇਸ਼ਨ ਏਜੰਟ ਨਹੀਂ ਨੇ ਉਹ ਆਪਣੇ ਆਪ ਨੂੰ ਐਜੂਕੇਸ਼ਨ ਏਜੰਟ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਐਗਜ਼ੈਂਪਸ਼ਨ ਹੁੰਦੀ ਹੈ ਇਮੀਗ੍ਰੇਸ਼ਨ ਐਡਵਾਈਸ ਦੀ ਸੋ ਇੱਥੋਂ ਦਾ ਜਿਹੜਾ ਇਮੀਗ੍ਰੇਸ਼ਨ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਅਗਰ ਕੋਈ ਵਿਅਕਤੀ ਸਿਰਫ ਸਟੂਡੈਂਟ ਵੀਜ਼ਾ ਲਈ ਕਿਸੇ ਨੂੰ ਸਲਾਹ ਦਿੰਦਾ ਮਸ਼ਵਰਾ ਦਿੰਦਾ ਉਹਨੂੰ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਕਿਸੇ ਤਰ੍ਹਾਂ ਦਾ ਲਾਇਸੈਂਸ ਲੈਣ ਦੀ ਲੋੜ ਨਹੀਂ ਉਹ ਜਸਟ ਸਟੂਡੈਂਟ ਵੀਜ਼ੇ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਉਹ ਉਹਨਾਂ ਦੇ ਜਿਹੜੇ ਐਪਲੀਕੇਸ਼ਨਾਂ ਲਗਾ ਸਕਦਾ ਸੋ ਮਤਲਬ ਕਿ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਉਹਨਾਂ ਤੇ ਉਹ ਜਿਹੜੇ ਐਜੂਕੇਸ਼ਨ ਏਜੰਟ ਨੇ ਉਹ ਜੋ ਮਰਜ਼ੀ ਕਰਨ ਸੋ ਸਾਨੂੰ ਸਾਰਿਆਂ ਨੂੰ ਸਾਡੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਪਤਾ ਹੋਏਗਾ ਕਿ ਉਹ ਜਿਹੜੇ ਗਲਤ ਕਿਸਮ ਦੇ ਏਜੰਟ ਬੈਠੇ ਨੇ ਜਿਹੜੇ ਲਾਇਸੈਂਸਡ ਨਹੀਂ ਨੇ ਉਹ ਪੂਰੇ ਸਬਜ਼ ਬਾਗ ਤੁਹਾਨੂੰ ਦਿਖਾ ਦਿੰਦੇ ਨੇ ਮਿੰਟਾਂ ਦੇ ਵਿੱਚ ਤੁਹਾਨੂੰ ਸਟੂਡੈਂਟ ਵੀਜ਼ੇ ਤੋਂ ਲੈ ਕੇ ਪੀਆਰ ਤੱਕ ਪਹੁੰਚਾ ਦਿੰਦੇ ਨੇ ਉਹ ਤੁਹਾਡੀਆਂ ਨੌਕਰੀਆਂ ਵੀ ਪੱਕੀਆਂ ਕਰਾ ਦਿੰਦੇ ਨੇ
ਔਰ ਇਹ ਸਾਰਾ ਕੁਝ ਸਰਕਾਰਾਂ ਦੀ ਦੇਖ ਰੇਖ ਦੇ ਵਿੱਚ
ਬਿਲਕੁਲ ਬਿਲਕੁਲ ਨੈਸ਼ਨਲ ਦੇ ਤਹਿਤ ਸ਼ੁਰੂ ਹੋਇਆ
ਬਿਲਕੁਲ ਔਰ ਜਿਹੜੀ ਅਸੀਂ ਗੱਲ ਨੂੰ ਜੀ ਬਾਰ ਬਾਰ ਕਰਦੇ ਹੁੰਦੇ ਹਾਂ ਔਰ ਗੱਲ ਬਿਲਕੁਲ ਇਹ ਸਹੀ ਹੈ ਕਿ ਉਹਨਾਂ ਨੂੰ ਪਹਿਲਾਂ ਤੇ ਉੱਥੋਂ ਮੰਗਾਇਆ ਜਾ ਰਿਹਾ ਮਹਿੰਗੀਆਂ ਇੱਥੇ ਫੀਸਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਇੱਥੇ ਦਾ ਜਿਹੜਾ ਗੋਰਖ ਧੰਦਾ ਜਿਹੜਾ ਚੱਲ ਰਿਹਾ ਚਾਰ ਚਾਰ ਪੰਜ ਪੰਜ ਡਾਲਰਾਂ ਦੇ ਉੱਪਰ ਕੰਮ ਕਰਵਾ ਕੇ
ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਨੇ ਕੰਮ ਕਰਨਾ ਹੁੰਦਾ
ਔਰ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਖੂਨ ਨਚੋੜਿਆ ਜਾ ਰਿਹਾ ਜਿਵੇਂ ਆਪਾਂ ਬਾਰ 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 ਗੱਲ ਕਰੀ ਦੀ ਹੈ ਕਿ ਇੱਕ ਵਸਤੂ ਵਾਂਗੂ ਵਰਤਿਆ ਜਾ ਰਿਹਾ ਤੇ ਉਹਨੂੰ ਜਿੰਨਾ ਉਹ ਤੋਂ ਕੰਮ ਲੈਣਾ ਲੈ ਕੇ ਹੁਣ ਇਹੋ ਜਿਹੜੇ ਲਾ ਜਿਹੜੇ ਬਣਾਏ ਜਾ ਰਹੇ ਆ ਉਹਦੇ ਤੋਂ ਬਾਅਦ ਕੰਮ ਲੈ ਕੇ ਤੇ ਉਹਨੂੰ ਵਸਤੂ ਨੂੰ ਵਰਤੋ ਤੇ ਵਸਤੂ ਨੂੰ ਹੁਣ ਸੁੱਟ ਦਿਓ ਵਾਪਸ ਭੇਜੋ ਹੁਣ ਇਹਨਾਂ ਨੂੰ ਸਾਰਿਆਂ ਨੂੰ
ਖੈਰ ਜਿਹੜੇ ਸਟੂਡੈਂਟ ਵੀਜ਼ਾਸ ਦਾ ਇੰਨੀਆਂ ਕੋਈ ਚੇਂਜਸ ਨਹੀਂ ਇਹਨਾਂ ਨੇ ਕੀਤੀਆਂ ਉਹ NZQA ਦੇ ਥਰੂ ਜਿਹੜੀ ਹੈ ਉਹ ਸ਼ਿਕੰਜਾ ਕੱਸਿਆ ਜਾ ਰਿਹਾ ਕਿ ਜਿਹੜੇ ਕਾਲਜ ਡੋਜੀ ਨੇ ਉਹ ਬੰਦ ਹੋ ਰਹੇ ਨੇ
ਉਹ ਰਣੂ ਜੀ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਆਪਾਂ ਨੂੰ ਜਦੋਂ ਮੁਜ਼ਾਹਰੇ ਤੇ ਗਏ ਸੀਗੇ ਇੱਕ ਹੋਰ ਵੀ ਸੱਜਣ ਮਿਲੇ ਇੱਕ ਮੇਰੀ ਕੁੜੀ ਸੀਗੀ ਉਹਨੇ ਵੀ ਐਗਜੈਕਟਲੀ ਇਹੀ ਗੱਲ ਆ ਕੇ ਕੀਤੀ ਇੱਕ ਨੌਜਵਾਨ ਸੀਗਾ ਕਿ ਉਹਦੀ ਤਨਖਾਹ 90,000 ਆ ਆਲਰੇਡੀ ਕੱਲਾ ਕੱਲਾ ਮੁੰਡਾ ਘਰਦਿਆਂ ਦਾ ਹੁਣ ਮੈਂ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਉਹ ਮੁੰਡਾ ਚਲੋ ਮੈਂ ਦੂਸਰਿਆਂ ਤੇ ਨੀ ਮੈਂ ਆਪਣੀ ਗੱਲ ਕਰਦਾ ਜੀ ਕਿ ਜਦੋਂ ਪੰਜਾਬ ਦੇ ਵਿੱਚ ਹਿੰਦੁਸਤਾਨ ਚੋਂ ਨਿਕਲਿਆ ਉੱਥੋਂ ਸਾਰੀ ਐਜੂਕੇਸ਼ਨ ਲਈ ਉਸ ਤੋਂ ਬਾਅਦ ਮੈਂ ਇੰਗਲੈਂਡ ਗਿਆ ਇੰਗਲੈਂਡ ਦੇ ਵਿੱਚ ਜਾ ਕੇ ਡਿਗਰੀ ਕੀਤੀ ਉਹ ਵੀ ਆਪਣੇ ਪੈਸਿਆਂ ਤੋਂ ਕੀਤੀ
ਇੰਟਰਨੈਸ਼ਨਲ ਸਟੂਡੈਂਟ ਵਾਲੀ ਫੀਸ
ਦੇ ਕੇ ਉਹ ਕੀਤੀ ਠੀਕ ਹੈ ਨਾ ਕਦੀ ਅੱਜ ਤੱਕ ਜ਼ਿੰਦਗੀ ਦੇ ਵਿੱਚ ਕੋਈ ਡੋਲ ਵਾਲਾ ਜਾਂ ਉਹ ਤੇ ਆਪਾਂ ਨਹੀਂ ਰਹੇ ਇਸ ਮੁਲਕ ਦੇ ਵਿੱਚ ਆ ਕੇ ਇੱਕ ਪੂਰੇ ਦਾ ਪੂਰਾ ਤਿਆਰ ਬਾਰ ਇੰਜੀਨੀਅਰ ਆ ਜਿਹਦੇ ਵਿੱਚ ਇਸ ਸਰਕਾਰ ਦਾ ਇੱਕ ਸਿੰਗਲ ਸੈਂਟ ਜਿਹੜਾ ਖਰਚਾ
ਬਚਪਨ ਤੋਂ ਲੈ
ਕੇ ਇੱਥੇ ਜਿਹੜੇ ਬੱਚੇ ਜਿਹੜੇ ਪੈਦਾ ਹੁੰਦੇ ਨੇ ਉਹਨਾਂ ਦਾ ਫ੍ਰੀ ਪ੍ਰਾਇਮਰੀ ਸਕੂਲ ਕਾਲਜ ਜਿਹੜੀਆਂ ਸਹੂਲਤਾਂ ਨੇ ਸਾਰੀਆਂ ਸਿਹਤ ਦੀਆਂ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਆ ਤੇ ਭਾਈ ਮੈਨੂੰ ਕਿਉਂ ਨਹੀਂ ਹੱਕ ਹੈਗਾ ਕਿ ਆਪਣੇ ਮੈਂ ਜਿਹੜੇ ਮੈਂ ਪੇਰੈਂਟਸ ਨੇ ਉਹਨਾਂ ਨੂੰ ਮੈਂ ਸੱਦ ਸਕਾਂ ਔਰ ਮਨੁੱਖ ਦੀ ਇਹ ਜ਼ਰੂਰਤ ਹੈ ਮਨੁੱਖ ਇੱਕ ਸੋਸ਼ਲ
ਔਰ ਅਸੀਂ ਕੁਛ ਅਰਸਾ ਪਹਿਲਾਂ ਜਦੋਂ ਆਸਟ੍ਰੇਲੀਆ ਚ ਇਹ ਚੱਲ ਰਿਹਾ ਸੀਗਾ ਸਾਥੀ ਅਮਰਿੰਦਰ ਸਿੰਘ ਜਿਹੜੇ ਕਿ ਆਸਟ੍ਰੇਲੀਆ ਨੇ ਉਹਨਾਂ ਨੇ ਵੀ ਉਦੋਂ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਸੀਗੀ ਔਰ ਪਟੀਸ਼ਨ ਵੀ ਚੱਲ ਰਿਹਾ ਸੀਗਾ ਉਹਨਾਂ ਨੇ ਬਹੁਤ ਸੋਹਣਾ ਇਹਦਾ ਵਿਸ਼ਲੇਸ਼ਣ ਕੀਤਾ ਸੀਗਾ ਕਿ ਕਿਸ ਤਰ੍ਹਾਂ ਅਗਰ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਕੋਲ ਰਹਿਣ ਸਾਡੇ ਨਾਲ ਹੋਣ ਸਾਨੂੰ ਇੱਕ ਮਨੋਬਲ ਮਿਲਦਾ ਸੋ ਅਸੀਂ ਜਿਹੜੀਆਂ ਇੱਥੇ ਜੋਬਸ ਕਰਦੇ ਹਾਂ ਉਹਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦੇ ਹਾਂ ਔਰ ਜਿਹੜੇ ਅੱਗੇ ਸਾਡੇ ਬੱਚੇ ਨੇ ਮਤਲਬ ਕਿ ਉਹ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲੋਂ ਜੋ ਉਹ ਕਦਰਾਂ ਕੀਮਤਾਂ ਉਹ ਸਿੱਖਦੇ ਨੇ ਉਹ ਅੱਗੇ ਜਾ ਕੇ ਸਮਾਜ 'ਚ ਇੱਕ ਉਹ ਬੜੇ ਸੱਭਿਅਕ ਔਰ ਚੰਗੇ ਨਾਗਰਿਕ ਬਣਦੇ ਨੇ ਇਸ ਸੋਸਾਇਟੀ ਦੇ ਉਹਨਾਂ ਨੇ ਬਹੁਤ ਸੋਹਣੀ ਉਹ ਗੱਲ ਕੀਤੀ ਸੀ ਸਰ
ਬਿਲਕੁਲ ਸ਼ੱਕ ਨਹੀਂ ਮੈਂ ਉਹ ਨਾਲ ਐਡ ਕਰਨਾ ਚਾਹੁੰਦਾ ਜਿਹੜੇ ਉਹ ਦੂਸਰੇ ਸਾਥੀ ਦੀ 90,000 ਤਨਖਾਹ ਲੈਂਦਾ ਉਹਦੇ ਕੋਲੇ ਜਾਂ ਤੇ ਉਹਦੇ ਘਰ ਦੇ ਇੱਥੇ ਹੋਣ
ਜਾਂ ਉਹ ਖੁਦ ਵਾਪਸ
ਉਹ ਸਿਟੀਜ਼ਨ ਬੰਦਾ ਹੈ ਜਾਂ ਉਹਨੂੰ ਵਾਪਸ ਜਾਣਾ
ਪਊਗਾ
ਔਰ ਜਿਹੜੀ ਉਹ
90,000
ਐਗਜ਼ੈਕਟਲੀ ਇਹੀ ਸਿਚੁਏਸ਼ਨ ਉਹਦੀ ਹੈ ਕਿ ਉਹਨਾਂ ਦਾ ਹਸਬੈਂਡ ਉਹਦੇ ਕੋਲ ਕੋਈ ਹੋਰ ਚੋਇਸ ਨਹੀਂ ਰਹੇਗੀ ਉਹ 8 ਸਾਲਾਂ ਤੋਂ ਪਿਛਲੇ ਤੋਂ ਇੱਥੇ ਨੇ ਕੰਮ ਕਰ ਰਹੇ ਨੇ ਕੰਟਰੀਬਿਊਟ ਕਰ ਰਹੇ ਮੁਲਕ ਦੇ ਵਿੱਚ ਜਿਹੜਾ ਕੰਮ ਕੋਈ ਹੋਰ ਨਹੀਂ ਕਰਨਾ ਚਾਹੁੰਦਾ ਉਹ ਕਰ ਰਹੇ ਨੇ
ਸੋ ਜਿਨ੍ਹਾਂ ਦੀ 90,000 ਤਨਖਾਹ ਉਹ ਕਾਫੀ ਹਾਈਲੀ ਸਕਿਲਡ ਜੋਬ ਹੋਗੀ ਮੈਨੂੰ ਲੱਗਦਾ ਉਹਨਾਂ ਦੀ ਸੋ ਇਹ ਦੇਸ਼ ਮਤਲਬ ਕਿ ਇਹਨਾਂ ਨੂੰ ਇੱਕ ਪਾਸੇ ਤਾਂ ਉਹ ਰੀਜਨਲ ਜਿਹੜੀਆਂ ਹੈਗੀਆਂ ਸਕਿੱਲ ਸ਼ੋਰਟੇਜ ਜਿਹੜੀਆਂ ਉਹਨੂੰ ਪੂਰੇ ਕਰਨ ਲਈ ਪਿੱਛੇ ਜੇ ਇਹਨਾਂ ਨੇ ਵਰਕ ਵੀਜ਼ਾ 'ਚ ਚੇਂਜਸ ਅਨਾਊਂਸ ਕੀਤੀਆਂ ਜਿਹੜੀਆਂ ਕਿ ਅਗਲੇ ਸਾਲ 2 ਸਾਲਾਂ 'ਚ ਇੰਟਰੋਡਿਊਸ ਹੌਲੀ ਹੌਲੀ ਹੋਣਗੀਆਂ ਇੱਕ ਪਾਸੇ ਇਹਨਾਂ ਨੂੰ ਉਹ ਚਿੰਤਾ ਕਿ ਇੱਥੇ ਕਾਫੀ ਸਾਰੇ ਰੀਜਨਸ ਵਿੱਚ ਸਕਿੱਲ ਦੀ ਕਮੀ ਹੈ ਦੂਸਰੇ ਪਾਸੇ ਜਿਹੜਾ 90,000 ਤਨਖਾਹ ਵਾਲਾ ਉਹਦੀ ਸਕਿੱਲ ਨੂੰ ਬਸ ਇਸ ਤਰ੍ਹਾਂ ਹੀ ਜਾਣ ਦੇਣਗੇ ਕੋਈ ਉਹਦਾ ਧਿਆਨ ਨਹੀਂ ਕੀਤਾ ਜਾਏਗਾ ਸੋ ਇਹ ਇੱਕ ਬੜੇ ਆਪਾਂ ਵਿਰੋਧੀ ਹਾਂਜੀ ਸੋ ਜਿਹੜੇ ਵਿਦਿਆਰਥੀਆਂ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਇਹ ਮੰਨਣਾ ਕਿ ਸਰਕਾਰ ਜਦੋਂ ਤੱਕ ਉਹ ਜਿਹੜੇ ਦੂਸਰੇ ਦੇਸ਼ਾਂ 'ਚ ਅਨਰੈਗੂਲੇਟਡ ਐਜੂਕੇਸ਼ਨ ਏਜੰਟ ਬੈਠੇ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਰੈਗੂਲੇਟ ਜਾਂ ਉਹ ਉਹਨਾਂ 'ਤੇ ਕੋਈ ਸਖ਼ਤੀ ਨਹੀਂ ਕਰਦੀ ਉਦੋਂ ਤੱਕ ਇਹ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਲਾ ਕੰਮ ਹੈ ਇਹ ਇਹ ਰੁਕਣਾ ਨਹੀਂ ਹੈ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਨਹੀਂ ਦੇਖਭਾਲ ਕਰ ਸਕਦੇ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਸੋ ਇੱਕ ਤਾਂ ਇਹ ਕਿ ਐਜੂਕੇਸ਼ਨ ਏਜੰਟਸ ਨੂੰ ਲਾਇਸੈਂਸ ਰੈਗੂਲੇਟ ਕੀਤਾ ਜਾਵੇ ਦੂਸਰਾ ਇਹ ਹੈ ਕਿ ਜਦੋਂ ਅਗਰ ਇਹ ਸਥਿਤੀ 'ਚ ਵਿਦਿਆਰਥੀ ਪਹੁੰਚਦੇ ਨੇ ਕਿ ਉਹਨਾਂ ਦਾ ਕਾਲਜ ਬੰਦ ਕੀਤਾ ਜਾਣਾ ਤਾਂ ਉਹ ਕੋਈ ਇਹੋ ਜਿਹੀ ਪੈਕੇਜ ਕੋਈ ਇਹੋ ਜਿਹੀ ਪਾਲਿਸੀ ਬਣੇ ਕਿ ਉਹਨਾਂ ਦੀ ਹਰ ਤਰੀਕੇ ਦੀ ਦੇਖਭਾਲ ਹੈ ਜਿਹੜੀ ਉਹ ਸਰਕਾਰ ਕਰੇ ਉਹਨਾਂ ਨੂੰ ਹੋਰ ਕਾਲਜ 'ਚ ਐਡਮਿਸ਼ਨ ਜਿਹੜੀ ਹੈ ਬਿਲਕੁਲ ਸਮੂਥਲੀ ਮਿਲੇ ਉਹਨਾਂ ਦੀਆਂ ਜਿਹੜੀਆਂ ਵੀਜ਼ਾ ਰਿਕੁਆਇਰਮੈਂਟਸ ਨੇ ਉਹ ਬਿਨਾਂ ਕਿਸੇ ਅੜਚਣ ਤੋਂ ਉਹ ਸਮੂਥਲੀ ਕੰਮ ਚੱਲੇ ਕਿਉਂਕਿ ਅਸੀਂ ਬਹੁਤ ਵਾਰੀ ਕਾਲਜ ਬੰਦ ਹੁਣ ਤੇ ਪ੍ਰੋਟੈਸਟ ਹੋ ਚੁੱਕੇ ਨੇ ਪਿਛਲੇ 2 ਸਾਲਾਂ ਦੇ ਵਿੱਚ ਉਹੋ ਹੀ ਸੰਘਰਸ਼ ਜਿਹੜਾ ਬਾਰ ਬਾਰ ਉਹ ਲੜਨਾ ਪੈਂਦਾ ਹੈ ਵਿਦਿਆਰਥੀਆਂ ਨੂੰ
ਔਰ ਹੁਣ ਕੋਈ ਧਿਆਨ ਨਹੀਂ ਇਸ ਗੱਲ ਦੇ
ਹਾਂ ਨਹੀਂ ਹੈ ਉਹ ਇਗਨੋਰ ਕਰ ਰਹੇ ਨੇ ਸੋ ਇਹਦੇ ਵਿੱਚ ਇਹ ਹੈ ਕਿ ਥੋੜਾ ਜਿਹਾ ਜਿਹੜੀ ਆਸ ਦੀ ਕਿਰਨ ਸਾਡੇ 'ਚ ਜਾਗੀ ਹੈ ਕਿ ਉਹ ਵਿਦਿਆਰਥੀ ਕੁਝ ਇੱਕ ਜਿਹੜੇ ਪਹਿਲੇ ਕਾਲਜਾਂ ਵਾਲੇ ਨੇ ਉਹ ਨਾਲ ਜੁੜਦੇ ਨੇ ਹੁਣ ਇਹ ਨਹੀਂ ਹੈ ਕਿ ਉਹਨਾਂ ਦਾ ਆਪਣਾ ਕੰਮ ਨਿਕਲ ਗਿਆ ਤੇ ਅੱਗੇ ਚਲੇ ਗਏ ਉਹ ਇੱਕ ਦੂਸਰੇ ਦੇ ਨਾਲ ਹੁਣ ਕਨੈਕਟ ਹੋ ਰਹੇ ਨੇ ਉਹਦੇ ਵਿੱਚ
ਬਿਲਕੁਲ ਜੀ ਵੀਜ਼ਾ ਡਿਲੇਜ਼ ਵਾਲੇ ਵੀ ਜਿਹੜਾ ਗਰੁੱਪ
ਹਾਂਜੀ ਹਾਂ ਉਹ ਵੀ ਮੈਂ ਅੱਗੇ ਕਰ ਰਹੀ ਹਾਂ ਕਿ ਪਾਰਟਨਰਸ਼ਿਪ ਵੀਜ਼ਾ ਜਿਹੜੇ ਉਹ ਵੀ ਪੀੜਤ ਨੇ ਇੱਥੇ ਇੱਕ ਹੋਰ ਗਰੁੱਪ ਜਿਹੜਾ ਬਣਿਆ ਹੋਇਆ ਉਹ ਵੀ 2 ਵਾਰੀ ਪ੍ਰੋਟੈਸਟ ਕਰ ਚੁੱਕੇ ਨੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਇੱਥੇ ਮੋਸਟਲੀ ਉਹਨਾਂ 'ਚ ਰੈਜੀਡੈਂਟਸ ਨੇ ਜਾਂ ਸਿਟੀਜ਼ਨਸ ਨੇ ਸੋ ਉਹਨਾਂ ਦੇ ਜਿਹੜੇ ਹਸਬੈਂਡ ਜਾਂ ਵਾਈਫ ਜਾਂ ਮਤਲਬ ਪਾਰਟਨਰਸ ਨੇ ਉਹ ਕਿਸੇ ਹੋਰ ਦੇਸ਼ ਤੋਂ ਨੇ ਸੋ ਉਹ ਗਰੁੱਪ 'ਚ ਸਿਰਫ ਅਗੇਨ ਇੰਡੀਅਨ ਨਹੀਂ ਗਏ ਜਿਹੜਾ ਅਸੀਂ ਸਨਿਚਰਵਾਰ ਮੁਜ਼ਾਹਰੇ 'ਚ ਗਏ ਹਾਂ ਦੀਵਾਲੀ ਮੇਲੇ 'ਤੇ ਉੱਥੇ ਇੱਕ ਉਮਰ ਦੇ ਸਾਨੂੰ ਸੱਜਣ ਉਹ ਮਾਉਰੀ ਮੂਲ ਦੇ ਨੇ ਉਹਨਾਂ ਦੀ ਮੈਂ ਕਿਹਾ 60-65 ਸਾਲ ਉਮਰ ਸੀਗੀ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਜਾਂ ਥਾਈਲੈਂਡ ਤੋਂ ਜਾਂ ਫਿਲੀਪੀਨਸ ਤੋਂ ਨੇ ਸੋ ਉਹਨਾਂ ਦੇ ਵਿਆਹ ਨੂੰ 3.5-4 ਸਾਲ ਹੋ ਚੁੱਕੇ ਨੇ ਉਹਨਾਂ ਦਾ ਉਹਨਾਂ ਦਾ ਕਸੂਰ ਕੀ ਹੈ ਉਹ ਉਹਨਾਂ ਦਾ ਉਹ ਤੀਸਰਾ ਵਿਆਹ ਹੈ ਸੋ ਇਮੀਗ੍ਰੇਸ਼ਨ ਇੰਸਟਰਕਸ਼ਨ ਇਹ ਕਹਿੰਦੀਆਂ ਨੇ ਕਿ ਤੁਸੀਂ 2 ਤੋਂ ਵੱਧ ਪਾਰਟਨਰ ਨੂੰ ਮਤਲਬ ਸੇਮ ਟਾਈਮ ਤਾਂ ਓਬਵੀਅਸਲੀ ਤੁਹਾਡਾ ਇੱਕੋ ਹੀ ਪਾਰਟਨਰ ਹੋਏਗਾ ਪਰ ਅਗਰ ਤੁਸੀਂ ਬੀਤੇ ਸਮੇਂ 'ਚ ਕਿਸੇ ਪਾਰਟਨਰ ਨੂੰ ਸਪੋਂਸਰ ਕੀਤਾ ਵੀਜ਼ਾ ਲੈ ਕੇ ਇੱਥੇ ਆਏ ਨੇ ਤੋ ਉਹ ਉਸ ਤੋਂ ਅਗਰ ਤੁਹਾਡਾ ਡਿਵੋਰਸ ਹੋ ਵੀ ਜਾਂਦਾ ਜਾਂ ਤੁਸੀਂ ਉਹਨਾਂ ਦੇ ਨਾਲ ਨਹੀਂ ਹੋ ਅਗਲੇ 5 ਸਾਲਾਂ 'ਚ ਤੁਸੀਂ ਕਿਸੇ ਹੋਰ ਨੂੰ ਨਹੀਂ ਸਪੋਂਸਰ ਕਰ ਸਕਦੇ ਤੋ ਉਹ ਓਬਵੀਅਸਲੀ ਉਹਨਾਂ ਦੇ ਉਹ ਕਾਫੀ ਵਕਫਾ ਪੈ ਚੁੱਕਿਆ ਪਰ ਮੈਕਸੀਮਮ ਤੁਸੀਂ 2 ਹੀ ਪਾਰਟਨਰਸ ਨੂੰ ਇੱਦਾਂ ਸਪੋਰਟ ਕਰ ਸਕਦੇ ਹੋ ਓਵਰ ਦੀ ਈਅਰਸ ਸੋ ਉਹਨਾਂ
ਦੇ ਵਿੱਚ ਰੂਲ ਲਾਗੂ ਹੁੰਦਾ
ਹਾਂ ਮਤਲਬ ਇੱਕ ਇਨਸਾਨੀ ਜਜ਼ਬੇ ਨੇ ਇਨਸਾਨੀ ਰਿਸ਼ਤੇ ਨੇ ਉਹਨਾਂ ਨੂੰ ਤੁਸੀਂ ਇਹੋ ਜਿਹੀਆਂ ਕਾਨੂੰਨਾਂ 'ਚ ਕਿਸ ਤਰ੍ਹਾਂ ਜਕੜੋਗੇ ਇਹ ਕਿਸ ਤਰ੍ਹਾਂ ਔਰ ਉਹ ਇੱਥੋਂ ਦੇ ਮੂਲ ਨਿਵਾਸੀ ਨੇ
ਸਾਡਾ ਤੈਨੂੰ ਜੀ ਮੇਨ ਕਾਮਗਾਰ ਯੂਨੀਅਨ ਦੇ ਹੁਣ ਇਹ ਕਿ ਜਿਹੜੇ ਇੱਥੇ 5-5, 6-7 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਨੇ
ਹਾਂ ਮੈਂ ਉਹ ਵੀ ਉਹਨਾਂ ਦੀ ਮੈਂ ਕੈਟੇਗਰੀ ਵਾਈਜ਼ ਸਾਰਿਆਂ ਦੀ ਗੱਲ ਕਰ ਰਹੀ ਹਾਂ ਨਹੀਂ ਤੇ ਉਹ ਬਹੁਤ ਛਿੜੀ ਜੀ ਬਣ ਜਾਏਗੀ ਸੋ ਇੱਕ ਜਿਹੜੀ ਸੀ ਵਿਦਿਆਰਥੀਆਂ ਦੀ ਗੱਲ ਕਰ ਰਹੀ ਸੀਗੀ ਉਹ ਸਾਡੀ ਪੂਰੀ ਹੋ ਗਈ ਕਿ ਉਹ ਐਜੂਕੇਸ਼ਨ ਏਜੰਟ ਉਹਨਾਂ ਨੂੰ ਰੈਗੂਲੇਟ ਕਰੋ ਜਦੋਂ ਕੋਈ ਕਾਲਜ ਬੰਦ ਹੁੰਦਾ ਸਟੂਡੈਂਟਸ ਦੀ ਪ੍ਰੋਪਰ ਦੇਖਭਾਲ ਹੋਣੀ ਚਾਹੀਦੀ ਹੈ ਇਹਦੇ ਵਿੱਚ ਜਿਹੜੇ ਸਾਡੇ ਭਾਰਤੀ ਮੂਲ ਦੇ MP ਜਾਂ ਐਥਨਿਕ MPs ਨੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਵੇਟ ਪੁੱਲ ਕਰਨਾ ਪੈਣਾ ਥੋੜਾ ਚੰਗੀ ਤਰ੍ਹਾਂ ਕੰਮ ਕਰਨਾ ਪੈਣਾ ਹਾਂਜੀ ਟਾਲਮ ਟੋਲ ਨਹੀਂ ਚੱਲਣਾ ਐਨੀ ਮੋਰ ਉਸ ਤੋਂ ਅੱਗੇ ਪਾਰਟਨਰਸ਼ਿਪ ਵੀਜ਼ਾ ਦੀ ਅਸੀਂ ਗੱਲ ਕੀਤੀ ਹੈ ਸੋ ਉਹ ਅਨਨੈਸੈਸਰੀ ਡਿਲੇ ਨੇ ਇੱਕੋ ਮੈਂ ਜਿਹੜੀ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਮੈਂ ਕਿਹਾ 3.5 ਸਾਲ ਹੋ ਗਏ ਨੇ ਉਹ ਉਡੀਕੀ ਜਾ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਜਾਂ ਤੇ ਮੈਂ ਸਾਰਾ ਕੁਛ ਇੱਥੋਂ ਆਪਣਾ ਛੱਡ ਛੁਡਾ ਕੇ ਉੱਥੇ ਚਲਾ ਜਾਵਾਂ ਪਰ ਓਬਵੀਅਸਲੀ ਉਹ ਉਹਨਾਂ ਦਾ ਦੇਸ਼ ਹੈ ਉਹ ਨਹੀਂ ਛੱਡਣਾ ਚਾਹੁੰਗੇ ਔਰ ਕਾਫੀ ਸਾਰੀਆਂ ਜਿਹੜੇ ਭਾਰਤੀ ਮੂਲ ਦੀਆਂ ਜਿਹੜੇ ਜੋੜੇ ਨੇ ਉਹਨਾਂ ਦੀਆਂ ਐਪਲੀਕੇਸ਼ਨ ਤਾਂ ਸਿੱਧੀਆਂ ਹੀ ਡਿਕਲਾਈਨ ਹੀ ਆ ਰਹੀਆਂ ਨੇ ਕਾਫੀ ਜਣਿਆਂ ਦੀਆਂ ਔਰ ਕੋਈ ਇਹੋ ਜਿਹਾ ਸੋਲਿਡ ਕਾਰਨ ਵੀ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਕਿ ਕਿਉਂ ਸਿਰਫ ਇਹ ਕਹਿ ਦਿੰਦੇ ਨੇ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆ ਸਾਨੂੰ ਜੈਨੂਇਨ ਤੇ ਸਟੇਬਲ ਨਹੀਂ ਲੱਗਦਾ ਵੀ ਅਗਰ ਕਿਸੇ ਦਾ ਸਾਲ ਪਹਿਲੇ ਵਿਆਹ ਹੋਇਆ ਔਰ ਅੱਛਾ ਕਈ ਕੇਸਿਸ ਇਹੋ ਜਿਹੇ ਨੇ ਜਿੱਥੇ ਬੱਚੇ ਵੀ ਨੇ ਸਾਡੇ ਸਮਾਜ ਚ ਜਾਂ ਕਾਫੀ ਸਾਰੇ ਮੈਂ ਕਹਾਂਗੀ ਤਕਰੀਬਨ ਸਾਰੇ ਸਮਾਜਾਂ ਚ ਅਗਰ ਤੁਹਾਡੇ ਬੱਚੇ ਨੇ ਤਾਂ ਉਹ ਇੱਕ ਸੀਰੀਅਸਨੈਸ ਜਤਾਉਂਦੀ ਹੈ ਗੱਲਬਾਤ
ਉਹਦੇ ਵਿੱਚ ਉਹਨੂੰ ਇਹ ਐਕਸਕਿਊਜ਼ ਦਿੱਤਾ ਜਾਂਦਾ ਕਿ ਉਹ ਡੌਜੀ ਤਰੀਕੇ ਨਾਲ ਜਿਹੜੇ ਆਉਂਦੇ ਨੇ ਹਾਂਜੀ ਹੋਣਗੇ ਉਹੋ ਜਿਹੇ ਵੀ ਕੇਸ ਦੋ ਚਾਰ ਹੋਣਗੇ
ਬਹੁਤ ਛੋਟੀ ਪਰਸੈਂਟੇਜ ਹੋਏਗੀ ਹਾਂ ਔਰ ਅਗਰ ਡੌਜੀ ਗੱਲ ਕਰਨੀ ਹੈ ਉਹ ਜਿਹੜਾ ਕਾਰਲ ਸ਼੍ਰੂਬੈਕ ਹੈ ਜਿਹਨੂੰ ਇਹਨਾਂ ਨੂੰ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਲੱਗੀ ਉਹ ਇੰਟਰਪੋਲ ਨੂੰ ਜਿਹਦਾ ਸਾਰਾ ਪਤਾ ਹੋਵੇ ਕਿ ਮਤਲਬ ਇਹੋ ਜਿਹੇ ਤੁਸੀਂ ਟੱਪਲੇ ਖਾ ਸਕਦੇ ਹੋ ਪਰ ਆਮ ਜਿਹੜੇ ਵਰਕਿੰਗ ਕਲਾਸ ਲੋਕ ਨੇ ਉਹਨਾਂ ਨੂੰ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਤੰਗ ਕਰੋਗੇ ਔਰ ਉਸ ਤੋਂ ਪਹਿਲਾਂ ਅਗਰ ਨੈਸ਼ਨਲ ਦੇ ਟਾਈਮ ਤੇ ਗੱਲ ਕਰੀਏ ਪੀਟਰ ਥੀਲ ਨਾਮ ਦੇ ਇੱਕ ਵਿਅਕਤੀ ਸਨ ਅਮਰੀਕਾ ਦੇ ਬਹੁਤ ਮਲਟੀ ਬਿਲੀਅਨਰ ਬੰਦਾ ਸ਼ਾਇਦ ਇੱਥੇ 12-14 ਘੰਟੇ ਉਹਨੇ ਇਸ ਦੇਸ਼ ਚ ਬਿਤਾਏ ਪੈਸਾ ਸੁੱਟਿਆ ਸਿਟੀਜ਼ਨਸ਼ਿਪ ਮਿਲ ਗਈ ਉਹ ਵੀ ਸ਼ਾਮਿਲ ਨੇ ਹਾਂ ਸੋ ਇਹ ਮਤਲਬ ਕਿ ਅਮੀਰ ਕਲਾਸ ਨੂੰ ਜਿਹੜੇ ਮਰਜ਼ੀ ਸਹੂਲਤਾਂ ਮੁਹੱਈਆ ਨੇ ਜਿਹੜੇ ਮਿਹਨਤਕਸ਼ ਲੋਕ ਨੇ ਕਿਰਤੀ ਲੋਕ ਨੇ ਉਹਨਾਂ ਲਈ ਸਾਰੀਆਂ ਤੰਗੀਆਂ ਤੁਰਸ਼ੀਆਂ ਨੇ ਔਰ ਰੂਲ ਸਾਰੇ ਉਹਨਾਂ ਲਈ ਨੇ ਤੋ ਅੱਗੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ 5-5 ਸਾਲ 10-10 ਸਾਲ ਤੋਂ ਜਿਹੜੇ ਟੈਂਪਰੇਰੀ ਵਰਕ ਵੀਜ਼ਿਆਂ ਤੇ ਵਿਚਾਰੇ ਧੱਕੇ ਖਾ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਸੋ ਉਹਨਾਂ ਤੇ ਇਹਨਾਂ ਨੇ ਪਿੱਛੇ ਜਿਹੜੇ ਅਨਾਊਂਸ ਕੀਤਾ ਕਿ 6-7 ਜਿਹੜੀਆਂ ਵਰਕ ਵੀਜ਼ਾ ਕੈਟੇਗਰੀਜ਼ ਨੇ ਉਹਨਾਂ ਨੂੰ ਸਾਰੀਆਂ ਨੂੰ ਵਾਈਂਡ ਅਪ ਕਰਕੇ ਇੱਕ ਕੈਟੇਗਰੀ ਬਣ ਜਾਏਗੀ ਔਰ ਜਿਹਦੇ ਵਿੱਚ ਉਹ ਸਾਨੂੰ ਲੱਗਦਾ ਨਹੀਂ ਕਿ ਕੋਈ ਖਾਸ ਪਾਥਵੇ ਟੂ ਰੈਜ਼ੀਡੈਂਸ ਹੈ ਸੋ ਉਹ ਪਿਛਲੇ ਕਾਫੀ ਸਾਲਾਂ ਤੋਂ ਕੀ ਹੁੰਦਾ ਆ ਰਿਹਾ ਮੈਂ ਤਾਂ 10 ਸਾਲਾਂ ਤੋਂ ਦੇਖ ਰਹੀ ਹਾਂ ਉਹ ਕੁਛ ਨਵੀਂ ਪਾਲਿਸੀ ਆਉਂਦੀ ਹੈ ਉਹ ਜਦੋਂ ਤੱਕ ਵਿਚਾਰੇ ਮਾਈਗਰੈਂਟ ਉਹ ਦੇ ਆਰ ਵਰਕਿੰਗ ਟੂਵਰਡਸ ਇਟ ਉੱਥੇ ਤੱਕ ਪਹੁੰਚਦੇ ਨੇ ਕਿ ਬਸ ਹੁਣ ਹੋਣ ਹੀ ਵਾਲਾ ਕੰਮ ਇੱਕ ਹੋਰ ਕੋਈ ਨਵੀਂ ਚੇਂਜ ਆ ਜਾਂਦੀ ਹੈ
ਫਿਰ ਬਿਲਕੁਲ ਇਹ ਮੈਨੂੰ ਇਸ ਗੱਲ ਤੇ ਕਾਫੀ ਗੁੱਸਾ ਆ ਰਿਹਾ ਹੈ ਇਹ ਬਿਲਕੁਲ ਸਾਊਦੀ ਅਰੇਬੀਆ ਦੋਹਾ ਕਤਰ ਜਿੱਥੇ ਉਹ ਕੱਲੇ ਕੱਲੇ ਵਰਕਰ ਜਾਂਦੇ ਨੇ ਉਹ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਤੇ ਉਹ ਕਿਉਂਕਿ ਉੱਥੇ ਪਰਿਵਾਰ ਲਿਜਾਣ ਨਹੀਂ ਦਿੰਦੇ ਹੈਗੇ ਬਿਲਕੁਲ ਉਸ ਤਰੀਕੇ ਦਾ ਮਾਡਲ ਜਿਹੜਾ ਇਹ ਹੌਲੀ ਹੌਲੀ ਉਸ ਤਰੀਕੇ ਉਹਦੇ ਵੱਲੋਂ ਗੱਲ ਇਹ ਜਾਣ ਰਹੀ ਹੈ
ਜਾ ਰਹੀ ਹੈ ਹਾਂ ਤੋ ਸੋ ਉਹ ਜਿਹੜੇ 5-5 ਸਾਲ ਕਈ ਤਾਂ 10-10-15-15 ਸਾਲ ਤੋਂ ਵਿਚਾਰੇ ਉਹ ਟੈਂਪਰੇਰੀ ਵੀਜ਼ਿਆਂ ਤੇ ਫਿਰ ਸਟੂਡੈਂਟ ਆਏ ਸੀਗੇ ਔਰ ਹਾਲੇ ਤੱਕ ਕਿਸੇ ਪਾਸੇ ਲੱਗੇ ਨੀ ਤੋ ਅਸੀਂ ਉਹ ਸਾਰੇ ਵਰਤਾਰੇ ਦੀ ਵੀ ਨਿਖੇਧੀ ਕਰਦੇ ਹਾਂ ਸੋ ਇਹਦੇ ਵਿੱਚ ਜਿਹੜੇ ਟੈਂਪਰੇਰੀ ਵਰਕ ਵੀਜ਼ਾ ਵਾਲੇ ਅਸੀਂ ਸਬਮਿਸ਼ਨ ਵੀ ਕਰ ਚੁੱਕੇ ਹਾਂ 2 ਵਾਰੀ ਜਿਹਦੇ 'ਚ ਸਾਡੀ ਡਿਮਾਂਡ ਇਹ ਰਹੀ ਹੈ ਕਿ ਤੁਸੀਂ ਉਹਨਾਂ ਦੀ ਚਾਹੇ ਟੈਕਸ ਦੀ ਸਿਚੁਏਸ਼ਨ ਦੇਖ ਲਓ ਕਿ ਇੱਕ ਜਿਹੜਾ ਇੱਥੋਂ ਦਾ ਪੱਕਾ ਨਾਗਰਿਕ ਹੈ ਵੈਸੇ ਇਹ ਵੀ ਕੋਈ ਚੰਗਾ ਕੰਪੈਰੀਜ਼ਨ ਨਹੀਂ ਹੈ ਮੈਂ ਕਦੀ ਇਸ ਤਰ੍ਹਾਂ ਦੋ ਵਿਅਕਤੀਆਂ ਦਾ ਕੰਪੈਰੀਜ਼ਨ ਨਹੀਂ ਕਰਾਂਗੀ ਕਿ ਮੋਨੀਟਰੀ ਵੈਲਿਊ ਨਾਲ ਪਰ ਜੇ ਇਹ ਜਿਹੜੀ ਪੂੰਜੀਵਾਦੀ ਸਰਕਾਰ ਹੈ ਜੇ ਇਹਨਾਂ ਦੇ ਹਿਸਾਬ ਨਾਲ ਹੀ ਸੋਚਣਾ ਹੋਵੇ ਤੋ ਇੱਦਾਂ ਵੀ ਕੀਤਾ ਜਾ ਸਕਦਾ ਕਿ ਜਿਹੜਾ ਇੱਥੋਂ ਦਾ ਨਾਗਰਿਕ ਹੈ ਉਹਨੇ 5 ਸਾਲਾਂ 'ਚ ਕੀ ਕੰਟਰੀਬਿਊਟ ਕੀਤਾ ਜਿਹੜਾ ਟੈਂਪਰੇਰੀ ਵਰਕ ਵੀਜ਼ੇ ਵਾਲਾ ਉਹਨੇ 5 ਸਾਲਾਂ 'ਚ ਕੀ ਕੰਟਰੀਬਿਊਟ ਕੀਤਾ ਅਗਰ ਤੁਹਾਨੂੰ ਉਹ ਬਰਾਬਰ ਜੀ ਗੱਲ ਲੱਗਦੀ ਹੈ ਤੋ ਉਹ ਜਿਹੜਾ ਟੈਂਪਰੇਰੀ ਵੀਜ਼ੇ ਤੇ ਹਾਂ ਉਹਦੇ ਹੱਕ ਬਰਾਬਰ ਕਰੋ ਉਹਨੂੰ ਐਜ਼ ਏ ਵਨ ਆਫ ਸਪੈਸ਼ਲ ਪਾਥਵੇ ਟੂ ਰੈਜ਼ੀਡੈਂਸ ਦੇ ਦਿੱਤਾ ਜਾਵੇ ਇੱਦਾਂ ਕੀਤਾ ਜਾ ਸਕਦਾ ਕਿ ਅਗਲੇ 2-4 ਸਾਲ ਉਹਨੂੰ ਕੋਈ ਉਹਦੇ ਤੇ ਤੁਸੀਂ ਰੋਕ ਲਗਾ ਸਕਦੇ ਹੋ ਕਿ ਉਹ ਜਿਹੜੀਆਂ ਪਬਲਿਕ ਸਹੂਲਤਾਂ ਨੇ ਬੈਨੀਫਿਟਸ ਨੇ ਜਾਂ ਵਾਟ ਐਵਰ ਉਹ ਨਾ ਉਹ ਅਵੇਲ ਕਰ ਸਕੇ ਹਾਲਾਂਕਿ ਉਹ ਵੀ ਇੱਕ ਗੈਰ ਮਨੁੱਖੀ ਵਰਤਾਰਾ ਹੋਏਗਾ ਪਰ ਇਹ ਇੱਦਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਲਗਾਈਆਂ ਜਾ ਸਕਦੀਆਂ ਨੇ ਸੋ ਸਾਡੀ ਇਹਦੇ 'ਚ ਇਹ ਮੰਗ ਹੈ ਕਿ ਜਿਹੜੇ 5 ਸਾਲ ਜਾਂ ਉਸ ਤੋਂ ਜ਼ਿਆਦਾ ਵਰਕ ਵੀਜ਼ਿਆਂ 'ਤੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਸੀਂ ਬਕਾਇਦਾ ਸਬਮਿਸ਼ਨ ਵੀ ਕਰ ਚੁੱਕੇ ਹਾਂ ਇਹਦੇ 'ਤੇ ਤੋ ਸਟੂਡੈਂਟਸ ਦੀ ਗੱਲ ਹੋ ਗਈ ਜਿਹੜੇ ਪਾਰਟਨਰਸ਼ਿਪ ਵੀਜ਼ਾ ਵਾਲੇ ਉਹਨਾਂ 'ਤੇ ਸਾਡੀ ਇਹ ਮੰਗ ਹੈ ਕਿ ਉਹ ਉਹਨਾਂ ਨੂੰ ਵਿਦਆਊਟ ਫਰਦਰ ਡਿਲੇ ਉਹ ਐਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਵੇ ਸੋ ਉਹਨਾਂ ਦਾ ਫੈਸਲਾ ਤੁਸੀਂ ਹਾਂ 'ਚ ਕਰਨਾ ਨਾ 'ਚ ਕਰਨਾ ਉਹ ਬਾਅਦ ਦੀ ਗੱਲ ਹੈ ਉਹ ਪ੍ਰੋਸੈਸਿੰਗ ਦੀ ਹੋਈ ਇੰਨੀ ਡਿਲੇ ਹੈ ਐਪਲੀਕੇਸ਼ਨ ਦੀ ਉਹ ਜਿਹੜਾ NZ ਵੀਜ਼ਾ ਡਿਲੇਸ ਗਰੁੱਪ ਹੈ ਉਹਨਾਂ ਦੇ ਤੁਸੀਂ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਹੋ ਵਿੱਚ ਉਹ ਕਾਫੀ ਸਟੈਟਿਸਟਿਕਸ ਸ਼ੇਅਰ ਕਰਦੇ ਨੇ ਜਿਹੜੇ ਕਿ ਬੜੇ ਅੱਖਾਂ ਖੋਲ ਦੇਣ ਵਾਲੇ ਹੁੰਦੇ ਨੇ ਮੇਰੇ ਖਿਆਲ ਪਿਛਲੇ ਮਹੀਨੇ 'ਚ ਉਹਨਾਂ ਨੇ ਲਿਖਿਆ ਕਿ 450 ਦੇ ਕਰੀਬ ਐਪਲੀਕੇਸ਼ਨ ਹੋਈਆਂ ਔਰ ਉਹਦੇ 'ਚੋਂ ਪਤਾ ਨਹੀਂ 40 ਜਾਂ ਇਸ ਤਰ੍ਹਾਂ ਕੁਛ ਜਿਹੜੀਆਂ ਪ੍ਰੋਸੈਸ ਕੀਤੀਆਂ ਗਈਆਂ ਸੋ ਅਗਰ ਇਸੇ ਸਪੀਡ ਤੇ ਕੰਮ ਚੱਲਣਾ ਤੋ ਉਹ ਆਲਰੇਡੀ ਉਹ ਜਿਨ੍ਹਾਂ ਦੀਆਂ ਮਾਪਿਆਂ ਦੀਆਂ ਧੀਆਂ 2-2 ਸਾਲ ਤੋਂ ਉੱਥੇ ਪਿੱਛੇ ਬੈਠੀਆਂ ਨੇ ਉਹ ਸ਼ੱਕ ਕਰ ਰਹੇ ਨੇ ਆਪਣੇ ਜਵਾਈਆਂ ਤੇ ਕਿ ਕੀ ਵਜ੍ਹਾ ਹੈ ਕਿ ਤੁਸੀਂ ਇਹਨਾਂ ਨੂੰ ਨਾਲ ਨਹੀਂ ਲੈ ਕੇ ਜਾ ਰਹੇ
ਜੀ ਬਿਲਕੁਲ
ਹਾਂਜੀ ਔਰ ਜਿਨ੍ਹਾਂ ਦੇ ਤੇ ਵਿਚਾਰੇ ਦੇ ਬੱਚੇ ਵੀ ਵਿੱਚ ਛੋਟੇ ਛੋਟੇ ਇਨਵੋਲਵ ਨੇ ਉਹ ਬੱਚੇ ਨੂੰ ਦੋਨੋਂ ਮਾਤਾ ਪਿਤਾ ਚਾਹੀਦੇ ਹੁੰਦੇ ਨੇ
ਤੁਸੀਂ ਮਾਤਾ ਪਿਤਾ ਦੀ ਗੱਲ ਕੀਤੀ ਆ ਨੂੰ ਜੀ ਜਿਹੜਾ ਉਹ ਬ੍ਰੈਕਟ ਆ ਜਿਹੜੀ ਸੈਲਰੀ ਦੀ
ਹਾਂਜੀ
ਤੇ ਉਹਦੇ ਵਿੱਚ ਤੁਹਾਨੂੰ ਚੂਜ਼ ਕਰਨਾ ਪਊਗਾ ਕਿ ਤੁਸੀਂ ਮਾਂ ਨੂੰ ਬੁਲਾਉਣਾ ਜਾਂ ਪਿਓ
ਹਾਂਜੀ ਹਾਂ ਉਹ ਜਿਹੜਾ ਸੋ ਉਹਦੇ ਵਿੱਚ ਵੀ ਸਾਡੀ ਡਿਮਾਂਡ ਇਹ ਹੈ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਕੋਈ ਵੀ ਇਨਕਮ ਕ੍ਰਾਈਟੀਰੀਆ ਨਾ ਹੋਵੇ ਕਿਉਂਕਿ ਜਿਹੜੇ ਇੱਥੇ ਦੇ ਪੱਕੇ ਵਸਨੀਕ ਨੇ ਉਹ ਨਾਪ ਤੋਲ ਦੇਖਦੇ ਨੇ ਕਿ ਮੈਂ ਜਿਹੜਾ ਵੱਡਾ ਭਰਾ ਉਹ ਪਿਓ ਨੂੰ ਰੱਖ ਲਵੇ ਛੋਟਾ ਭਰਾ ਮਾਂ ਨੂੰ ਰੱਖ ਲਵੇ ਕਿਉਂਕਿ ਇੱਥੇ ਇੰਨੇ ਪੈਸੇ ਦਾ ਫਾਇਦਾ ਹੋਣਾ ਇੱਥੇ ਆਉਣਾ ਇਸ ਤਰ੍ਹਾਂ ਥੋੜਾ ਚੱਲਦੇ ਆ ਇਨਸਾਨੀ ਰਿਸ਼ਤੇ
ਅਨੂ ਜੀ ਮੈਂ ਰੇਡੀਓ ਨੈਸ਼ਨਲ ਤੇ ਇੱਕ ਵਕੀਲ ਨੂੰ ਸੁਣ ਰਿਹਾ ਸੀਗਾ ਇਸੇ ਮਸਲੇ ਦੇ ਉੱਪਰ
ਜੀ
ਖਾਸ ਕਰਕੇ ਵਿਨਸਨ ਪੀਟਰ ਦਾ ਬਾਰ ਬਾਰ ਬਿਆਨ ਹੁੰਦਾ ਵੀ ਇੱਥੇ ਆਉਂਦੇ ਆ ਆ ਕੇ ਤੇ ਆਪਣੇ ਘਰਦਿਆਂ ਨੂੰ ਬੁਲਾਉਂਦੇ ਆ ਤੇ ਘਰਦੇ ਇੱਥੇ ਛੱਡ ਦਿੰਦੇ ਆ ਤੇ ਮੁੜ ਕੇ ਆਪੂ ਆਸਟ੍ਰੇਲੀਆ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਚਲੇ ਜਾਂਦੇ ਆ ਤੇ ਉਹ ਵਕੀਲ ਕਹਿ ਰਿਹਾ ਸੀਗਾ ਕਿ ਇਸ ਗੱਲ ਦਾ ਕੋਈ ਵੀ ਪਰੂਫ ਨਹੀਂ ਹੈਗਾ ਇਹ ਕਿੱਥੋਂ ਇਹ ਕੱਢ ਕੇ ਲਿਆਂਦੇ ਆ ਹੋਣਗੇ ਕੋਈ ਇੱਕਾ ਦੁੱਕਾ ਕੇਸ ਹਾਂ
ਬਿਲਕੁਲ ਛੋਟੇ ਮਾਈਨੋਰਿਟੀ ਹੋਏਗੀ ਕੋਈ
ਹਾਂ ਮੇਰੇ ਸਾਡੇ ਵੇਖਣ ਚ ਤੇ
ਹਾਂ ਅਸੀਂ ਕਾਫੀ ਲੋਕਾਂ ਨੂੰ ਜਾਣਦੇ ਆ ਕੋਈ ਇਸ ਤਰ੍ਹਾਂ ਦਾ ਨਹੀਂ ਮਿਲਿਆ ਔਰ ਉਹ ਵਿਨਸਟਨ ਨੇ ਉਹ ਕਹਿੰਦੇ ਨੇ ਕਿ 30% ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਉਹ ਕਿੱਥੋਂ ਉਹ ਅੰਕੜਾ ਆਇਆ ਉਹ ਕੋਈ ਰੈਫਰੈਂਸ ਨਹੀਂ ਹੈ ਕਿਤੇ ਵੀ ਉਹ ਜਿਹੜੀ ਮੈਂ ਖਬਰ ਪੜ੍ਹੀ ਉਹਦੇ ਚ ਤਾਂ ਕੋਈ ਰੈਫਰੈਂਸ ਨਹੀਂ ਹੈ ਕਿ ਉਹ ਆਪੇ ਬਣਾ ਲਿਆ ਔਰ ਉਹ ਖਬਰ ਚ ਤੇ ਵਿਨਸਟਨ ਪੀਟਰ ਕਾਫੀ ਕੁਛ ਉਹ ਜਿਹੜਾ ਇੱਕ ਰਾਈਟ ਵਿੰਗ ਰੇਸਿਸਟ ਕਿਸਮ ਲੋਕਾਂ ਦਾ ਜਿਹੜਾ ਇੱਕ ਗੱਲ ਕਰਨ ਦਾ ਤਰੀਕਾ ਹੁੰਦਾ ਉਹ ਗੱਲ ਉਹਨਾਂ ਨੇ ਕੀਤੀ ਹੈ ਕਿ ਘਰਾਂ ਦੀ ਜੇ ਸ਼ਾਰਟੇਜ ਹੈ ਇੱਥੇ ਉਹ ਵੀ ਇਮੀਗ੍ਰੈਂਟਸ ਕਰਕੇ ਹੈ ਜੇ ਸੜਕਾਂ ਤੇ ਟ੍ਰੈਫਿਕ ਜ਼ਿਆਦਾ ਉਹ ਵੀ ਇਮੀਗ੍ਰੈਂਟਸ ਕਰਕੇ ਹੈ
ਮਤਲਬ
ਹਰ ਇੱਕ ਜਿਹੜੀ ਹੈ ਸੋ ਉਹਨਾਂ ਨੂੰ ਪੁੱਛੋ ਕਿ ਜਿਹੜੇ ਤੁਹਾਡੇ 24/7 ਮੈਕਡੋਨਲਡਸ ਚੱਲਦੇ ਨੇ ਉਹ ਵੀ ਇਮੀਗ੍ਰੈਂਟਸ ਕਰਕੇ ਨੇ ਜਿਹੜੇ ਮਤਲਬ
ਕੋਈ ਟਰੱਕ ਡਰਾਈਵਿੰਗ ਦੇਖ ਲਓ ਜੀ ਜਿਹੜੇ ਵੇਖ ਲਓ ਕੋਈ ਕੋਈ
ਉਹ ਇਮੀਗ੍ਰੈਂਟਸ ਕਰਕੇ ਹੈ ਜਿਹੜੇ ਸਫਾਈ ਕਰਮਚਾਰੀ ਨੇ ਉਹ ਇਮੀਗ੍ਰੈਂਟਸ ਕਰਕੇ ਹੈ ਤੁਸੀਂ ਸਕਾਈ ਸਿਟੀ ਨੂੰ ਅੱਜ 2 ਮਹੀਨੇ ਹੋ ਚੱਲੇ ਨੇ ਹਰ ਵੀਕਐਂਡ ਵੀਕਡੇਸ ਚ ਵੀ ਸਟ੍ਰਾਈਕ ਐਕਸ਼ਨ ਉੱਥੇ ਹੁੰਦਾ ਉੱਥੇ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਸੱਦਾ ਦੇਵਾਂਗੀ ਕਿ ਤੁਸੀਂ ਫਰਾਈਡੇ ਨਾਈਟ ਸੈਟਰਡੇ ਨਾਈਟ ਜਾ ਕੇ ਦੇਖਿਓ ਸਟ੍ਰਾਈਕ ਐਕਸ਼ਨ ਪਿਕਟ ਚੱਲ ਰਿਹਾ ਹੁੰਦਾ ਉਹ ਦੇਖ ਲਿਓ ਕਿ ਕਿੰਨੀਆਂ ਕੈਥਨੀਸਿਟੀਜ਼ ਦੇ ਉਹ ਲੋਕ ਨੇ ਜਿਹੜੇ ਔਰ ਉਹਨਾਂ ਚ ਜ਼ਿਆਦਾ ਕਸੀਨੋ ਵਰਕਰ ਨੇ ਕਲੀਨਰਸ ਨੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਕਿ ਉਹ ਕਿਹੜੀ ਐਥਨੀਸਿਟੀ ਦੇ ਨੇ ਉਹ ਲੋਕ ਹਰ ਤਰ੍ਹਾਂ ਦੇ ਲੋਕ ਨੇ ਉਹਨਾਂ ਚ ਮਾਉਰੀ ਵੀ ਨੇ ਯੂਰੋਪੀਅਨ ਵੀ ਨੇ ਫਿਲੀਪੀਨੋਜ਼ ਬਹੁਤ ਨੇ ਇੰਡੀਅਨ ਨੇ ਬਹੁਤ ਉਹਦੇ ਚ ਫਿਜੀ ਇੰਡੀਅਨਸ ਨੇ ਸੋ ਉਹ ਇਮੀਗ੍ਰੈਂਟਸ ਕਰਕੇ ਇਸ ਦੇਸ਼ ਦੀ ਇਕਨੋਮੀ ਚੱਲਦੀ ਹੈ
ਔਰ ਉਹਨਾਂ ਜੀ ਸਭ ਤੋਂ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਲੇਬਰ ਨੇ ਖੋਤੇ ਡਮਿਟ ਨਹੀਂ ਕੀਤਾ ਵਿਨਸਨ ਪੀਟਰ ਖੁਦ ਆ ਕੇ ਬਿਆਨ ਦੇ ਰਹੇ ਨੇ ਕਿ ਜਦੋਂ ਅਸੀਂ ਇਹਨਾਂ ਨਾਲ ਹੱਥ ਮਿਲਾਇਆ
ਹਾਂਜੀ
ਸਾਡੀ ਸਭ ਤੋਂ ਵੱਡੀ ਸ਼ਰਤ ਸੀ ਇਹਦਾ ਮਤਲਬ ਹੁਣ ਲੇਬਰ ਨੂੰ ਵੀ ਦੱਸ ਦਈਏ ਵੀ ਵਿਨਸਨ ਪੀਟਰ ਨਾਲ ਤੁਸੀਂ ਵੀ ਰੇਸਿਸਟ ਹੋ ਤੁਹਾਡੀ ਪਾਰਟੀ ਵੀ ਇੰਸਟੀਟਿਊਸ਼ਨਲਾਈਜ਼ਡ ਰੇਸਿਸਟ ਹੋ ਤੁਹਾਡੀ ਪਾਰਟੀ
ਬਿਲਕੁਲ
ਜਿਹੜਾ ਤੁਸੀਂ ਵਿਨਸਨ ਪੀਟਰ ਦੀ ਗੱਲਬਾਤ ਸੁਣ ਰਹੇ ਹੋ ਔਰ ਤੁਸੀਂ ਉਹਦੀਆਂ ਕੰਡੀਸ਼ਨ ਮੰਨੀਆਂ ਨੇ ਉਸ ਟਾਈਮ ਦੇ ਉੱਪਰ ਕੋਲੀਸ਼ਨ ਜਦੋਂ ਤੁਸੀਂ ਬਣਾਈ ਹੈ
ਬਿਹਤਰ ਇਹ ਹੁੰਦਾ ਕਿ ਉਹ ਕੋਲੀਸ਼ਨ ਸਰਕਾਰ ਨਾ ਬਣਾਉਂਦੇ ਦੁਬਾਰਾ ਇਲੈਕਸ਼ਨ ਹੁੰਦੀ
ਬਿਲਕੁਲ ਵਿਖ ਚੁੱਕੇ ਨੇ ਜੀ
ਹਾਂਜੀ ਹਾਂ ਸੋ ਇਹ ਇਹਨਾਂ ਨੇ ਸਾਰਾ ਕੁਛ ਸਮਝਦਿਆਂ ਹੋਇਆ ਜਾਣਦਿਆਂ ਬੁੱਝਦਿਆਂ ਹੋਇਆ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਉਹ ਗੱਠਜੋੜ ਵਾਲੀ ਸਰਕਾਰ ਬਣਾਈ ਹੈ ਸੋ ਹੁਣ ਇਹਨਾਂ ਦੇ ਐਮ ਪੀ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਭਾਰਤੀ ਮੂਲ ਦੇ ਹੋਰ ਵੀ ਐਮ ਪੀ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਇੱਥੇ ਇਹ ਵੀ ਦੱਸ ਦਈਏ ਕਿ ਬੀਤੇ ਸਨਿਚਰਵਾਰ ਜਦੋਂ ਜਿਹੜਾ ਆਕਲੈਂਡ ਚ ਦੀਵਾਲੀ ਫੈਸਟੀਵਲ ਹੁੰਦਾ ਆਰਟੀਆ ਸਕੁਆਇਰ ਉਹਦੀ ਜਦੋਂ ਓਪਨਿੰਗ ਹੋਈ ਹੈ ਉੱਥੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਵੱਲੋਂ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ
ਸਾਰੀਆਂ ਚੀਜ਼ਾਂ ਨੂੰ ਦੇਖੋ ਸਾਨੂੰ ਪਹਿਲਾਂ ਤੰਗ ਕੀਤਾ ਗਿਆ ਕਿਉਂਕਿ ਪਿਛਲੀ ਵਾਰੀ ਵੀ ਅਸੀਂ ਉੱਥੇ ਦੀਵਾਲੀ ਫੈਸਟੀਵਲ ਤੇ ਮੁਜ਼ਾਹਰੇ ਕਰ ਚੁੱਕੇ
ਹਾਂ
ਕੋਈ ਪ੍ਰੋਬਲਮ ਨਹੀਂ ਆਈ ਹੈਗੀ ਸਾਨੂੰ ਉੱਥੇ ਰੋਕਿਆ ਗਿਆ ਪਹਿਲਾਂ ਸਿਕਿਉਰਿਟੀ ਗਾਰਡ ਵੱਲੋਂ ਉੱਥੇ ਬਹਿਸ ਵਸਾਈਆ ਸਾਰਾ ਕੁਛ ਹੋਇਆ ਉਸ ਤੋਂ ਬਾਅਦ ਫਿਰ ਕਹਿੰਦੇ
ਉਹ ਵੀ ਕਿਉਂ ਰੋਕਿਆ ਗਿਆ ਦੱਸ ਦਈਏ ਪਹਿਲਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਸਪੀਕਰ ਮੈਗਾਫੋਨ ਚੋਂ ਗੱਲ ਨਹੀਂ ਕਰ ਸਕਦੇ ਅਸੀਂ ਕਿਹਾ ਠੀਕ ਹੈ ਚਲੋ ਨਹੀਂ ਕਰਦੇ ਅਸੀਂ ਆਪਣੇ ਸਾਈਨ ਫੜ ਕੇ ਖੜੇ ਹਾਂ ਇੱਥੇ ਸਾਡੇ ਬੈਨਰਸ ਤੋਂ ਨਾਲ ਸਾਡੇ ਕੋਲ ਫਲਾਇਰ ਸਨ ਆ ਜਿਹੜੀ ਮੈਂ ਸਾਡੀ ਹੁਣੇ ਜਾਣਕਾਰੀ ਦਿੱਤੀ ਹੈ ਕਿ ਉਹ ਅਲੱਗ ਅਲੱਗ ਇਮੀਗ੍ਰੇਸ਼ਨ ਦੇ ਜਿਹੜੇ ਮਸਲੇ ਨੇ ਔਰ ਸਾਡੀਆਂ ਮੰਗਾਂ ਕੀ ਨੇ ਸਿਰਫ ਇਹ ਜਾਣਕਾਰੀ ਲਿਖੀ ਹੋਈ ਹੈ ਔਰ ਉਹ ਅਸੀਂ ਇਸ਼ਤਿਹਾਰ ਵੰਡਣੇ ਸ਼ੁਰੂ ਕੀਤੇ
ਉਸ
ਵੇਲੇ ਹਾਂਜੀ ਆ ਗਏ 4-5 ਸਿਕਿਉਰਿਟੀ ਵਾਲੇ ਕਿ ਤੁਸੀਂ ਇੱਥੇ ਕੋਈ ਵੀ ਇਸ਼ਤਿਹਾਰ ਨਹੀਂ ਵੰਡ ਸਕਦੇ ਸੋ ਅਸੀਂ ਪੁੱਛਿਆ ਵੀ ਕਿਉਂ ਨਹੀਂ ਵੰਡ ਸਕਦੇ ਕਿਉਂਕਿ ਇਹ ਦੀਵਾਲੀ ਮੇਲਾ ਹੈ ਸੋ ਅਸੀਂ ਕਿਹਾ ਕਿ ਇਹਦੇ ਚ ਕਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਹਾਂ ਅਸੀਂ ਇਹ ਇਸ਼ਤਿਹਾਰ ਵੰਡ ਕੇ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਕਿਹੜੇ ਕਾਨੂੰਨ ਦੇ ਖਿਲਾਫ ਹੈ ਵੰਡ ਕੇ ਆਏ ਅਸੀਂ ਉਹ ਸਾਡੇ ਕੋਲ ਜਿੰਨੇ ਸੀਗੇ ਐਕਚੁਲੀ ਉਹਨਾਂ ਦੇ ਇਸ ਤਰ੍ਹਾਂ ਰੋਕ ਲਾਉਣ ਨਾਲ ਸਾਰੇ ਜਣਿਆਂ ਨੇ ਫਟਾਫਟ ਇੰਟਰਸਟ ਸ਼ੋਅ ਕੀਤਾ ਕਿ ਸਾਨੂੰ ਦਿਖਾਓ ਕਿ ਇਸ਼ਤਿਹਾਰ ਚ ਹੈ ਕੀ ਹੈ ਸੋ ਹੱਥੋ ਹੱਥੀ 5 ਮਿੰਟਾਂ ਚ ਵੰਡੇ ਗਏ ਸੋ ਉਹ ਜਿਹੜੇ ਕੌਂਸਲ ਦਾ ਵੀ ਸਟਾਫ ਨਹੀਂ ਸੀ ਉਹ ਅੱਗੇ ਉਹ ਪ੍ਰਾਈਵੇਟ ਸਿਕਿਉਰਿਟੀ ਫਰਮ ਤੋਂ ਜਿਹੜੇ ਕੰਟਰੈਕਟ ਤੇ ਹਾਇਰ ਕਰਦੇ ਉਹ ਲੋਕੀ ਸਨ ਸੋ ਉਹ ਵਿਚਾਰੇ ਵੀ ਮੈਂ ਕਹਾਂਗੀ ਆਪਣੀ ਜੋਬ ਹੀ ਕਰ ਰਹੇ ਸਨ ਜੋ ਉਹਨਾਂ ਨੂੰ ਉਪਰੋਂ ਹੁਕਮ ਹੋਇਆ ਪਰ ਉਹਨਾਂ ਕੋਲ ਉਹਨਾਂ ਨੇ ਕਿਹਾ ਜੀ ਕੌਂਸਲ ਤੋਂ ਕੋਈ ਆ ਕੇ ਤੁਹਾਡੇ ਨਾਲ ਹੁਣ ਗੱਲਬਾਤ ਕਰੇਗਾ ਕਿ ਕਿਉਂ ਤੁਸੀਂ ਇਸ਼ਤਿਹਾਰ ਨਹੀਂ ਵੰਡ ਸਕਦੇ ਉੱਥੇ ਕੋਈ ਨਹੀਂ ਆਇਆ ਨਾ ਹੀ ਉਹਨਾਂ ਲੋਕਾਂ ਕੋਲ ਕੋਈ ਜਵਾਬ ਸੀ ਕਿ ਇਹ ਇਸ਼ਤਿਹਾਰ ਵੰਡਣ ਨਾਲ ਅਸੀਂ ਕਿਹੜਾ ਕਾਨੂੰਨ ਤੋੜ ਰਹੇ ਹਾਂ ਸੋ ਇਸ ਕਰਕੇ ਫਿਰ
ਉਹਨਾਂ ਨੂੰ
ਔਰ ਦੂਸਰਾ ਜਿਹੜਾ ਕਿ ਉੱਥੇ ਹਰ ਸਾਲ ਮੀਡੀਆ ਹੁੰਦਾ ਮੈਂ ਸਰੋਤਿਆਂ ਨੂੰ ਆਪਣਿਆਂ ਨੂੰ ਦਰਖਾਸਤ ਕਰਾਂਗੀ ਕਿ ਤੁਸੀਂ ਗੂਗਲ ਜਾ ਕੇ ਸਰਚ ਕਰ ਲਓ ਕਿ ਤੁਹਾਨੂੰ ਦੀਵਾਲੀ ਮੇਲੇ ਦੀ ਓਪਨਿੰਗ ਦੀ ਕੋਈ ਖਬਰ ਮਿਲਦੀ ਹੈ ਕਿ ਕੀ ਕਵਰੇਜ ਹੋਈ ਹਰ ਸਾਲ ਹੁੰਦੀ ਹੈ ਔਰ ਜਿੱਥੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਹੋਏ ਔਰ ਬਕਾਇਦਾ ਪ੍ਰਧਾਨ ਮੰਤਰੀ ਨੇ ਸਪੀਚ ਦਿੱਤੀ ਹੋਵੇ ਉਹ ਖਬਰਾਂ ਚ ਹਮੇਸ਼ਾ ਉਹ ਖਬਰ ਲੱਗਦੀ ਹੈ
ਇਹਦਾ ਮਤਲਬ ਆਪਣਾ ਮੁਜ਼ਾਰਾ ਸਕਸੈਸਫੁਲ
ਹਾਂਜੀ ਸਕਸੈਸਫੁਲ ਸੀ ਉਹ ਮੀਡੀਆ ਬਲੈਕਆਊਟ ਇਹਨਾਂ ਨੇ ਬਕਾਇਦਾ ਕਰਵਾਇਆ ਕਿਉਂਕਿ ਸਾਹਮਣੇ ਕੋਈ ਮੀਡੀਆ ਨਹੀਂ ਸੀਗਾ ਇੱਕ ਡੇਲੀ ਅਜੀਤ ਤੋਂ ਇੱਕ ਸੱਜਣ ਸਨ ਔਰ ਰੇਡੀਓ ਸਪਾਈਸ ਤੋਂ ਸਨ ਪੰਜਾਬੀ ਮੀਡੀਆ ਚੋਂ ਔਰ ਇੱਕ ਮੇਨ ਸਟ੍ਰੀਮ ਮੀਡੀਆ ਦਾ ਇੱਕ ਕੈਮਰਾਮੈਨ ਸੀਗਾ ਉਹਨਾਂ ਨੂੰ ਮੈਂ ਪਛਾਣਦੀ ਹਾਂ ਕਿਉਂਕਿ ਉਹ ਕਾਫੀ ਵਾਰੀ ਕਵਰੇਜ ਚ ਅਸੀਂ ਉਹਨਾਂ ਨੂੰ ਦੇਖਦੇ ਹਾਂ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ
ਮੈਨੂੰ
ਇਹ ਵੀ ਯਾਦ ਨਹੀਂ ਕਿਹੜੇ ਮੇਨ ਸਟ੍ਰੀਮ ਆਊਟਲੈਟ ਤੋਂ ਉਹ ਸਨ ਤੇ ਜਦੋਂ ਉਹ ਓਪਨਿੰਗ ਸਾਰੀ ਕੰਪਲੀਟ ਹੋ ਗਈ ਜਸਿੰਡਾ ਕੋਲੋਂ ਸਾਈਮਨ ਬ੍ਰਿਜ ਸਾਰਿਆਂ ਕੋਲੋਂ ਇਹਨਾਂ ਨੇ ਉਹ ਆਪਣੀਆਂ ਮੋਮਬੱਤੀਆਂ ਵਗੈਰਾ ਜਗਵਾ ਲਈਆਂ ਜੋ ਵੀ ਇਹਨਾਂ ਦਾ ਮਨੁਵਾਦੀ ਪਖੰਡ ਪਖੁੰਡ ਹੈਗਾ ਇਹਨਾਂ ਨੇ ਕਰ ਲਿਆ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਹਿਣ ਚ ਕਿਉਂਕਿ ਇਹ ਕਿ ਮਿਥਿਹਾਸ ਤੇ ਆਧਾਰਿਤ ਹੈ ਇਹ ਸਾਰਾ ਕੁਛ ਇਹਦੇ ਚੋਂ ਅਸੀਂ ਜਿਹੜੇ ਸਾਡੇ ਹਿੰਦੂ ਭੈਣ ਭਰਾ ਨੇ ਉਹਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਪਰ ਉਹ ਇੱਕ ਅਡੰਬਰ ਹੈ ਸੋ ਉਹ ਜਦੋਂ ਸਾਰਾ ਖਤਮ ਹੋ ਗਿਆ ਤੋ ਉਸ ਤੋਂ ਬਾਅਦ ਸਟੇਜ ਤੋਂ ਅਨਾਊਂਸ ਕੀਤਾ ਗਿਆ ਕਿ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਕੀ ਸਾਰੇ ਪੋਲੀਟੀਸ਼ੀਅਨ ਨੇ ਇਹ ਬੈਕ ਸਟੇਜ ਜਾਣਗੇ ਮੀਡੀਆ ਨਾਲ ਗੱਲ ਕਰਨ ਲਈ ਸੋ ਉਦੋਂ ਪਹਿਲਾਂ ਹੀ ਅਸੀਂ ਹੈਰਾਨ ਸੀ ਕਿ ਕਿੱਥੇ ਮੀਡੀਆ ਕੋਈ ਨਹੀਂ ਹੈ ਤੋ ਉਦੋਂ ਪਤਾ ਲੱਗਿਆ ਕਿ ਮੀਡੀਆ ਜਿਹੜਾ ਸਾਰਾ ਇਹਨਾਂ ਨੇ ਪਿੱਛੇ ਲੁਕਾਇਆ ਹੋਇਆ ਪਰ ਫਿਰ ਵੀ ਕੋਈ ਖ਼ਬਰ ਕਿਤੇ ਨਜ਼ਰ ਨਹੀਂ ਆਉਂਦੀ ਮੈਨੂੰ ਨਹੀਂ ਨਜ਼ਰ ਆਈ ਔਰ ਬੀਤੇ ਸਮਿਆਂ ਚ ਹਰ ਸਾਲ ਉਹ ਪ੍ਰਧਾਨ ਮੰਤਰੀ ਸਾਰੇ ਉਹ ਬਕਾਇਦਾ ਜਿਹੜੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਉੱਥੇ ਆ ਕੇ ਬੈਠਦੇ ਨੇ ਇੱਦਾਂ ਮੈਂ ਆਪਣੇ ਟਾਈਮ ਚ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਉਹਨਾਂ ਨੂੰ ਮਤਲਬ ਕਿ ਇੱਕ ਸਿਕਿਓਰ ਤਰੀਕੇ ਨਾਲ ਪਿੱਛੇ ਲੈ ਗਏ
ਉਹਦੇ ਵਿੱਚ ਜੀ ਇੱਕ ਹੋਰ ਸਰੋਤਿਆਂ ਨਾਲ ਗੱਲ ਕਰੀਏ ਕਰਨਾ ਚਾਹੁੰਦੇ ਜਿਹੜੀ ਇੱਕ ਇੱਕ ਜਿਹੜੇ ਯੂਨੀਅਨ ਦੇ ਖਿਲਾਫ਼ ਨੇ ਜਿਹਨਾਂ ਨੇ ਦੋ ਦੋ ਚਾਰ ਚਾਰ ਡਾਲਰ ਦੇ ਕੇ ਲੋਕਾਂ ਦੀ ਵਿਦਿਆਰਥੀਆਂ ਦੀ ਖਾਸ ਕਰਕੇ ਲੁੱਟ ਸੁੱਟ ਕੀਤੀ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਭੰਡੀ ਪ੍ਰਚਾਰ ਕੱਲਾ ਸਾਡੇ
ਮੈਂ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹਨੂੰ ਆਪਾਂ ਵਾਈਂਡ ਅਪ ਕਰ ਦਈਏ ਸੋ ਇਹ ਜਿਹੜਾ ਸਾਡਾ ਪ੍ਰੋਟੈਸਟ ਸੀਗਾ ਅਸੀਂ ਸਿਰਫ ਪੌਣਾ ਕੁ ਘੰਟਾ ਸਾਡਾ ਪ੍ਰੋਟੈਸਟ ਜਿੰਨਾ ਚਿਰ
ਉਹਦੇ ਵਿੱਚ ਹੀ ਕਰਨਾ ਸੀਗਾ ਕਿ ਸਾਡਾ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਿਹੜੀਆਂ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਸੀਗੀਆਂ
ਉਹਦੇ ਚ
ਅਸੀਂ ਉਹਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸਿਰਫ ਤੇ ਸਿਰਫ ਗਏ ਸੀ ਉੱਥੇ ਕਿ ਜਦੋਂ ਤੱਕ ਉੱਥੇ ਪੋਲੀਟੀਸ਼ੀਅਨ ਨੇ
ਬਿਲਕੁਲ
ਕਿ ਉਹਨਾਂ ਦੇ ਵਿੱਚ ਅਸੀਂ ਆਵਾਜ਼ ਉਹਨਾਂ ਨੂੰ ਕਰਨਾ ਡਿਸਟਰਬ ਕਰਨਾ ਚਾਹੁੰਦੇ ਸੀਗੇ ਸਾਡਾ ਕਿਸੇ ਵੀ ਉਹ ਭੰਗੜਾ ਗਿੱਧਾ ਤੇ ਹੋਰ ਬਾਕੀ ਜੋ ਵੀ ਸੀਗਾ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਔਰ ਜਦੋਂ ਉਹ ਪੋਲੀਟੀਸ਼ੀਅਨ ਉਸ ਸਟੇਜ ਤੋਂ ਗਏ ਆ ਅਸੀਂ ਉਸ ਤੋਂ ਬਾਅਦ ਆਪਣਾ ਬੰਦ ਕਰਕੇ ਅਸੀਂ ਵਾਪਸ ਆ ਗਏ ਸੋ ਸਾਡਾ ਇਹ ਮੁੱਦਾ ਨਹੀਂ ਸੀਗਾ ਕਿ ਅਸੀਂ ਬਾਕੀ ਲੋਕਾਂ ਦੇ ਨਾਲ ਇੰਜੋਇਮੈਂਟ ਆ ਉਹ ਜਿਹੜਾ
ਅਸੀਂ ਡਿਸਟਰਪਸ਼ਨ ਨਹੀਂ ਕਰਨਾ ਚਾਹੁੰਦੇ ਲੋਕਾਂ ਦੇ ਮਨੋਰੰਜਨ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੋ ਅਸੀਂ ਉਹਨਾਂ ਕੀ ਟਾਈਮ ਉੱਥੇ ਰੁਕੇ ਹਾਂ ਤੋ ਬਕਾਇਦਾ ਇਨਫੋਰਮੇਸ਼ਨ ਵੰਡੀ ਕਿ ਅਸੀਂ ਕਿਉਂ ਆਏ ਹਾਂ ਇੱਥੇ ਤੋ ਉਹ ਸਾਡੀਆਂ ਮੰਗਾਂ ਜਿਹੜੀਆਂ ਨੇ ਕਿਉਂਕਿ ਇਹ ਵੀ ਇੱਕ ਬੜਾ ਨੈਰੇਟਿਵ ਚੱਲ ਰਿਹਾ ਕਿ ਇਹ ਜਿਹੜੇ ਇੱਥੋਂ ਦੇ ਪੱਕੇ ਲੋਕ ਨੇ ਹੁਣ ਇਹਨਾਂ ਨੂੰ ਸੇਕ ਲੱਗਿਆ ਹੈ ਪੇਰੈਂਟ ਵੀਜ਼ਾ ਕੈਟੇਗਰੀ ਕਰਕੇ ਇਸ ਲਈ ਬੋਲ ਰਹੇ ਨੇ ਸੋ ਇਹ ਇੱਕ ਚਲਾਇਆ ਜਾ ਰਿਹਾ ਵਿਦਿਆਰਥੀਆਂ ਜਿਹੜੇ ਸਟੂਡੈਂਟ ਵੀਜ਼ਾ ਵਾਲੇ ਨੇ ਉਹ ਕਿ ਜਦੋਂ ਸਾਡੇ ਕਾਲਜ ਬੰਦ ਹੁੰਦੇ ਉਦੋਂ ਕੋਈ ਕਿਉਂ ਨਹੀਂ ਆਇਆ
ਜਾਂ
ਅਸੀਂ ਬਹੁਤ ਵਾਰੀ ਪ੍ਰੋਟੈਸਟ ਕਰ ਚੁੱਕੇ ਹਾਂ ਕਾਲਜ ਜਦੋਂ ਬੰਦ ਹੁੰਦੇ ਨੇ ਪਰ ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ ਹੁੰਦੇ ਤੁਸੀਂ ਨਾਲ ਆਓਗੇ ਤਾਂ ਹੀ ਅਸੀਂ ਆਵਾਜ਼ ਉਠਾ ਸਕਦੇ ਹੁੰਦੇ ਹਾਂ ਔਰ ਜਿਹੜੇ ਟੈਂਪਰਰੀ ਵਰਕ ਵੀਜ਼ਾ ਹੋਲਡਰ ਨੇ ਉਹ ਕਹਿੰਦੇ ਨੇ ਕਿ ਜਦੋਂ ਉਹ ਇਨਕਮ ਦਾ ਥਰੈਸ਼ਹੋਲਡ ਚੇਂਜ ਕੀਤਾ ਗਿਆ ਵਰਕ ਵੀਜ਼ਾ ਲਈ ਉਦੋਂ ਕੋਈ ਕਿਉਂ ਨਹੀਂ ਬੋਲਿਆ ਹਾਂਜੀ ਬਿਲਕੁਲ ਬੋਲੇ ਅਸੀਂ ਕਈ ਵਾਰੀ ਸਬਮਿਸ਼ਨ ਕਰ ਚੁੱਕੇ ਹਾਂ ਉਹਦੇ ਤੇ ਕਿ ਇਹਨਾਂ ਸਾਰਿਆਂ ਨੂੰ ਪੱਕਿਆ ਕੀਤਾ ਜਾਵੇ ਤੋ ਇਸ ਲਈ ਮੈਂ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਸਿਰਫ ਪੇਰੈਂਟ ਵੀਜ਼ਾ ਕੈਟੇਗਰੀ ਦੀ ਗੱਲ ਨਹੀਂ ਹੈ ਉਹ ਸਾਰਿਆਂ ਦੇ ਜਿੰਨੇ ਵੀ ਪੀੜਤ ਨੇ ਸਾਰਿਆਂ ਦੀ ਗੱਲ ਹੈ ਸੋ ਅਗਲੇ ਇੱਕ ਦੋ ਦਿਨਾਂ ਚ ਇੱਕ ਪਟੀਸ਼ਨ ਵੀ ਜਿਹੜਾ ਉਹ ਵੀ ਅਸੀਂ ਆਨਲਾਈਨ ਕਰ ਦੇਵਾਂਗੇ ਜਿਹਦੇ ਚ ਇਹ ਸਾਰਿਆਂ ਵਾਸਤੇ ਮੰਗਾਂ ਹੋਣਗੀਆਂ ਸਾਰੀਆਂ ਕੈਟੇਗਰੀਜ਼ ਵਾਸਤੇ ਤੋ ਉਹਦੇ ਵਿੱਚ ਹਾਂ ਇਹ ਅਸੀਂ ਕਿਸੇ ਨੂੰ ਜ਼ਬਰਦਸਤੀ ਉਹ ਪਟੀਸ਼ਨ ਸਾਈਨ ਨਹੀਂ ਕਰਵਾ ਸਕਦੇ ਹੁੰਦੇ ਬਿਲਕੁਲ ਇੱਕ ਜਮਹੂਰੀਅਤ ਵਾਲਾ ਦੇਸ਼ ਹੈ ਡੈਮੋਕਰੇਟਿਕ ਰਾਈਟ ਹੈ ਹਰ ਇੱਕ ਦਾ ਮੈਂ ਸਾਰਿਆਂ ਨੂੰ ਇਹ ਦਰਖਾਸਤ ਕਰਾਂਗੀ ਕਿ ਤੁਸੀਂ ਆਪਣੀ ਸੂਝ ਬੂਝ ਵਰਤ ਕੇ ਦੇਖੋ ਕਿ ਤੁਹਾਨੂੰ ਕਿੱਥੇ ਕੀ ਕਰਨਾ ਚਾਹੀਦਾ ਲਾਈ ਲੱਗ ਆਪਾਂ ਨਾ ਬਣੀਆਂ ਚੰਗੀ ਗੱਲ ਹੈ ਸੋ ਤੁਸੀਂ ਖੁਦ ਸੋਚੋ ਕਿ ਇਹਦੇ ਚੋਂ ਸ਼ਾਇਦ ਬਦਲਾਵ ਲਿਆ ਸਕੀਏ ਅਸੀਂ ਸਾਨੂੰ ਇਹਦੇ ਚੋਂ ਕੋਈ ਫਾਇਦਾ ਨਹੀਂ ਹੋਣਾ ਅਸੀਂ ਜਿੱਥੇ ਰਹਿੰਦੇ ਹਾਂ ਰਹਿੰਦੇ ਹਾਂ ਇੱਥੇ ਨਹੀਂ ਰਵਾਂਗੇ ਜਿਹੜੇ ਦੇਸ਼ 'ਚ ਮੈਂ ਪੈਦਾ ਹੋਈ ਸੀਗੀ ਉੱਥੇ ਜਾ ਕੇ ਰਹਿ ਲਾਂਗੀ ਜਾਂ ਜਿਹੜੇ ਦੇਸ਼ 'ਚ ਮੇਰੇ ਮਾਤਾ ਪਿਤਾ ਪੈਦਾ ਹੋਏ ਸੀਗੇ ਉੱਥੇ ਰਹਿ ਲਵਾਂਗੇ ਵੈਸੇ ਵੀ ਉਹ ਜਿਹੜਾ ਅਸੀਂ ਅਕਸਰ ਗੀਤ ਚਲਾਉਂਦੇ ਹੁੰਦੇ ਹਾਂ ਸਾਰੀ ਧਰਤੀ ਮੇਰਾ ਆਂਗਨ ਮਤਲਬ ਕਿਤੇ ਨਾ ਕਿਤੇ ਛੱਤ ਮਿਲੀ ਜਾਏਗੀ ਸੋ ਇਹਦੇ ਵਿੱਚੋਂ ਵੈਸੇ ਮੈਂ ਕਿਸੇ ਨਾਲ ਗੱਲ ਕਰ ਰਹੀ ਸੀਗੀ ਮੇਰੇ ਮਾਤਾ ਪਿਤਾ ਦੋਨੋਂ ਹੀ ਨਹੀਂ ਰਹੇ ਹੈਗੇ ਸੋ ਅਗਰ ਮੈਂ ਇਹ ਕੈਟੇਗਰੀ ਦਾ ਫਾਇਦਾ ਲੈ ਵੀ ਸਕਦੀ ਹਾਂ ਆਈ ਕਾਂਟ ਸੋ ਇਸ ਲਈ
ਅਸਲ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਵਾਰ ਗੱਲ ਕਰਨੇ ਆ ਕਿ ਅਸੀਂ ਇੱਕ ਸੰਸਥਾ ਪ੍ਰਵਾਸੀ ਕਾਮਗਾਰ ਇੱਕ ਯੂਨੀਅਨ ਚਲਾ ਰਹੇ ਹਾਂ ਇਹ ਵਰਕਰ ਦਾ ਮਸਲਾ ਆ
ਬਿਲਕੁਲ
ਇਹ ਕਾਮਿਆਂ ਦਾ ਮਸਲਾ ਆ
ਬਿਲਕੁਲ
ਕਿਉਂਕਿ ਉਹ ਇਕੱਲੇ ਵਿਦਿਆਰਥੀ ਨੇ ਜਿਹੜੇ ਜਿਹੜੇ ਵਰਕ ਵੀਜ਼ੇ ਤੇ ਨੇ ਸਾਰੇ ਕਾਮੇ ਨੇ ਕਾਮਿਆਂ ਦਾ ਮਸਲਾ ਕਾਮਿਆਂ ਦੀਆਂ ਆਪਣੀਆਂ ਲੋੜਾਂ ਨੇ ਕਾਮਿਆਂ ਦੀਆਂ ਇੱਕ ਸੋਸ਼ਲ ਉਹਨਾਂ ਦਾ ਇੱਕ ਮਨੁੱਖੀ ਸੁਭਾਅ ਆ ਕਿ ਆਲੇ ਦੁਆਲੇ ਉਹਦਾ ਪਰਿਵਾਰ ਚਾਹੀਦਾ ਇੱਕ ਜਾਨਵਰ ਵੀ ਜਿਹੜਾ ਉਹ ਵੀ ਆਪਣੇ ਸੋ ਇਹ ਮਨੁੱਖੀ ਲੋੜਾਂ ਨੇ ਜੇ ਇਹ ਲੋੜਾਂ ਨਹੀਂ ਪੂਰੀਆਂ ਹੋਣਗੀਆਂ ਤੇ ਉਹ ਦਿਮਾਗੀ ਪਰੇਸ਼ਾਨੀ ਵਧੂਗੀ ਔਰ ਇਹਨਾਂ ਜਿਹੜੇ ਇਹ ਕਹਿੰਦੇ ਵੀ ਸਾਡੀ ਪ੍ਰੋਡਕਟੀਵਿਟੀ ਪ੍ਰੋਡਕਟੀਵਿਟੀ ਰੌਲੀ ਪਾਉਂਦੇ ਨੇ ਉਹ ਪ੍ਰੋਡਕਟੀਵਿਟੀ ਸਾਨੂੰ ਜਾਊਗੀ
ਬਿਲਕੁਲ ਬਿਲਕੁਲ ਤੋ ਇਹ ਤਾਂ ਇਮੀਗ੍ਰੇਸ਼ਨ ਦੇ ਮਸਲੇ ਤੇ ਗੱਲਬਾਤ ਸੀ ਤੋ ਅਸੀਂ ਇਹਨੂੰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਐਜ਼ ਏ ਕੈਂਪੇਨ ਇਹ ਜਿਹੜੀ ਆ ਗੱਲਬਾਤ ਚੱਲੇ ਕਿਉਂਕਿ ਸਿਰਫ ਇੱਕ ਜਾਂ ਦੋ ਵੀਜ਼ਾ ਕੈਟੇਗਰੀਜ਼ ਦੀ ਗੱਲ ਨਹੀਂ ਹੈ ਪੂਰਾ ਜਿਹੜਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਸਿਸਟਮ ਹੈ ਜਾਂ ਜਿਹੜੀਆਂ ਪਾਲਿਸੀ ਇੱਕ ਓਵਰਹਾਲ ਕਰਨ ਦੀ ਗੱਲ ਹੈ ਇਹਨਾਂ ਨੂੰ ਤਾਂ ਕਿ ਇਹ ਲੋਕ ਪੱਖੀ ਬਣ ਸਕੇ ਸਾਰੀ ਗੱਲਬਾਤ ਜਿਹੜੇ ਮਾਈਗ੍ਰੈਂਟਸ ਇੱਥੇ ਆਉਂਦੇ ਨੇ ਕੋਈ ਆਸਾਂ ਉਮੀਦਾਂ ਲੈ ਕੇ ਆਉਂਦੇ ਨੇ ਸੋ ਇਹਨਾਂ ਨੂੰ ਇਸ ਗੱਲ 'ਚ ਧਿਆਨ ਦੇਣਾ ਪਏਗਾ ਔਰ ਜਿਹੜੀ ਲੇਬਰ ਪਾਰਟੀ ਹੈ ਉਹਨਾਂ ਨੂੰ ਨਿਊਜ਼ੀਲੈਂਡ ਫਸਟ 'ਤੇ ਸਾਰਾ ਉਹ ਜਿਹੜਾ ਦੋਸ਼ ਹੈ ਇਹਦਾ ਤਾਂ ਨਹੀਂ ਸੁੱਟ ਸਕਦੇ ਉਹਨਾਂ ਨੂੰ ਆਪ ਵੀ ਕੋਈ ਨਾ ਕੋਈ ਰਿਸਪੋਂਸੀਬਿਲਟੀ ਲੈਣੀ ਪਏਗੀ
ਨਹੀਂ ਰਿਸਪੋਂਸੀਬਲ ਹੈ ਨਹੀਂ ਜੀ ਲੈਣੀ ਨਹੀਂ ਪਊ ਹੈ ਨਹੀਂ
ਹਾਂਜੀ ਬਿਲਕੁਲ
ਬਿਲਕੁਲ ਹੈ ਬਿਲਕੁਲ
ਔਰ ਇਹਦੇ
'ਚ ਸਮਝ ਨਹੀਂ ਆਉਂਦੀ ਪਈ ਕਿ ਲੋਕਾਂ ਦਾ ਜ਼ਮੀਰ ਮਰ ਚੁੱਕਿਆ ਐਡੀ ਮਤਲਬ ਮੈਂ ਕਿਆਸ ਨਹੀਂ ਕਰ ਸਕਦਾ ਕਿ ਕਿੱਡੀ ਖਤਰਨਾਕ ਪਾਲਿਸੀ ਲੋਕਾਂ ਦੇ ਸਾਹਮਣੇ ਲਿਆ ਕੇ ਪੇਸ਼ ਕਰਤੀ ਹੈ ਔਰ ਸਮਾਜ ਦੇ ਵਿੱਚ ਹਜੇ ਤੱਕ ਵੀ ਸਾਡੇ ਸਮਾਜ ਦੇ ਵਿੱਚ ਚੁੱਪ ਵਾ ਔਰ ਪਤਾ ਨਹੀਂ ਕਿਹੋ ਜਿਹੀਆਂ ਮਜਬੂਰੀਆਂ ਦੇ ਵਿੱਚ ਮੈਨੂੰ ਸਮਝ ਨਹੀਂ ਮੈਂ ਕਿਆਸ ਨਹੀਂ ਮੈਂ ਸਮਝ ਨਹੀਂ ਆ ਰਹੀ ਵੀ ਕਿਉਂ ਨਹੀਂ
ਬਿਲਕੁਲ ਕਿਉਂਕਿ ਕਾਫੀ ਲੋਕੀ ਕਹਿ ਰਹੇ ਕਿ ਲੀਗਲ ਤਰੀਕੇ ਨਾਲ ਸਾਰਾ ਕੁਛ ਮਤਲਬ ਜਿਹੜੀ ਪਾਲਿਸੀ ਆਲਰੇਡੀ ਬਣ ਗਈ ਹੈ ਉਹਨੂੰ ਤੁਸੀਂ ਉਹਦਾ ਲੀਗਲੀ ਕੀ ਕਰੋਗੇ ਉਹ ਪਾਲਿਸੀ ਨਾਲ ਕੰਪਲਾਈ ਕਰਕੇ ਐਪਲੀਕੇਸ਼ਨ ਲਗਾਓਗੇ ਜਾਂ ਅਗਰ ਤੁਸੀਂ ਉਹਦੀਆਂ ਰਿਕੁਆਇਰਮੈਂਟਸ ਨਹੀਂ ਮੀਟ ਕਰਦੇ ਤੁਸੀਂ ਕੁਛ ਨਹੀਂ ਕਰ ਸਕਦੇ ਸੋ ਲਾਅ ਤੇ ਤੁਹਾਨੂੰ ਇੰਨਾ ਕੀ ਕੁਛ ਪ੍ਰੋਵੀਜ਼ਨ ਦਿੰਦਾ ਆ ਸੋ ਉਹਨੂੰ ਪਾਲਿਸੀ ਨੂੰ ਚੇਂਜ ਕਰਾਉਣ ਲਈ ਇੱਕ ਸੰਘਰਸ਼ ਕਰਨਾ ਪੈਣਾ ਆ
ਔਰ ਉਹਨੂੰ ਜੀ ਕੱਲਾ ਮੈਂ ਇਹਦੇ ਨਾਲ ਐਡ ਕਰਨਾ ਚਾਹੁੰਦਾ ਕਿ ਕੱਲਾ ਮੁਜ਼ਾਹਰਿਆਂ ਦੀ ਗੱਲ ਨਹੀਂ ਹੈਗੀ ਇਹ ਇੱਕ ਡੈਮੋਕ੍ਰੇਸੀ ਦੇ ਵਿੱਚ ਬਹੁਤ ਵੱਡਾ ਟੈਕਟਿਕ
ਇੱਕ ਤਰੀਕਾ ਆ
ਸਰਕਾਰ ਦੇ ਉੱਪਰ ਪ੍ਰੈਸ਼ਰ ਪਾਉਣ ਦਾ ਕਿਉਂਕਿ ਵੋਟਾਂ ਆ ਰਹੀਆਂ ਨੇ ਦੀਵਾਲੀ ਦਾ ਮੇਲਾ ਸੀਗਾ ਇੰਡੀਅਨ ਨੇ ਇੱਕ ਬਹੁਤ ਵੱਡੀ ਵੋਟ ਬੈਂਕ ਵਾ ਉਹਨਾਂ ਲੋਕਾਂ ਦੇ ਵਿੱਚ ਜਾਂਦੀ ਗੱਲ ਵੀ ਇਹ ਸਾਡੇ ਪੱਖ ਦੇ ਵਿੱਚ ਨਹੀਂ ਖੜੇ ਹੈਗੇ ਸੋ ਉਹਨਾਂ ਨੂੰ ਜਦੋਂ ਇਹ ਡਰ ਹੁੰਦਾ ਫਿਰ ਪਰ ਦੂਸਰੇ ਪਾਸੇ ਨੂੰ ਜੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਕੱਲਾ ਸਿਰਫ ਮੁਜ਼ਾਹਰੇ ਦੀ ਗੱਲ ਹੈ ਯੂਨੀਅਨ ਦੇ ਥਰੂ ਸਾਡੀ ਈਅਨ ਲੀਸ ਗੈਲੋ ਨਾਲ ਵੀ ਗੱਲਬਾਤ ਚੱਲ ਰਹੀ ਹੈ
ਸੋ
ਕੱਲਾ ਸਿਰਫ ਇੱਕ ਪਾਸਾ ਨਹੀਂ ਹੈਗਾ ਅਸੀਂ ਸਾਰੇ ਪਾਸਿਆਂ ਦੇ ਉੱਪਰ ਇਮੀਗ੍ਰੇਸ਼ਨ ਮਿਨਿਸਟਰ ਨਾਲ ਵੀ ਸਾਡੀ ਯੂਨੀਅਨ ਦੇ ਥਰੂ
ਕਈ ਜਗ੍ਹਾ ਤੇ ਮੈਂ ਸੋਸ਼ਲ ਮੀਡੀਆ ਤੇ ਦੇਖ ਚੁੱਕੀ ਆ ਭਾਰਤੀ ਲੋਕਾਂ ਦੁਆਰਾ ਜਿਹੜੇ ਇਥੋਂ ਦੇ ਨੇ ਉਹਨਾਂ ਦੁਆਰਾ ਇਹ ਪੁਆਇੰਟ ਕਿ ਜਿਹੜੀ ਦੀਵਾਲੀ ਹੈ ਤੇ ਸੈਲੀਬ੍ਰੇਸ਼ਨ ਹੈ ਸੋ ਮਤਲਬ ਤੁਸੀਂ ਇੰਨੇ ਬੇਸ਼ਰਮ ਹੋ ਕੇ ਉੱਥੇ ਵੀ ਤੁਸੀਂ ਪ੍ਰੋਟੈਸਟ ਕਰ ਦਿੱਤਾ ਸੋ ਮੈਂ ਉਹਨਾਂ ਨੂੰ ਇੱਕ ਦੋ ਜਗ੍ਹਾ ਜਵਾਬ ਦਿੱਤਾ ਕਿ ਜਿਹੜਾ ਇੱਥੋਂ ਦਾ ਵਾਈਟੈਂਗੀ ਡੇ ਹੁੰਦਾ ਹੈ ਜਿਹੜਾ 6 ਫਰਵਰੀ ਨੂੰ ਵਾਈਟੈਂਗੀ ਗਰਾਊਂਡ ਨੋਰਚ ਹਰ ਸਾਲ ਕਿਸੇ ਨਾ ਕਿਸੇ ਮੁੱਦੇ ਤੇ ਉੱਥੇ ਪ੍ਰੋਟੈਸਟ ਹੁੰਦੇ ਨੇ ਉਹ ਐਕਸੈਪਟੇਬਲ ਹੈ ਉਹ ਇੱਕ ਡਿਸੈਂਟ ਦਾ ਤਰੀਕਾ ਹੈ ਇੱਕ ਆਪਣਾ ਰੋਸ ਪ੍ਰਗਟ ਕਰਨ ਦਾ ਤਰੀਕਾ ਹੈ ਸੋ ਦੀਵਾਲੀ ਤੇ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ ਸੋ ਅਗਰ ਉੱਥੇ ਪ੍ਰਧਾਨ ਮੰਤਰੀ ਸਾਰੇ
ਉਹਦੇ ਵਿੱਚ ਇੱਕ ਕੋਈ ਵਿਰੋਧੀ ਨੇ ਯੂਨੀਅਨ ਦੇ ਵਿਰੋਧੀ ਨੇ ਇੱਕ ਟਿਕਟੌਕ ਤੇ ਵੀਡੀਓ ਬਣਾਈ ਹੈ ਕਿ ਇਹ ਜਾਨਵਰ ਨੇ ਜਿਹੜੇ ਇਹ ਪ੍ਰੋਟੈਸਟ ਇਹੋ ਜਿਹੀ ਭਾਸ਼ਾ ਉਹਨੇ
ਮਨੁੱਖ ਸਾਰੇ ਜਾਨਵਰ ਨੇ
ਮਤਲਬ ਕਿ ਉਹਨੇ ਭੱਦੀ ਭਾਸ਼ਾ ਇੱਥੇ ਜਿਹੜੇ ਰੋਜ਼ ਪ੍ਰੋਟੈਸਟ ਹੋ ਰਹੇ ਨੇ ਜਿਹੜੇ ਯੂਨੀਅਨ ਕਰਦੇ
ਟੀਚਰਸ ਨਰਸਿਸ ਬੱਸ ਡਰਾਈਵਰਸ
ਸਾਰੇ ਇਹ ਉਹ ਤੇ ਭਾਰਤੀ ਮੂਲ ਦੇ ਨਹੀਂ ਹੈਗੇ ਸਾਰੇ ਉਹਨਾਂ ਦੇ ਵਿੱਚੋਂ ਹਨਾ ਪਤਾ ਨਹੀਂ ਅਕਲ ਇਹਨਾਂ ਦੀ ਕੀ ਖਾਣ ਚਲੇ ਜਾਂਦੀ ਹੈ ਕਿਹੋ ਜਿਹੇ
ਦੇਖੋ ਮੈਂ ਉਹਨਾਂ ਨੂੰ ਸਮਝ ਕੇ ਉਹ ਬੱਚੇ ਨੇ ਇਮੈਚਿਓਰ ਨੇ
ਨਹੀਂ ਜੀ ਮੈਨੂੰ ਮੈਨੂੰ ਇਹਦਾ ਲੱਗ ਰਿਹਾ ਕਿ ਬਹੁਤ ਸਟ੍ਰੈਟੇਜੀ ਤਰੀਕੇ ਦੇ ਨਾਲ
ਹਾਂ ਚਲੋ ਉਹਨਾਂ ਦੇ ਪਿੱਛੇ ਕੋਈ ਹੋਰ ਬੋਲਦਾ ਹੋਵੇਗਾ
ਜਿਹਨਾਂ ਜਿਹਨਾਂ ਦੇ ਖਿਲਾਫ ਹੁਣ ਤੱਕ ਸੰਘਰਸ਼ ਲੜੇ ਗਏ ਆ ਨਾ ਜਿਹੜੀ ਇੱਥੇ ਇੱਕ ਅਨੂ ਜੀ ਮੈਂ ਇਹ ਮੈਂ ਇਹ ਇੱਕ ਨਤੀਜੇ ਤੇ ਪਹੁੰਚਿਆ ਕਿ ਭਾਰਤੀ ਸਮਾਜ ਦੇ ਵਿੱਚ ਦੋ ਜਮਾਤਾਂ ਬਣ ਚੁੱਕੀਆਂ ਨੇ ਇਸ ਟਾਈਮ ਇੱਕ ਮਿਹਨਤ ਕਸ਼ ਜਮਾਤ ਹੈ ਇਸ ਮੁਲਕ ਦੇ ਵਿੱਚ ਤੇ ਦੂਸਰੀ ਇੱਕ ਲੋਟੂ ਜਮਾਤ ਹੈ
ਸੋ ਉਹ ਹੀ ਉਹ ਦੁਨੀਆ ਭਰ ਚ ਉਹ ਹੀ ਹੈ ਨਾ ਫਾਰਮੂਲਾ ਕਿ ਇੱਕ ਲੋਟੂ ਜਮਾਤ ਤੇ ਇੱਕ ਜਿਨ੍ਹਾਂ ਨੂੰ ਲੁੱਟਿਆ ਜਾਂਦਾ ਹੈ
ਤੇ ਜਿਹੜੇ ਲੋਕ ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਸਾਨੂੰ ਕਿਸੇ ਨੇ ਇੱਕ ਵਾਰੀ ਸਵਾਲ ਕੀਤਾ ਸੀਗਾ ਕਿ ਤੁਹਾਡੀ ਯੂਨੀਅਨ ਕੰਮ ਕਿਵੇਂ ਕਰਦੀ ਹੈ ਤੇ ਮੇਰਾ ਜਵਾਬ ਇਹ ਸੀਗਾ ਕਿ ਜਦੋਂ ਜਦੋਂ ਜਿਸ ਤਰੀਕੇ ਨਾਲ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਕੰਮ ਕਰਦੇ
ਸੀ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕੌਣ ਸੀ
ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਕੌਣ ਸੀ ਉਹਨਾਂ ਦਾ ਜੇ ਬ੍ਰੀਫ ਦੱਸਣਾ ਹੋਵੇ ਕਿ ਮੇਨਲੀ ਉਹਨਾਂ ਦਾ ਜਿਹੜੇ ਆਰਾ ਜਿਹੜੇ ਲੱਕੜੀ ਦਾ ਜਿਹੜੇ ਆਰਾ ਵਰਕਰ ਸੀਗੇ ਕਿਉਂਕਿ ਕੈਨੇਡਾ ਦੇ ਵਿੱਚ ਲੱਕੜੀ ਦਾ ਕੰਮ ਬਹੁਤ ਜ਼ਿਆਦਾ ਖਾਸ ਕਰਕੇ 50-60 ਦਹਾਕੇ ਦੇ ਵਿੱਚ ਪਹਿਲਾਂ ਜਿਹੜੇ 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 ਗੋਰੇ ਮੂਲ ਦੇ ਸੀਗੇ ਉਹਨਾਂ ਕੋਲ ਸੀਗੇ ਆਰੇ ਉਹ ਕਿਸ ਤਰੀਕੇ ਨਾਲ ਜਿਹੜੇ ਭਾਰਤੀ ਮੂਲ ਦੇ ਇਮੀਗ੍ਰੈਂਟ ਸੀ ਉਹਨਾਂ ਨਾਲ ਕਿ ਜਾਨਵਰ ਵਾਂਗੂ ਬਿਹੇਵ ਕਰਦੇ ਸੀ ਪਰ ਜਦੋਂ ਉਹ ਆਰੇ ਆਪਣੇ ਮੂਲ ਦੇ ਲੋਕਾਂ ਨੇ ਵੀ ਖਰੀਦੇ ਆ ਉਹਨਾਂ ਦਾ ਬਿਹੇਵੀਅਰ ਵੀ ਐਗਜੈਕਟਲੀ ਉਹੋ ਜਿਹਾ ਸੀਗਾ ਜਿਹੋ ਜਿਹਾ ਜਿਹੜੇ ਗੋਰੇ ਮੂਲ ਦੇ ਲੁੱਟਣ ਵਾਲੀ ਕਲਾਸ ਸੀਗੀ ਤੇ ਉਹਨਾਂ ਨੇ ਉਸ ਵਿੱਚ ਉਹਨਾਂ ਦੇ ਸੰਘਰਸ਼ ਉਹਨਾਂ ਦੇ ਇੱਕ ਯੂਨੀਅਨ ਪੂਰੇ ਨਾਰਥ ਅਮਰੀਕਾ ਦਾ ਜਿਹੜਾ ਜਿਹਨੂੰ ਤੁਸੀਂ ਕੈਨੇਡਾ ਤੇ ਅਮਰੀਕਾ ਦੋਨਾਂ ਨੂੰ ਮਿਲਾ ਕੇ ਉਹ ਇੱਕ ਜਿਹੜੀ ਵੁੱਡ ਵਰਕਿੰਗ ਜਿਹੜੀ ਉਹਨਾਂ ਦੀ ਯੂਨੀਅਨ ਸੀਗੀ ਉਹਦੇ ਉਹ ਪ੍ਰਧਾਨ ਸੀ
ਪ੍ਰਧਾਨ ਸੀਗੇ ਔਰ ਉਹਨਾਂ ਨੇ 1937 ਤੋਂ 47 ਤੱਕ ਕੰਮ ਕੀਤਾ 47 ਚ ਜਿਵੇਂ ਹੀ ਅਖੌਤੀ ਆਜ਼ਾਦੀ ਆਈ ਉਹ ਵਾਪਸ ਭਾਰਤ ਚਲੇ ਗਏ ਔਰ ਉਹੋ ਹੀ ਜਿਹੜੇ ਲੋਕ ਉੱਥੇ ਉਹਨਾਂ ਨੂੰ ਤੰਗ ਕਰਦੇ ਸੀਗੇ ਉਹ ਪਿੱਛੇ ਤੱਕ ਗਏ ਔਰ ਉਹਨਾਂ ਦਾ ਕਤਲ ਕਰਵਾਇਆ ਗਿਆ ਸੋ ਇਹਦੇ ਚ ਜਿਹੜੇ ਇੱਥੇ ਸਾਡੇ ਕੰਮਾਂ ਨੂੰ ਪਸੰਦ ਨਹੀਂ ਕਰਦੇ ਵਿਰੋਧ ਕਰਦੇ ਨੇ ਉਹਨਾਂ ਲਈ ਮੇਰਾ ਖਿਆਲ ਹੈ ਕਿ ਮੈਂ ਸਿਰਫ ਗੁਰਬਾਣੀ ਦੀ ਮੈਨੂੰ ਬਹੁਤੀ ਸਮਝ ਨਹੀਂ ਆ ਉਹ ਕਹਿੰਦੇ ਆ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਗ ਪਾਰ ਤਰੀਜੇ
ਚੇਤਾਵਨੀ ਵੀ ਹੈ ਕਿ ਕਦੇ ਵੀ ਆਪਣੇ ਦਿਮਾਗ ਦੇ ਵਿਚ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕ ਕਦੇ ਵੀ ਇਹ ਇੱਕ ਯੂਨੀਅਨ ਮੂਵਮੈਂਟ ਮਰੀ ਨੀ ਇਸ ਮੁਲਕ ਦੇ ਵਿਚ
ਅਸੀਂ ਨੀ ਹੋਵਾਂਗੇ ਕੋਈ ਹੋਰ ਹੋਏਗਾ ਸਾਡੀ ਜਗ੍ਹਾ
ਤੇ ਪਿੱਛੇ ਖੜਨੇ ਹੈਗੇ ਨੇ ਇਸ ਕਰਕੇ ਸਾਨੂੰ ਜਿਹੜਾ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰੀਕੇ ਨਾਲ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਸਾਡੇ ਖਿਲਾਫ ਏਦਾਂ ਨੀ ਮਰਦੇ ਅਸੀਂ
ਪਰਸਨਲ ਅਟੈਕ ਅਸੀਂ ਬਹੁਤ ਵਾਰੀ ਦੇਖ ਚੁੱਕੇ ਹਾਂ
ਇਹ ਪਹਿਲਾਂ ਵੀ ਇੱਥੇ ਮਜ਼ਾਰੇ ਵੀ ਕਰ ਚੁੱਕੇ ਸੀਗੇ ਲਾਣੇ ਇੱਕ ਖਾਸ ਕਿਸਮ ਦਾ ਸੋਰੀ ਮੈਂ ਸ਼ਬਦ ਨਹੀਂ ਸੀ ਮੈਨੂੰ ਵਰਤਣਾ ਚਾਹੀਦਾ ਇਹ ਕੋਈ ਖਾਸ ਕਿਸਮ ਦੇ ਲੋਕ ਇਹ ਬਿਲਕੁਲ ਸੰਘਰਸ਼ ਕਦੇ ਵੀ ਖਤਮ ਨਹੀਂ ਹੋਣਗੇ
ਹਾਂ ਅਗਰ ਅਗਰ ਅਸੀਂ ਇਹ ਜਿਹੜੀ ਲੜਾਈ ਨਹੀਂ ਲੜਾਂਗੇ ਸਾਡੀ ਜਗ੍ਹਾ ਤੇ ਕੋਈ ਹੋਰ ਲੜ ਰਿਹਾ ਹੋਏਗਾ ਅਸੀਂ ਚਲੇ ਜਾਵਾਂਗੇ ਸਾਡੇ ਤੋਂ ਬਾਅਦ ਕੋਈ ਹੋਰ ਹੋਏਗਾ ਉਹ ਮਸ਼ਾਲ ਬਲਦੀ ਰਹਿੰਦੀ ਆ ਮਸ਼ਾਲਾਂ ਚੁੱਕਣ ਵਾਲੇ ਰਹਿੰਦੇ ਨੇ ਤੋ ਮੈਂ ਥੋੜਾ ਜਿਹਾ ਇੱਥੇ ਹਾਂ ਅੰਤ ਚ ਇੱਕ ਪੋਜ਼ਿਟਿਵ ਨੋਟ ਤੇ ਵੀ ਖਤਮ ਕਰੂੰਗੀ ਭਗਤ ਸਿੰਘ ਹੋਰਾਂ ਦਾ ਕੋਟ ਹੈ ਉਹਦੇ ਤੇ ਖਤਮ ਕਰੂੰਗੀ ਤੋ ਹਾਂ ਸਾਨੂੰ ਕਾਫੀ ਹੱਦ ਤੱਕ ਅੰਦਾਜ਼ਾ ਵੀ ਹੈ ਜਿਹੜੇ ਉਹ ਨਕਲੀ ਆਈ ਡੀਜ਼ ਬਣਾ ਕੇ ਸੋਸ਼ਲ ਮੀਡੀਆ ਤੇ ਲੱਗੇ ਹੋਏ ਨੇ ਸਾਨੂੰ ਕਾਫੀ ਅੰਦਾਜ਼ਾ ਹੈ ਕਿ ਕੌਣ ਨੇ ਉਹ ਅਸਲ ਵਿੱਚ ਉਹਨਾਂ ਦੇ ਪਿੱਛੇ ਉਹ ਪਤਵੰਤੇ ਸੱਜਣ ਹੀ ਨੇ ਉਹ ਇੱਥੋਂ ਦੀ ਭਾਰਤੀ ਕਮਿਊਨਿਟੀ ਦੇ ਹਾਂ ਪਤਵੰਤੇ ਸੱਜਣ ਨੇ ਉਹ ਸਾਨੂੰ ਪਤਾ ਹੈ ਕੌਣ ਸੋ ਮੈਨੂੰ ਨਹੀਂ ਪਤਾ ਜੇ ਸੁਣਦੇ ਵੀ ਹੁਣ ਕੋਈ ਐਸੀ ਗੱਲ ਨਹੀਂ ਹੈ ਸੋ ਉਹ ਜਦੋਂ ਵੱਧ ਤੋਂ ਵੱਧ ਕੀ ਕਰ ਲੋਗੇ ਕਿਸੇ ਨੂੰ ਜਾਨ ਤੋਂ ਮਾਰ ਦੋਗੇ
ਹਾਂ
ਉਹ ਕੋਈ ਚੱਕਰ ਨਹੀਂ ਹੈ ਸੋ ਉਹ ਸਾਡੇ ਤੋਂ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਕਿਸੇ ਦੇ ਨਾਲ ਮੈਂ ਆਪਣਾ ਕੰਪੈਰੀਜ਼ਨ ਕਰ ਰਹੀ ਹਾਂ ਵੱਡੀਆਂ ਸ਼ਖਸੀਅਤਾਂ ਦੇ ਨਾਲ ਪਰ ਸਾਡੇ ਤੋਂ ਪਹਿਲਾਂ ਸਾਡੇ ਤੋਂ ਬਹੁਤ ਜ਼ਿਆਦਾ ਵੱਡੇ ਕੰਮ ਲੋਕ ਕਰਕੇ ਗਏ ਨੇ ਤੋ ਉਹਨਾਂ ਨੂੰ ਅਸੀਂ ਦੇਖਿਆ ਕਿ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੋ ਇਹ ਨਹੀਂ ਮੈਂ ਕਹਿ ਰਹੀ ਕਿ ਅਸੀਂ ਵੀ ਉਹਨਾਂ ਦੇ ਬਰਾਬਰ ਹਾਂ ਸੋ ਜੇ ਸਾਡੇ ਤੋਂ ਪਹਿਲਾਂ ਇੰਨੀ ਲੰਬੀ ਕਤਾਰ ਸੀ ਸਾਡੇ ਤੋਂ ਬਾਅਦ ਵੀ ਓਬਵੀਅਸਲੀ ਹੋਰ ਲੰਬੀ ਹੋਏਗੀ
ਤੋ ਸਾਥੀ ਝੰਡਾ ਸਿੰਘ ਜੇਠੂ ਇਹਨਾਂ ਦੀ ਜਥੇਬੰਦੀ ਦੇ 33-34 ਬੰਦੇ ਹੁਣ ਤੱਕ ਮਾਰ ਦਿੱਤੇ ਗਏ ਨੇ ਮਾਸਟਰ ਸਾਧੂ ਸਿੰਘ ਤਖਤਪੁਰਾ ਦਾ ਕਤਲ ਕੀਤਾ ਗਿਆ ਉਗਰਾਹਾਂ ਦੇ ਸੋ ਇਹ ਕੋਈ ਇਹਦੇ ਸਾਨੂੰ ਕੋਈ ਡਰ ਨਹੀਂ ਗਾ ਜਿੱਥੇ ਤੱਕ ਤੁਸੀਂ ਜਾਣਾ
ਹਾਂ ਕਰ ਲਓ ਮਤਲਬ ਪਰਸਨਲ ਅਟੈਕ ਜਿਹੜੇ ਨੇ ਤੁਸੀਂ ਇੱਥੋਂ ਪੈਸੇ ਲੈਂਦੇ ਹੋ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਕੈਸ਼ ਲੈਂਦੇ ਹੋ
ਇਹ ਰਿਪੀਟ ਹੋ ਰਿਹਾ ਜੀ ਇਹ ਸਾਰਾ ਕੁਝ
ਹਾਂ ਬਹੁਤ ਵਾਰੀ ਸੁਣ ਚੁੱਕੇ
ਪਹਿਲਾਂ ਇੱਕ ਵਾਰੀ ਹੋ ਚੁੱਕਿਆ ਉਹ ਇੱਕ ਪ੍ਰਾਈਵੇਟ ਗਰੁੱਪ ਦੇ ਵਿੱਚ ਸੀਗਾ
ਹਾਂ ਇਹ ਹੁਣ ਪਬਲਿਕ ਹੋ ਰਿਹਾ
ਇਹ ਓਪਨਲੀ ਹੈ ਨਕਲੀ ਫੇਸਬੁੱਕ ਤੇ ਆਈਡੀਆਂ ਬਣਾ ਕੇ ਇਹ ਹਰ ਇੱਕ ਤਰੀਕੇ ਨਾਲ ਪਰ ਹੈ ਇਹ ਜਿਹੜਾ ਹੁਣ ਮੈਂ ਲਾਣਾ ਵਰਤੂੰਗਾ ਇਹਨਾਂ ਵਾਸਤੇ ਸ਼ਬਦ ਇਹ ਉਹੀ ਹੈ ਕਿ ਜਿਨ੍ਹਾਂ ਦੇ ਖਿਲਾਫ਼ ਹੁਣ ਤੱਕ ਜਿਹੜੇ ਯੂਨੀਅਨ ਨੇ ਜਿਹੜੇ ਸੰਘਰਸ਼ ਲੜੇ ਨੇ ਉਹਨਾਂ ਨੂੰ ਤਕਲੀਫ਼ ਹੋ ਰਹੀ ਹੈ ਔਰ ਇਹ ਤਕਲੀਫ਼ ਹੋਣੀ ਚਾਹੀਦੀ ਸੀ
ਮਤਲਬ
ਇਹ ਸਾਨੂੰ ਬਹੁਤ ਪਹਿਲਾਂ ਦਾ ਸਾਨੂੰ ਅੰਦਾਜ਼ਾ ਸੀਗਾ ਵੀ ਹਜੇ ਤੱਕ ਕੁਛ ਹੋ ਕਿਉਂ ਨਹੀਂ ਰਿਹਾ
ਹਾਂ ਇਹਦਾ ਮਤਲਬ ਕਿ ਸਾਡੇ ਜਿਹੜਾ ਅਸੀਂ ਕੰਮ ਕਰ ਰਹੇ ਸੀ ਸਹੀ ਲੀਤ ਤੇ ਤੁਰੇ ਹੋਏ ਆ ਸੋ ਸਾਡੇ ਕੰਮ ਦਾ ਥੋੜਾ ਜਿਹਾ ਕਿਤੇ ਅਸਰ ਹੋਣਾ ਸ਼ੁਰੂ ਹੋਇਆ ਹੈ ਸੋ ਉਹ ਜਿਹੜੀ ਉਹਨਾਂ ਨੂੰ ਤਕਲੀਫ਼ ਹੋ ਰਹੀ ਹੈ ਔਰ ਜਿਸ ਤਰ੍ਹਾਂ ਉਹ ਵਿਚਰ ਰਹੇ ਨੇ ਉਹਦੇ ਲਈ ਸ਼ਹੀਦ ਭਗਤ ਸਿੰਘ ਦਾ ਕੋਟ ਹੈ ਉਹਦੇ ਤੇ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਾਂਗੇ ਸੋ ਭਗਤ ਸਿੰਘ ਕਹਿੰਦੇ ਨੇ ਜਦ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਕਿਸੇ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ ਬਸ ਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੀ ਖਾਤਰ ਇੱਕ ਇਨਕਲਾਬੀ ਸਪਿਰਿਟ ਪੈਦਾ ਕਰਨ ਦੀ ਲੋੜ ਹੁੰਦੀ ਹੈ ਨਹੀਂ ਤਾਂ ਮਤਲਬ ਕਿ ਅਗਰ ਉਹ ਜਿਹੜੀ ਇੱਕ ਖੜੋਤ ਹੈ ਅਗਰ ਅਸੀਂ ਉਹਦੇ ਬਾਰੇ ਕੁਛ ਕਰਦੇ ਨਹੀਂ ਤਾਂ ਇੱਕ ਗਿਰਾਵਟ ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਜਿਹੜਾ ਕਿ ਅਸੀਂ ਦੇਖਿਆ ਉਹ ਐਕਸਪਲੋਇਟੇਸ਼ਨ ਦਾ ਸ਼ੋਸ਼ਣ ਦਾ ਉਹ ਇੱਕ ਬਰਬਾਦੀ ਵਾਲਾ ਵਾਯੂਮੰਡਲ ਹੈ ਔਰ ਬਕਾਇਦਾ ਸਾਨੂੰ ਪਤਾ ਹੈ ਕਿ ਕਿਹਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਇੱਕ ਉਹ ਨੈਕਸਸ ਬਣਿਆ ਹੋਇਆ ਹੈ ਕਾਬਜ਼ ਨੇ ਉਹ ਲੋਕ ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗਲਤ ਰਾਹ ਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ ਸੋ ਜਿਹੜੇ ਸਾਨੂੰ ਵਾਰ ਵਾਰ ਕਹਿੰਦੇ ਨੇ ਕਿ ਸਾਡੇ ਕੰਮਾਂ ਕਰਕੇ ਸਾਡੇ ਪ੍ਰੋਟੈਸਟ ਕਰਕੇ ਰੂਲ ਹੋਰ ਸਖ਼ਤ ਹੋ ਰਹੇ ਨੇ ਤੁਸੀਂ ਦੋ ਦਿਨ ਪਹਿਲਾਂ ਦੀ ਪੜ੍ਹ ਲਓ ਵਿੰਸਟਨ ਪੀਟਰ ਦਾ ਬਿਆਨ ਪੜ੍ਹ ਲਓ ਜਿਹੜਾ ਉਦੋਂ ਹੀ 2017 'ਚ ਗੱਠਜੋੜ ਕਰਕੇ ਉਹ ਸਾਰਾ ਹੋਇਆ ਸੋ ਉਹਦੇ ਤੋਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਪ੍ਰੋਟੈਸਟ ਹੁੰਦੇ ਨਾ ਹੁੰਦੇ ਇਹ ਇੱਦਾਂ ਹੀ ਹੋਣਾ ਸੀ
ਤੁਸੀਂ ਮਾਰਟਿਨ ਲੂਥਰ ਲਈ ਵੀ ਕੋਟ ਪੜ੍ਹਦੇ ਹੁੰਦੇ ਹੋ ਮੈਨੂੰ ਮੇਰੇ ਦਿਮਾਗ 'ਚ
ਦ ਡੇ ਵੀ ਬਿਕਮ ਸਾਇਲੈਂਟ ਅਬਾਊਟ ਥਿੰਗਸ ਨੋ ਆਈ ਆਵਰ ਲਾਈਵਸ ਬਿਗਿਨ ਟੂ ਐਂਡ ਦ ਡੇ ਵੀ ਬਿਕਮ ਸਾਇਲੈਂਟ ਅਬਾਊਟ ਥਿੰਗਸ ਦੈਟ ਮੈਟਰ
ਚੁੱਪੀ ਬਹੁਤ ਖਤਰਨਾਕ ਹੈ
ਚੁੱਪ ਜਿਹੜੇ ਲੋਕ ਰਹਿੰਦੇ ਨੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਨੇ ਸੋ ਜਿਹੜਾ ਤੁਹਾਡੇ ਕੋਈ ਵਿਰੋਧ 'ਚ ਵੀ ਬੋਲਦਾ ਉਹਦੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹ ਕੁਛ ਕਹਿੰਦਾ ਤੇ ਹੈ ਨਾ ਜਿਹੜੇ ਬਿਲਕੁਲ ਚੁੱਪ ਕਰਕੇ ਮੂਕ ਦਰਸ਼ਕ ਬਣ ਕੇ ਦੇਖਦੇ ਨੇ ਉਹ ਸਭ ਤੋਂ ਖਤਰਨਾਕ ਨੇ ਸੋ ਇਹ ਭਗਤ ਸਿੰਘ ਦੀ ਅੱਗੇ ਜਿਹੜੀ ਗੱਲ ਹੈ ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗਲਤ ਰਾਹ ਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤਾ ਜਾਂਦੀ ਹੈ ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਿਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇੱਕ ਹਰਕਤ ਪੈਦਾ ਹੋ ਜਾਵੇ ਸੋ ਉਹ ਹੀ ਲਗਭਗ ਮਾਰਟਿਨ ਲੂਥਰ ਵਾਲੀ ਕਿੰਗ
ਕਿ
ਅਗਰ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਤਾਂ ਮੁਰਦੇ ਬਰਾਬਰ ਹੀ ਆ
ਬਿਲਕੁਲ
ਜਾਨਵਰ ਵੀ ਜਿਹੜੇ ਬੋਲ ਨਹੀਂ ਸਕਦੇ ਹੁੰਦੇ ਉਹ ਵੀ ਜਿਹੜੀਆਂ ਉਹ ਪ੍ਰਕਿਰਿਆਵਾਂ ਨੇ ਜ਼ਿੰਦਾ ਰਹਿਣ ਦੀਆਂ ਉਹ ਸਾਰੀਆਂ ਕਰਦੇ ਹੀ ਨੇ ਅਗਰ ਅਸੀਂ ਵੀ ਓਦਾਂ ਹੀ ਰਹਿਣਾ
ਬਿਲਕੁਲ
ਤੇ ਫਿਰ ਉਹ ਜਿਹੜੇ ਸਾਨੂੰ ਜਾਨਵਰ ਦੱਸਦੇ ਨੇ ਮੇਰਾ ਖਿਆਲ ਉਹਨਾਂ ਨੂੰ ਆਪਣੀ ਜਾਨਵਰ ਦੀ ਡੈਫੀਨੇਸ਼ਨ ਵੀ ਤੈਅ ਕਰ ਲੈਣੀ ਚਾਹੀਦੀ
ਹੈ ਬੜੀ ਸੰਖੇਪ ਦੇ ਵਿੱਚ ਗੱਲ ਕਰੂੰਗਾ ਕਿ ਜਦੋਂ ਇੱਥੇ ਮੁਜ਼ਾਹਰਾ ਹੋ ਰਿਹਾ ਸੀਗਾ ਜਿਹੜੀ ਓਪੋਜੀਸ਼ਨ ਪਾਰਟੀ ਆ ਨੈਸ਼ਨਲ ਉਹ ਬਖਸ਼ੀ ਸਾਹਿਬ ਵੀ ਸਾਡੇ ਨਾਲ ਬੜੀ ਸਿੰਪਥੀ ਕਰਨ ਆਏ ਸੀਗੇ
ਉਹ
ਤੁਹਾਡੇ ਨਾਲ ਵੀ ਹੁਣ ਤੁਹਾਡਾ ਜਿਹੜਾ ਧੱਕਾ ਹੋ ਰਿਹਾ ਤੁਹਾਡੇ ਕੋਲ ਵੀ ਆਉਣਗੇ ਪਰ ਪਹਿਲਾਂ ਕਿੱਥੇ ਸੀ ਜਦੋਂ ਨੈਸ਼ਨਲ ਸਰਕਾਰ ਸੀ ਉਦੋਂ ਸਾਡੇ ਨਾਲ ਲੇਬਰ ਵਾਲੇ ਸਿੰਪਥੀ ਕਰਨ ਆਏ ਸੀਗੇ ਜਦਕਿ ਸਾਨੂੰ ਕਿੰਨੇ ਸਾਲ ਉਸ ਤੋਂ ਬਾਅਦ ਸੰਘਰਸ਼ ਕਰਨਾ ਪਿਆ ਵਿਦਿਆਰਥੀ ਵਾਪਸ
ਈਵਨ ਉਹ ਅੰਬਡਸਮੈਨ ਦੀ ਡਿਸੀਜਨ ਆਉਣ ਤੋਂ ਬਾਅਦ ਵੀ ਪ੍ਰੋਟੈਸਟ ਕਰਕੇ ਉਹ ਲਾਗੂ ਕਰਵਾਉਣੀ ਪਈ ਡਿਸੀਜਨ ਸਾਨੂੰ
ਸੋ ਹੁਣ ਜੇ ਬਖਸ਼ੀ ਤੇ ਇਹਨਾਂ ਦਾ ਕੋਈ ਨੈਸ਼ਨਲ ਵਾਲਾ ਤੁਹਾਡੇ ਲੱਗ ਗਿਆ ਉਹਨਾਂ ਨੂੰ ਪਹਿਲਾਂ ਨੂੰ ਇਹ ਸਵਾਲ ਕਰੋ ਕਿ 2016 ਦੇ ਵਿੱਚ ਤੁਸੀਂ ਇਹ ਪਾਲਿਸੀ ਬੰਦ ਕਿਉਂ ਕੀਤੀ ਸੀਗੀ ਤੇ ਤੁਹਾਨੂੰ ਇੰਨਾ ਚਿਰ ਮੈਂ ਬਖਸ਼ੀ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿ ਤੁਹਾਡਾ ਹੁਣ ਕੀ ਸਟੈਂਡ ਹੈ ਇਸ ਪਾਲਿਸੀ ਦੇ ਖਿਲਾਫ਼ ਤੁਹਾਡਾ ਹੁਣ ਕੀ ਸਟੈਂਡ ਹੈ ਜ਼ੀਰੋ
ਕੋਈ ਬਿਆਨ ਵੀ ਨਹੀਂ ਆਇਆ
ਸੋ ਇਹ ਦੋਨੇ ਪਾਸੇ ਜਿਹੜੇ ਨੇ ਇਹ ਇੱਕੋ ਹੀ ਚੱਟੇ ਬੱਟੇ ਬਣ ਚੁੱਕੇ ਨੇ
ਉਹ ਵੀ ਕਾਂਗਰਸ ਅਕਾਲੀ ਸੋ ਇੱਥੇ ਨੈਸ਼ਨਲ ਲੇਬਰ ਹੈ ਸੋ ਠੀਕ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਸਲਾਮ ਆਖਦਾ ਜੀ
सुनना ना भुलना रेडियो इनकलाब हर सोमवार शाम 5 बजे प्लैनेट 104.6 एफएम ते जहां फिर ऑनलाइन किसी भी वक्त planetaudio.org.nz/radioinqilab